आप कुछ देर तो गुरबाणी के कीर्तन का लाभ उठा रहे हो। सबनों पता ही है कि आज का दिन निरंकार का गुरु नानक स्वरूप मानुख व्यक्ति थार के संसार के उधार वास्ते आंदा है। रात भी सारी रात ही उते बहुत सारे प्रेमी कर्म सर रैन सवाई दला उठा चुके हैं, भी उन्होंने विचों बहुत सारे इतने पहुंच गए। हम कोशिश करो अपने हथियार अपने मना बारों रोक के हरी जस जोड़न की। और गुरु बाबा जी दे कुछ कौतुक जिन्होंने दुनिया में आके पता नहीं कितनी दुनिया का उद्धार किया है, इस कलयुग ने सतयुग बनाया सी, सब उन्हां विचों कुछ क विचारां समय अनुसार प्राप्त करके मना नूं शांत करके गुरु नानक जी दे मौत के श्रद्धालु बन के आप जी दे दसे उसूलां दे अनुसार जन्म नूं सफला करन दा उपराला करो। शब्द विच सारे ही बोलिया करो क्योंकि रचना की सफलता हरी जस कीतिया है, पैरां की सफलता गुरु बाबे के दरबार वल आउण करके है, मस्तक की सफलता गुरु नूं नमस्कार कीतिया है, कन्ना की सफलता हरी जस सुनिया है, इसी तरह नेत्रां की सफलता गुरु के दर्शन किते हैं। त्यों अपने समय नूं सफला करो और मन नूं हरी जस भी जोड़ के शांत करने की खेचल करो। पहले दास बोलिया करेगा, फिर सारे भाई, उस तों बाद सब बीबिया गज बज के शब्द विच जिन कर राखी मेरी सतगुरु नानक Thank you. ਕਰਨਾ ਠੀਕ ਨਹੀਂ ਆਵੇ। ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਜੋ ਤੇਰੇ ਰੰਗ ਰਾਤੇ ਸੋਮੀ ਤਿਨਕਾ ਜਨਮ ਮਰਨ ਦੁੱਖ ਨਾਸਾ ਤੇਰੀ ਬਖਸ਼ ਨਾ ਮੇਟੇ ਕੋਈ ਸਤਿਗੁਰ ਘਰ ਦਿਲਾਸਾ ਨਾਮ ਥਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ ਤੇਰੀ ਸ਼ਰਨ ਤੇਰੇ ਪ੍ਰਵਾਸੇ ਪੰਚ ਦੁਸ਼ਟ ਲੈ ਸਾਦੇ ਗਿਆਨ ਗਿਆਨ ਕੁਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਸਤਿਗੁਰੂ ਨਾਨਕ ਤੋਂ ਕਲ ਸਕਿਆ ਕਰਦਾ ਹੈ ਔਰ ਸ਼ਾਂਤ ਇਕਾਗਰ ਹੋ ਸਕਿਆ ਕਰਦਾ ਹੈ। ਖਿੰਡਿਆ ਔਰ ਮਹਿਲਾ ਮਨ ਅਤਿਅੰਤ ਦੁਖੀ ਔਰ ਅਸ਼ਾਂਤ ਹੁੰਦਾ ਹੈ। ਮਨ ਕੀ ਹੈ? ਮਨ ਖਿਆਲਾਤ ਹਨ, ਫੁਰਨੇ ਹਨ ਜੋ ਹਰ ਇਨਸਾਨ ਨੂੰ ਉੱਠਦੇ ਰਹਿੰਦੇ ਹਨ, ਸਿਵਾਏ ਉਸ ਵਕਤ ਤੋਂ ਜਦੋਂ ਸੁਖੋਕਤੀ ਭੂਕ ਨੀਂਦ ਹੁੰਦੀ ਹੈ, ਜਾਗਰਤ ਔਰ ਸੁਪਨ ਵਿੱਚ ਫੁਰਨੇ ਉੱਠਦੇ ਹੀ ਰਹਿੰਦੇ ਹਨ। ਕਿਸੇ ਨੂੰ ਕਿਹੋ ਜਿਹੇ, ਕਿਸੇ ਨੂੰ ਕਿਹੋ ਜਿਹੇ, ਭਾਵੇਂ ਸੁਪਨ ਦੀ ਬਾਬਤ ਇਹ ਨਹੀਂ ਕਿਹਾ ਜਾਂਦਾ, ਉਹ ਕੁਛ ਅਵਸਥਾ ਹੋਰ ਹੁੰਦੀ ਹੈ, ਲੇਕਿਨ ਜਾਗਰਤ ਵਿੱਚ ਇਹਨਾਂ ਖਿਆਲਾਂ ਨੂੰ ਇਹ ਆਪਣੇ ਵਸੀਕਾਰ ਕਰ ਸਕਦਾ ਹੈ। ਜਿੰਨਾ ਜਿੰਨਾ ਖਿਆਲਾਂ ਨੂੰ ਸ਼ੁੱਧ ਕਰਦਾ ਹੈ ਔਰ ਇਕਾਗਰ ਕਰਦਾ ਹੈ, ਉਤਨਾ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਬਣਾਉਂਦਾ ਹੈ। ਕਿਉਂਕਿ ਦੁੱਖ ਸੁੱਖ ਜੋ ਹੈ ਦਰਅਸਲ ਇਹਦੇ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ। ਜਿਵੇਂ ਜੰਗਲੀ ਉੱਠ ਜੰਗਲ ਵਿੱਚ ਫਿਰਦਾ ਹੈ, ਉਸਦੀ ਆਪਣੀ ਪੁੱਛੜ ਲੱਗਦੀ ਹੈ, ਉਹ ਸਮਝਦਾ ਹੈ ਮੈਨੂੰ ਕੋਈ ਬਾਹਰੋਂ ਡੰਡੇ ਮਾਰਦਾ ਹੈ, ਇਸ ਕਰਕੇ ਦੌੜਿਆ ਫਿਰਦਾ ਹੈ। ਹਾਲਾਂਕਿ ਉਸਦੇ ਕੋਈ ਡੰਡੇ ਨਹੀਂ ਮਾਰਦਾ, ਆਪਣੀ ਪੁੱਛੜੀ ਉਸਦੇ ਲੱਗਦੀ ਹੈ। ਇਸੇ ਤਰ੍ਹਾਂ ਹੀ ਇਨਸਾਨ ਆਪਣੇ ਖਿਆਲਾਂ ਕਰਕੇ ਹੀ ਦੁਖੀ, ਆਪਣੇ ਖਿਆਲਾਂ ਕਰਕੇ ਹੀ ਸੁਖੀ ਹੁੰਦਾ ਹੈ। ਕੁਸੰਗਤ ਦੇ ਜ਼ੇਰੇ ਅਸਰ, ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਬੁਰਾਈਆਂ ਵਿੱਚ ਪ੍ਰਵਿਰਤ ਹੋਣ ਕਰਕੇ ਖਿਆਲਾਤ ਤੁਰਨੇ ਮੈੜੇ ਹੋ ਜਾਂਦੇ ਔਰ ਖਿੰਡ ਜਾਂਦੇ। ਖਿੰਡੇ ਔਰ ਮੈਲੇ ਜਿਹੜੇ ਖਿਆਲਾਤ ਹਨ ਉਹ ਦੁਖੀ ਔਰ ਅਸ਼ਾਂਤ ਹੋ ਜਾਂਦੇ ਹਨ। ਇਹੀ ਫੁਰਨੇ, ਇਹੀ ਖਿਆਲ ਸਤਸੰਗ ਦੁਆਰਾ, ਗੁਰਬਾਣੀ ਦਾ ਪਾਠ, ਉਸਦਾ ਕੀਰਤਨ, ਗੁਰਬਾਣੀ ਦੀ ਵਿਚਾਰ, ਨਾਮ ਦਾ ਸਿਮਰਨ, ਗੁਰੂ ਸਰੂਪ ਦਾ ਧਿਆਨ ਆਦਿ ਕਰਦੇ ਹੋਏ ਸ਼ੁੱਧ ਤੇ ਇਕਾਗਰਤਾ ਵੱਲ ਜਾਂਦੇ ਹਨ। ਜਿੰਨਾ ਜਿੰਨਾ ਕੋਈ ਇਹਨਾਂ ਖਿਆਲਾਂ ਨੂੰ ਇਕਾਗਰ ਸ਼ੁੱਧ ਕਰ ਲੈਂਦਾ ਹੈ, ਉਹਨਾਂ ਉਹਨਾਂ ਸੁੱਖ ਦਾ ਭਾਗੀ ਹੁੰਦਾ ਹੈ, ਉਹਨਾਂ ਜ਼ਿਆਦਾ ਸੁਖੀ ਔਰ ਸ਼ਾਂਤ ਜੀਵਨ ਬਣਾ ਲਿਆ ਕਰਦਾ ਹੈ। ਤਾਂ ਤੇ ਸੁੱਖ ਦੁੱਖ ਜੋ ਹੈ ਇਸਦੇ ਮਨ ਦੇ ਖਿਆਲਾਂ ਤੋਂ ਹੀ ਬਣਦਾ ਹੈ। ਸਤਸੰਗ ਵਿੱਚ ਆ ਕੇ ਇਸਨੂੰ ਉਹ ਵਿਚਾਰਾਂ ਪ੍ਰਾਪਤ ਹੁੰਦੀਆਂ ਹਨ, ਉਹ ਸਿੱਖਿਆ ਮਿਲਦੀ ਹੈ, ਉਹ ਕੁਛ ਮਸਾਲਾ ਮਿਲਦਾ ਹੈ ਜਿਸ ਦੁਆਰਾ ਆਪਣੇ ਮਨ ਨੂੰ ਸ਼ੁੱਧ ਔਰ ਇਕਾਗਰ ਕਰ ਸਕੇ। ਪਰ ਇਸ ਤੋਂ ਉਲਟ ਪ੍ਰਸੰਗਤ ਵਿੱਚ ਇਸਨੂੰ ਬੁਰੀਆਂ ਵਿਚਾਰਾਂ, ਬੁਰੇ ਖਿਆਲਾਤ, ਗੰਦਾ ਖਿਆਲਾਤ ਮਿਲ ਕੇ ਮਨ ਦੇ ਮੈਲਾ ਹੋਣ ਦੀ ਔਰ ਖਿੰਡਣ ਦੀ ਮਦਦ ਮਿਲਦੀ, ਜਿਸ ਕਰਕੇ ਇਹ ਦੁਖੀ ਔਰ ਅਸ਼ਾਂਤ ਹੋ ਜਾਂਦਾ ਹੈ। ਤਾਂ ਤੇ ਸੁੱਖ ਦੁੱਖ ਦਾ ਹੇਤੂ ਸਤਸੰਗ ਜਾਂ ਪ੍ਰਸੰਗਤ ਹੀ ਹੈ। ਸਤਸੰਗ ਸੁੱਖ ਦਾ ਹੇਤੂ ਮੰਨਿਆ ਜਾਂਦਾ ਹੈ, ਪ੍ਰਸੰਗਤ ਦੁੱਖ ਦਾ ਹੇਤੂ ਮੰਨਿਆ ਜਾਂਦਾ ਹੈ। ਗੁਰੂ ਬਾਬਾ ਜੀ ਦੀ ਸਿੱਖਿਆ ਦਾ ਨਿਚੋੜ, ਕੁਸੰਗਤ ਤੋਂ ਬਚਣਾ, ਸਤਸੰਗ ਵਿੱਚ ਇਸਦਾ ਹਿੱਤ ਹੋਣਾ, ਇਹੀ ਹੈ। ਵਾਰ ਵਾਰ ਹਜ਼ੂਰ ਨੇ ਪ੍ਰੇਰਨਾ ਕੀਤੀ ਹੈ ਮੇਰੇ ਮਾਧਵ ਜੀ, ਸਤਸੰਗਤ ਮਿਲੇ ਸੋ ਤਰਿਆ, ਸਤਸੰਗਤ ਕਰੋ। ਹਾਂ, ਕੁਸੰਗਤ ਤੋਂ ਵਿਵਰਜਿਤ ਕੀਤਾ ਹੈ, ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਜੂਲੇ ਉਹ ਚੀਰੀਏ ਸਾਖਤ ਸੰਗ ਨਾਹੀ। ਕਬੀਰ, ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ, ਕੋਇਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਸਾਖਤ ਸੰਗ ਨਾ ਕੀਜੀਏ ਅੰਦਰੋਂ ਜਾਈਏ ਭਾਗ, ਬਾਸਨ ਕਾਰੋ ਪਰਸੀਏ ਤਾਂ ਕੁਛ ਲਾਗੇ ਦਾਗ। ਇਤਿਹਾਸਕ ਸੰਗਤ ਦੇ ਬੁਰੇ ਅਸਰ ਸਤਸੰਗ ਦੇ ਚੰਗੇ ਅਸਰ ਮੰਨ ਲੈਂਦਾ ਹੈ। ਜਿਵੇਂ ਸ਼ੀਸ਼ੇ ਦੇ ਸਾਹਮਣੇ ਜਿਹੜੀ ਚੀਜ਼ ਜਾਂਦੀ ਹੈ ਉਹਦਾ ਅਕਸ ਲੈ ਬਿਨਾਂ ਸ਼ੀਸ਼ਾ ਰਹਿ ਨਹੀਂ ਸਕਦਾ ਹੁੰਦਾ, ਇਸੀ ਤਰ੍ਹਾਂ ਮਨ ਵੀ ਜੋ ਕੁਛ ਦੇਖਦਾ ਹੈ ਸੁਣਦਾ ਹੈ ਉਹਦਾ ਅਸਰ ਲੈ ਬਿਨਾਂ ਰਹਿ ਨਹੀਂ ਸਕਦਾ ਹੁੰਦਾ। ਸਤਸੰਗ ਵਿੱਚ ਇਸ ਨੂੰ ਸਤਪੁਰਸ਼ਾਂ ਦੇ ਗੁਰੂ ਕੇ ਦਰਸ਼ਨ ਹੁੰਦੇ ਹਨ, ਗੁਰਮੁਖਾਂ ਦੇ ਦਰਸ਼ਨ ਹੁੰਦੇ, ਔਰ ਕੰਨਾਂ ਵਿੱਚ ਸੁਣਨ ਵਾਸਤੇ ਬਾਣੀ ਤੇ ਸ਼ੁਭ ਵਿਚਾਰਾਂ ਪ੍ਰਾਪਤ ਹੁੰਦੀਆਂ ਹਨ। ਮਨ ਉਹਦਾ ਅਸਰ ਚੰਗਾ ਸੁਖਦਾਈ ਸ਼ਾਂਤਮਈ ਤੇ ਇਸ ਨੂੰ ਇਕੱਠਾ ਕਰਨ ਦਾ ਲੈਂਦਾ ਹੈ। ਕੁਸੰਗਤ ਵਿੱਚ ਇਸ ਤੋਂ ਉਲਟ ਹੈ, ਤਾਂ ਤੇ ਆਪਣੇ ਮਨ ਨੂੰ ਆਪਣੇ ਜੀਵਨ ਨੂੰ ਸੁਖਦਾਈ ਬਣਾਉਣ ਵਾਸਤੇ ਮੁੱਖ ਸਾਧਨ ਤਾਂ ਸਤਸੰਗ ਹੀ ਹੈ। ਗੁਰੂ ਬਾਬੇ ਨੇ ਪ੍ਰੇਰਿਆ ਬਾਰ ਬਾਰ ਸਤਸੰਗ ਕਰੋ। ਗੁਰੂ ਨਾਨਕ ਜੀ ਨੇ ਅੱਜ ਦੇ ਦਿਨ ਅੱਜ ਤੋਂ 505 ਸਾਲ ਪਹਿਲੇ ਅਵਤਾਰ ਧਾਰ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾਇਆ। ਉਸ ਸਮੇਂ ਦੇ ਵਿੱਚ ਸਾਧ ਸੰਗਤ ਜਿਵੇਂ ਗੁਰੂ ਬਾਬਾ ਜੀ ਨੇ ਫਿਰ ਫਿਰ ਕੇ ਪੈਦਲ ਹੋਰ ਕਈ ਤਰੀਕੇ ਸਿਰ ਸੰਸਾਰ ਦਾ ਉਧਾਰ ਕੀਤਾ, ਬਹੁਤ ਹੀ ਮੁਹਾਲ ਸੀ। ਹੋਰ ਕਿਸੇ ਦੀ ਕੀ ਸੱਤਿਆ ਸੀ ਫਿਰ ਸਕੇ, ਜਿੱਥੇ ਦੂਰ ਜਾਣਾ ਹੁੰਦਾ ਉੱਥੇ ਸ਼ਕਤੀ ਤੇ ਕੰਮ ਲੈਂਦੇ ਸਨ। ਨੇਤਰ ਮੀਟਣੇ ਭਾਈ ਬਾਲੇ ਮਰਦਾਨੇ ਨੂੰ ਕਹਿਣਾ ਉੱਥੋਂ ਦਾ ਧਿਆਨ ਧਰੋ ਉੱਥੇ ਪਹੁੰਚ ਜਾ, ਇਉਂ ਕਰਦੇ ਰਹੇ ਨੇੜੇ ਤੇੜੇ ਪੈਦਲ ਜਾਂਦੇ ਪੈਦਲ। ਉਹਨਾਂ ਸਮਿਆਂ ਵਿੱਚ ਅੱਜ ਕੱਲ ਮਾਗੂ ਮੋਟਰਾਂ ਨਹੀਂ ਸਨ, ਹਵਾਈ ਜਹਾਜ਼ ਨਹੀਂ ਸਨ, ਹੋਰ ਕੋਈ ਸੌਖੇ ਸਾਧਨ ਨਹੀਂ ਸਨ, ਸੜਕਾਂ ਨਹੀਂ ਸਨ, ਰਸਤੇ ਬੜੇ ਵਿਖੜੇ, ਜੰਗਲਾਤ ਜੰਗਲਾਂ ਦੇ ਵਿੱਚ ਬੜੀਆਂ ਬੜੀਆਂ ਇਹੀਆਂ ਜਿਹੀਆਂ ਕੌਮਾਂ ਦੇ ਲੋਕ ਜਿਹਨਾਂ ਨੂੰ ਰਾਖਸ਼ ਕਰਕੇ ਛੱਡਿਆ ਜਾਂਦਾ ਸੀ, ਜਿਹੜੇ ਆਦਮੀ ਨੇ ਜਿਉਂਦੇ ਨਹੀਂ ਖਾ ਜਾਣਾ ਜੇ ਰਹਿੰਦੇ ਹੁੰਦੇ ਸਨ। ਕੌਡਾ ਰਾਖਸ਼ ਕੋਈ ਸਿੰਘ ਨਹੀਂ ਸੀ, ਉਹ ਆਦਮੀ ਹੀ ਸੀ, ਲੇਕਿਨ ਉਹਦਾ ਸੁਭਾਅ ਹੀ ਐਸਾ ਸੀ। ਆਦਮੀ ਮਿਲਿਆ ਉਸਨੂੰ ਉਸਨੇ ਖਾਣ ਦੀ ਕੋਸ਼ਿਸ਼ ਕੀਤੀ, ਦਰਿਆ ਤੇ ਖਾਧਾ, ਜਿਵੇਂ ਅੱਜ ਕੱਲ ਲੋਕ ਬੱਕਰੇ ਮੁਰਗਿਆਂ ਨੂੰ ਤਲ ਤਲ ਖਾਈ ਜਾਂਦੇ, ਐਵੇਂ ਉਹ ਵੀ ਸੀ, ਆਦਮੀ ਸੀ ਵੈਸੇ, ਲੇਕਿਨ ਉਹਦਾ ਸੁਭਾਅ ਹੀ ਹੈ। ਜੰਗਲਾਂ ਦੇ ਵਿੱਚ ਇਹੀਆਂ ਕੌਮਾਂ ਹੁਣ ਵੀ ਰਹਿੰਦੀਆਂ ਨੇ ਕਈ ਥਾਵਾਂ ਦੇ ਵਿੱਚ, ਜਿਹੜੇ ਇਹ ਜਿਹੇ ਸੁਭਾਵਾਂ ਦੇ ਲੋਕ ਹਨ, ਬਾਹਰਲੇ ਮੁਲਕਾਂ ਵਿੱਚ ਵੀ ਹਨ, ਆਪਣੇ ਵੀ ਜਿੱਥੇ ਜੰਗਲਾਤ ਬਹੁਤ ਹਨ ਉੱਥੇ ਵੀ ਅਜੇ ਥੋੜੇ ਬਹੁਤ ਹਨ। ਸੰਯਮ ਕਰਕੇ ਇਹ ਲੋਕਾਂ ਦਾ ਮੁਕਾਬਲਾ ਗੁਰੂ ਬਾਬਾ ਜੀ ਨੂੰ ਬਹੁਤ ਕਰਨਾ, ਗੌਡੇ ਰਾਖਸ਼ ਵਰਗੇ, ਸੱਜਣ ਠੱਗ ਵਰਗੇ, ਉਮੀਆਂ ਚੋਰ ਵਰਗੇ, ਸਾਰੇ ਇਸੀ ਤਰ੍ਹਾਂ ਰਾਜੇ ਸ਼ਿਮਨਾ ਵਰਗੇ, ਗੁਰੂ ਬਾਬੇ ਨੇ ਗਰੀਬ ਅਮੀਰ ਬਿਨਾਂ ਵਿਤਕਰੇ ਤੇ ਸਭ ਦਾ ਹੀ ਭਲਾ ਕੀਤਾ। ਹਾਂ, ਗੋਡਾ ਰਾਖਸ਼ ਸੀ, ਕਿਸੇ ਮੌਕੇ ਗੁਰੂ ਬਾਬਾ ਜੀ ਇਉਂ ਵਿਚਰ ਵਿਚਰ ਕੇ ਫਿਰ ਰਹੇ ਸਨ, ਮਰਦਾਨਾ ਭਾਈ ਵਾਲਾ ਆਪ ਜੀ ਦੇ ਨਾਲ ਰਹਿੰਦੇ ਸਨ, ਆਪ ਜੀ ਦੇ ਸਮਕਾਲੀ ਵੀ ਸਨ, ਆਪਦੀ ਉਮਰ ਦੇ ਹੀ ਸਨ ਤਕਰੀਬਨ, ਔਰ ਆਪਦੇ ਨਗਰ ਦੇ ਹੀ ਜਨਮ ਨਗਰ ਦੇ ਸਨ। ਮਰਦਾਨਾ ਮਰਾਸੀਆਂ ਦੇ ਘਰ ਦਾ ਜਨਮ ਸੀ ਤੇ ਭਾਈ ਵਾਲਾ ਸੰਧੂ ਸੀ ਜੱਟ ਜ਼ਮੀਂਦਾਰ, ਗੁਰੂ ਨਾਨਕ ਜੀ ਦਾ ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ, ਇਉਂ ਕਰਕੇ ਆਪ ਜੀ ਦੇ ਸਮਕਾਲੀ ਹੀ ਸਨ। ਭਾਈ ਮਰਦਾਨਾ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ ਖੁਰਮੇ ਸ਼ਹਿਰ ਦੇ ਵਿੱਚ, ਤੇ ਉਸ ਦੇ ਬਾਅਦ ਭਾਈ ਬਾਲਾ ਪਿੱਛੋਂ ਬੜੀ ਦੇਰ ਤੱਕ ਗੁਰੂ ਅੰਗਦ ਦੇਵ ਮਹਾਰਾਜ ਦੇ ਵਕਤ ਵਿੱਚ ਵੀ ਉਸਨੇ ਸਾਰੇ ਕੌਤਕ ਲਿਖਾਏ ਹਨ ਗੁਰੂ ਅੰਗਦ ਦੇ, ਜੋ ਜੋ ਗੁਰੂ ਬਾਬੇ ਨੇ ਕੀਤੇ ਉਹਨੇ ਅੱਖੀ ਦੇਖੇ ਭਾਈ ਬਾਲੇ ਨੇ, ਖਡੂਰ ਸਾਹਿਬ ਤੇ ਪਿਆਣੇ ਸਾਹਿਬ ਦੇ ਕੁਛ ਬਹੁਤ ਕੁਛ ਲਿਖਾਉਂਦਾ ਰਹੇ, ਐਂ ਦੇਖਿਆ ਐਂ ਦੇਖਿਆ ਅੱਖੀ ਦੇਖਿਆ ਗੱਲਾਂ, ਕਿਉਂ ਇਉਂ ਉਸ ਮੌਕੇ ਭਾਈ ਬਾਲੇ ਨੂੰ ਗੁਰੂ ਜੀ ਨੇ ਸੰਤੋਖ ਬਖਸ਼ਿਆ ਹੋਇਆ ਸੀ, ਮਰਦਾਨੇ ਨੂੰ ਕੁਛ ਨਾ ਕੁਛ ਪ੍ਰੇਰਨਾ ਕਰਦੇ ਰਹਿੰਦੇ ਸਨ, ਜਿਸ ਕਰਕੇ ਮਰਦਾਨਾ ਕੁਛ ਨਾ ਕੁਛ ਇਹੀ ਜਿਹੀ ਗੱਲ ਕਰਦਾ, ਜਿਸ ਕਰਕੇ ਉਸ ਬਹਾਨੇ ਉਹ ਸਾਨੂੰ ਸਿੱਖਿਆ ਦਾਤਾ ਬਣ ਗਈ ਸੀ। ਕਈ ਦਫ਼ਾ ਭਾਈ ਬਾਲੇ ਨੇ ਮਰਦਾਨੇ ਨੂੰ ਕਹਿਣਾ ਤੇਰਾ ਸਵਾ ਮਾਰਸੀਆਂ ਵਾਲਾ ਨਹੀਂ ਜਾਂਦਾ, ਤਾਂ ਇਹੋ ਜਿਹੀ ਰਿਹਾ। ਗੁਰੂ ਜੀ ਕਹਿੰਦੇ ਨਾ ਭਾਈ, ਅਗਰ ਇਹ ਇੰਨੀਆਂ ਗੱਲਾਂ ਨਾ ਕਰੇ ਇਹ ਵਾਸਤੇ ਇਹ ਪ੍ਰਸੰਗ ਕਿਵੇਂ ਚੱਲਣਗੇ, ਜੇ ਤੂੰ ਵੀ ਚੁੱਪ ਹੈ ਮੈਂ ਵੀ ਚੁੱਪ ਹਾਂ, ਬਸ ਤਿੰਨੇ ਚੁੱਪ ਹੋ ਗਏ ਆਨੰਦ ਵਿੱਚ ਮਸਤ ਰਹੋ, ਇਹ ਗੱਲ ਕਿਵੇਂ ਬਣੇ ਫਿਰ। ਇਸ ਦੇ ਆਸਰੇ ਬਹੁਤ ਸਾਰਾ ਫਾਇਦਾ ਹੋਣਾ ਹੈ, ਇਹੀ ਜੋ ਕੁਛ ਕਰਦਾ ਹੈ ਪਿੱਛੋਂ ਜਾ ਕੇ ਆਵਾਮ ਨੂੰ ਇਸ ਤੋਂ ਬਹੁਤ ਲਾਭ ਪ੍ਰਾਪਤ ਹੋਣਾ ਹੈ। ਇਉਂ ਕਰਕੇ ਭਾਈ ਮਰਦਾਨਾ ਕੁਛ ਨਾ ਕੁਛ ਕਹਿੰਦੇ ਹੀ ਰਹਿੰਦਾ ਹੁੰਦਾ ਸੀ। ਕਿਤੇ ਕਹਿਣਾ ਮੈਨੂੰ ਭੁੱਖ ਲੱਗੀ ਹੈ, ਗੁਰੂ ਜੀ ਨੇ ਕਹਿਣਾ ਮਰਦਾਨਿਆ ਹੁਣ ਇੱਥੇ ਕੀ ਹੈ ਬਈ, ਜੰਗਲਾਂ ਰੋਹੀਆਂ ਦੇ ਵਿੱਚ ਆਪਾਂ ਤਰੋਂਗੇ, ਜੰਗਲਾਂ ਚ ਫਿਰ ਰਹੇ ਹਾਂ, ਨਾ ਕੋਈ ਨੇੜੇ ਪਿੰਡ ਆ। ਉਦੋਂ ਸਾਡੇ ਦੇਸ਼ ਦੇ ਵਿੱਚ ਆਬਾਦੀ ਬੜੀ ਥੋੜੀ ਸੀ, ਹੁਣ ਤੁਸੀਂ ਦੇਖਦੇ 47 ਤੋਂ ਬਾਅਦ ਕਿੰਨੀ ਆਬਾਦੀ ਵਧੀ ਹੈ, ਦੁੱਗਣੀ ਹੋ ਗਈ। ਉਦੋਂ ਪਹਿਲਾਂ ਕਿੰਨੀ ਥੋੜੀ ਸੀ, ਥਾਂ ਥਾਂ ਜੰਗਲਾਤ ਹੁੰਦੇ ਸਨ, ਜੰਗਲਾਂ ਵਿੱਚ ਡਾਕੂ ਰਹਿੰਦੇ ਹੁੰਦੇ ਸਨ, ਬੜੇ ਬੜੇ ਰੋਜ਼ਾਂ ਆਉਂਦੀਆਂ, ਮਿਰਗਾਂ ਆਉਂਦੀਆਂ, ਉਹ ਜੰਗਲੀ ਜਾਨਵਰਾਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ। ਹੁਣ ਕਿਤੇ ਦੀਂਦਾ ਜਾਨਵਰ ਕੁਛ ਵੀ ਨਹੀਂ ਦਿੰਦਾ, ਫਸਲਾਂ ਨਹੀਂ ਹੋਣ ਦਿੰਦੇ ਸੀ, ਕਈ ਥਾਂ ਤਾਂ ਇੰਨੇ ਜ਼ਿਆਦਾ ਹੁੰਦੇ ਸਨ। ਇਸੀ ਤਰ੍ਹਾਂ ਉਸ ਜ਼ਮਾਨੇ ਵਿੱਚ ਜਦੋਂ ਗੁਰੂ ਬਾਬਾ ਜੀ ਦਾ ਅਵਤਾਰ ਹੋਇਆ ਹੈ, ਬਹੁਤ ਹੀ ਜੰਗਲਾਤ ਸਨ, ਕਿਤੇ ਕਿਤੇ ਕੋਈ ਪਿੰਡ ਨਜ਼ਰ ਆਉਂਦਾ, ਆਹ ਜਿਹੜੇ ਪਿੰਡ ਹਨ ਛੋਟੇ ਛੋਟੇ, ਦੋ ਦੋ ਆਦਮੀ ਕਿਤੋਂ ਆ ਕੇ ਬਸੇ, ਹੌਲੀ ਹੌਲੀ ਉੱਥੇ ਵਧੇ ਹੋਏ ਹੈ ਨੇ ਇਸ ਤਰੀਕੇ ਤੇ, ਇਹੋ ਜਿਹਾ ਹਾਲ ਸੀ। ਇਉਂ ਕਰਕੇ ਸ਼ਹਿਰ ਵੀ ਛੋਟੇ ਛੋਟੇ ਹੁੰਦੇ ਸਨ। ਪਹਿਲੇ ਪਹਿਲ ਜਦੋਂ ਮੈਂ ਗਿਆ, ਦਿੱਲੀ ਦੀ 5 ਲੱਖ ਆਬਾਦੀ ਕਹਿੰਦੇ ਹੁੰਦੇ ਉਹ, ਇਉਂ ਕਰਕੇ ਅੱਜ ਉਹਦੀ 50 ਲੱਖ। ਲੁਧਿਆਣਾ ਸ਼ਹਿਰ ਸੀ ਜਾਂਦੇ ਹੁੰਦੇ, ਬਸ ਸੀਤਾਰਾਮ ਦੇ ਬਾਗ ਸ਼ਹਿਰ ਬਾਹਰ ਸੀ, ਬਹੁਤ ਦੂਰ ਸੀ ਬਾਹਰ ਸ਼ਹਿਰ, ਇੱਥੇ ਰਹਿਸ਼ ਕਰਨੀ ਜਾ ਕੇ ਪਹਿਲੀ, ਇਹ ਤਾਂ ਸਾਡੇ ਦੇਖਦੇ ਵੀ ਗੱਲਾਂ। ਸੰਯੁਕਤ ਕਰਕੇ ਜਿਹੜੇ ਪਹਿਲਾਂ ਤਾਂ ਉਸ ਮੌਕੇ ਤੋਂ ਬਹੁਤ ਹੀ ਵੱਡੇ ਜੰਗਲਾਤ ਸਨ। ਮਰਦਾਨੇ ਨੇ ਕਹਿਣਾ ਮਾਰੇ ਭੁੱਖ ਲੱਗੀ ਹੈ, ਗੁਰੂ ਜੀ ਕਹਿੰਦੇ ਮਰਦਾਨੇ ਵੀ ਹੋਰ ਤਾਂ ਕੁਛ ਨਹੀਂ ਇੱਥੇ, ਲੈ ਐ ਖੜੀਆਂ ਹਨ ਅੱਖਾਂ ਦੀਆਂ, ਇਹ ਖਾ ਲਾ। ਕਹਿਣ ਲੱਗਾ ਮਹਾਰਾਜ ਇਹ ਖਾ ਕੇ ਤਾਂ ਮਰਦੀਆਂ ਤਾਂ ਵਿਹ ਹੁੰਦੀ ਹੈ। ਕਹਿਣ ਲੱਗੇ ਤੂੰ ਖਾ ਤਾਂ ਸੀ, ਦੇਖਦਾ ਸੀ, ਹੋਰ ਕੀ ਇੱਥੇ ਖਾਣ ਨੂੰ, ਨਹੀਂ ਭੁੱਖਾ ਲੈ। ਮਰਦਾਨਾ ਭੁੱਖ ਦੇ ਮਾਰੇ ਜਦੋਂ ਖੜੀਆਂ ਖਾਣ ਲੱਗਾ, ਇੰਨੀਆਂ ਸਵਾਦ ਲੱਗੀਆਂ ਉਹਨੂੰ, ਅੰਮ੍ਰਿਤ ਤੋਂ ਵੀ ਜ਼ਿਆਦਾ ਚੰਗੀਆਂ ਲੱਗੀਆਂ, ਰੱਜ ਕੇ ਬਹੁਤ ਰੱਜ ਕੇ ਖਾਧੀਆਂ। ਕਹਿਣਗੇ ਪੱਲੇ ਨਾ ਬੰਨੀ, ਇਹ ਖਿਆਲ ਰੱਖੀ ਕਿਤੇ ਪੱਲੇ ਬੰਨ ਲੈਂਦਾ, ਰੱਜ ਕੇ ਜਿੰਨੀਆਂ ਖਾਣੀਆਂ ਖਾ ਲੈ, ਤੈਨੂੰ ਕੁਛ ਨਹੀਂ ਕਹਿਣਗੀਆਂ। ਮਰਦਾਨੇ ਨੇ ਸੋਚਿਆ ਵੀ ਹਾਂ ਜੰਗਲੀ ਜੰਗਲ ਹੈ, ਖਬਰੇ ਕੁਛ ਮਿਲਣਾ ਕਿ ਨਾ, ਉਹਨੂੰ ਥੋੜੀਆਂ ਪੱਲੇ ਬੰਨ ਲਈਏ। ਕਹਿਣ ਲੱਗਾ ਗੁਰੂ ਬਾਬੇ ਨੇ ਕਹਿੰਦਾ ਨਹੀਂ ਪੱਲੇ ਬੰਨਦਾ, ਉਹਨੇ ਖਾਸੀਆਂ ਬੰਨ ਲਈਆਂ। ਅੱਗੇ ਜਾ ਕੇ ਫਿਰ ਥੋੜੀ ਭੁੱਖ ਲੱਗੀ, ਚੁੱਪ ਚੁਪਾ ਤਾਂ ਪਿੱਛੇ ਥੋੜਾ ਜਿਹਾ ਰਹਿ ਗਏ, ਜਦੋਂ ਲੱਗਿਆ ਖਾਣ ਉਹਨਾਂ ਵਿੱਚੋਂ ਵਿਹੋ, ਮਰਦਾਨਾ ਲੋਟ ਪੋਟ ਹੋ ਗਿਆ, ਉਲਟ ਗਿਆ। ਬਾਲਾ ਕਹਿਣਾ ਮਹਾਰਾਜ ਦੇਖੋ ਮਰਦਾਨੇ ਦੀ ਕੀ ਹਾਲਤ ਹੁੰਦੀ। ਕਹਿਣ ਲੱਗੇ ਕੱਖੜੀਆਂ ਖਾ ਲਈ ਹੋਣੀਆਂ, ਤੋੜ ਲਈ ਹੋਣੀਆਂ, ਤਾਂ ਕਿਉਂ ਮਰਦਾਨਿਆ, ਮਹਾਰਾਜ ਗਲਤੀ ਕਰ ਬੈਠਾ, ਕਿਰਪਾ ਕਰੋ। ਕਹਿੰਦੇ ਇਹ ਨੀ ਜਾਂਦੇ ਸਿੱਟ ਇਹਨਾਂ ਨੂੰ ਇੱਥੇ, ਸਟਾਫੀਆਂ ਠੀਕ ਆ। ਇਹ ਜੇ ਬੜੇ ਬੜੇ ਕੌਤ ਕੀਤੇ ਹਨ। ਇੱਕ ਵਾਰੀ ਮਰਦਾਨੇ ਨੂੰ ਭੁੱਖ ਦਾ ਸਤਾਹ, ਕਹਿਣ ਮਹਾਰਾਜ ਮੇਰੇ ਤੋਂ ਨੀ ਤੁਹਾਡੇ ਨਾਲ ਰਿਹਾ ਜਾਂਦਾ। ਤੁਸੀਂ ਤਾਂ ਕਈ ਕਈ ਦਿਨ ਜਦੋਂ ਬੈਠ ਸਮਾਧੀ ਲਾ ਕੇ ਹਿੱਲਦੇ, ਭਾਈ ਬਾਲਾ ਵੀ ਇਹਨੂੰ ਵੀ ਕੁਛ ਨੀ ਹੁੰਦਾ, ਤੁਸੀਂ ਸੰਤੋਖ ਬਖਸ਼ ਦਿੱਤਾ ਹੈ, ਭੁੱਖ ਤਾਂ ਮੈਨੂੰ ਹੀ ਸਤਾਉਂਦੀ ਹੈ, ਇਸ ਕਰਕੇ ਮੇਰੇ ਤੋਂ ਨੀ ਤੁਹਾਡੇ ਨਾਲ ਰਿਹਾ ਜਾਂਦਾ, ਮੈਨੂੰ ਛੁੱਟੀ ਤੇ ਮੈਂ ਜਾਵਾਂ। ਗੁਰੂ ਜੀ ਕਹਿੰਦੇ ਮਰਦਾਨੇ ਆ ਠੀਕ ਹੈ, ਪਰ ਭਾਈ ਰੋਈਆਂ ਜੰਗਲਾਂ ਦੇ ਵਿੱਚ ਦੁੱਖ ਤਕਲੀਫਾਂ ਸਭ ਕੁਛ ਹੀ ਸਹਿਣਾ ਬਣਦਾ ਹੈ, ਸੋ ਅਸੀਂ ਕਿਹੜਾ ਤੇਰੇ ਤੋਂ ਕੁਛ ਲੁੱਕ ਕੇ ਖਾ ਲੈਂਦੇ ਹਾਂ, ਜੇ ਤੂੰ ਹੈ ਉਵੇਂ ਅਸੀਂ ਰਹਿੰਦੇ ਹਾਂ ਭੁੱਖ ਤੇ ਹੈ। ਕਹਿਣਗੇ ਠੀਕ ਹੈ ਮਹਾਰਾਜ, ਮੈਨੂੰ ਤਾਂ ਛੁੱਟੀ ਤੇ ਮੇਰੇ ਤੋਂ ਨੀ ਰਹਿੰਦਾ ਤੁਹਾਡੇ ਨਾਲ। ਕਹਿਣਗੇ ਜਾਏਗਾ ਕਿੱਥੇ ਵੀ, ਕੀ ਪਤਾ ਹੁਣ ਕਿੱਥੇ ਆ ਆਪਾਂ, ਤੇਰਾ ਪਿੰਡ ਕਿੱਧਰ ਹੈ, ਕਿਹੜਾ ਰਸਤਾ ਹੈ, ਕਿਸ ਤਰਫ ਹੈ, ਇਹ ਹੀ ਤੈਨੂੰ ਪਤਾ ਨੀ, ਹੁਣ ਇਹੋ ਜਿਹੇ ਥਾਂ ਬੈਠੇ ਆ ਕਿਵੇਂ ਜਾ ਸਕੇਗਾ। ਕਹਿਣ ਲੱਗਾ ਮਹਾਰਾਜ ਕਿਵੇਂ ਜਾਊ ਮੈਂ ਪੁੱਛ ਪੁੱਛ ਚੱਲਿਆ ਜਾ, ਮੈਨੂੰ ਛੁੱਟੀ ਦਿਓ। ਗੁਰੂ ਜੀ ਨੇ ਬੜਾ ਸਮਝਾਇਆ ਉਹ ਕਮਰੇ, ਕਿਵੇਂ ਜਾ ਸਕੇਗਾ ਤੂੰ, ਜਿਹਨੂੰ ਪਤਾ ਹੀ ਨੀ ਕਿੱਧਰ ਹੈ ਤੇਰਾ ਪਿੰਡ, ਤੂੰ ਕਰੇਗਾ ਆਕਾਸ ਨੂੰ ਉੱਡੇ, ਕਿਵੇਂ ਜਾਏਗਾ, ਹੋ ਪੈਰੀ ਜਾਏਗਾ, ਹੋਰ ਤਾਂ ਤੇਰੇ ਕੋਲ ਸਾਧਨ ਨੀ। ਫਿਰ ਜੰਗਲਾਂ ਦੇ ਵਿੱਚ ਬੜੇ ਆ ਡਰਾਉਣੀਆਂ, ਦੁਖਦਾਈ ਤੇ ਭਿਆਨਕ ਕੌਮਾਂ ਦੇ ਲੋਕ ਰਹਿੰਦੇ ਹਨ, ਜਿਹੜੇ ਆਦਮੀ ਨੂੰ ਪਕੌੜੇ ਵਾਂਗੂ ਚੱਪ ਜਾਂਦੇ, ਇਸ ਕਰਕੇ ਤੂੰ ਕਿਵੇਂ ਜਾਏਗਾ, ਠੀਕ ਨੀ ਹੈ। ਯਾਰ ਇਸੇ ਤਰ੍ਹਾਂ ਭਾਈ ਬਾਲੇ ਨੇ ਵੀ ਬੜਾ ਸਮਝਾਇਆ, ਪਰ ਪਤਾ ਨੀ ਮਰਦਾਨੇ ਨੂੰ ਕੀ ਪੂਤਨਾ ਚਿੰਬੜ ਗਿਆ। ਕਹਿਣ ਲੱਗਾ ਨਹੀਂ ਮੈਨੂੰ ਛੁੱਟੀ ਦੇ ਦਿਓ। ਚੰਗਾ ਭਾਈ ਤੇਰੀ ਖੁਸ਼ੀ, ਕਹਿਣ ਲੱਗੇ ਅਗਰ ਜਾਣਾ ਹੀ ਹੈ। ਮਰਦਾਨਾ ਛੁੱਟੀ ਲੈ ਕੇ ਮੱਥਾ ਟੇਕ ਕੇ ਤੁਰ ਪਿਆ। ਭਾਈ ਬਾਲਾ ਬਹੁਤ ਨਾਰਾਜ਼ ਹੋਇਆ ਵੀ ਇਸਨੇ ਚੰਗੀ ਗੱਲ ਨੀ ਕੀਤੀ, ਹਾਂ ਗੁਰੂ ਬਾਬੇ ਦਾ ਹੁਕਮ ਵੀ ਨੀ ਮੰਨਿਆ, ਭਲਾ ਮੇਰਾ ਤਾਂ ਕੀ, ਇਹਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਸੀ। ਖੈਰ ਤੁਰੇ ਜਾਂਦੇ ਜਾਂਦੇ ਹੁਣ ਕਿਹੜਾ ਪਤਾ ਸੀ ਕਿੱਧਰ ਜਾਣਾ, ਤੁਰਿਆ ਗਿਆ ਜਿੱਧਰ ਨੂੰ ਠੀਕ ਲੱਗੇ, ਮੂੰਹ ਹੋ ਗਿਆ। ਜਾਂਦਿਆਂ ਜਾਂਦਿਆਂ ਅੱਗੇ ਇੱਕ ਮਿਲ ਗਿਆ, ਇਹੋ ਜਿਹਾ ਆਦਮੀ, ਬਹੁਤ ਵੱਡੇ ਕੱਦ ਦਾ, ਰੋਣੀ ਸ਼ਕਲ ਜੀ ਦੀ, ਦੇਖ ਕੇ ਉਸਨੇ ਮਰਦਾਨੇ ਨੂੰ ਫੜ ਲਿਆ, ਫੜ ਕੇ ਨੂੜ ਕੇ ਅੰਦਰ ਸਿੱਟ ਤਾ। ਕਹਿੰਦਾ ਵਾਹ ਬਾਈ ਵਾਹ, ਬੜੀ ਦੇਰ ਪਿੱਛੋਂ ਮੈਨੂੰ ਆਦਮੀ ਮਿਲਿਆ, ਹੁਣ ਤੈਨੂੰ ਪਕੌੜੇ ਵਾਂਗੂ ਤਲ ਕੇ ਖਾਊ। ਕਹਿੰਦਾ ਸਯੋਂ ਕਰਕੇ ਮਰਦਾਨੇ ਦਾ ਨੂੜ ਕੇ ਅੰਦਰ ਸਿੱਟ ਦਿੱਤਾ ਤੇ ਉਹਨਾਂ ਨੇ ਕੜਾਹ ਤੇਲ ਦਾ ਬਾਹਰ ਉਬਲਣਾ ਰੱਖ ਦਿੱਤਾ, ਅੱਗ ਦੇ ਉੱਤੇ ਚੁਰ ਬਣਾ ਕੇ ਉਬਲ ਰਿਹਾ। ਕਹਿੰਦੇ ਇਹਦੇ ਵਿੱਚ ਤੈਨੂੰ ਤਲੂੰਗਾ, ਫਿਰ ਖਾਊ, ਬੜਾ ਚੰਗਾ ਲੱਗੂਗਾ। ਦੇਰ ਪਿੱਛੋਂ ਮਿਲਿਆ, ਉਹ ਜਾਨਵਰ ਦਾ ਮੈਂ ਖਾਈ ਜਾਣਾ ਬਥੇਰੇ। ਸਯੋਂ ਕਰਕੇ ਜਦੋਂ ਇਹ ਜੀ ਹਾਲਤ, ਹੁਣ ਮਰਦਾਨਾ ਯਾਦ ਕਰਦੇ ਮੈਂ ਬੜੀ ਗਲਤੀ ਕੀਤੀ, ਮੈਨੂੰ ਭਾਈ ਪਾਲੇ ਨੇ ਵੀ ਰੋਕਿਆ, ਗੁਰੂ ਬਾਬਾ ਜੀ ਨੇ ਵੀ ਬਹੁਤ ਸਾਰਾ ਕਿਹਾ, ਰਸਤੇ ਚ ਛਾਣੀ ਹੈ, ਬਹੁਤ ਇਹੋ ਜਿਹੇ ਲੋਕ ਰਹਿੰਦੇ ਜਿਹੜੇ ਬੜੇ ਦੁਖਦਾਈ ਹੁੰਦੇ ਹਨ ਆਮ ਲੋਕਾਂ ਵਾਸਤੇ, ਪਰ ਮੈਂ ਗਲਤੀ ਕੀਤੀ, ਹੁਣ ਕੀ ਕਰਾਂ? ਉਪਾਅ ਵੀ ਕੋਈ ਨੀ ਹੈ, ਗੁਰੂ ਬਾਬੇ ਦੇ ਚਰਨਾਂ ਚ ਪ੍ਰਾਰਥਨਾ ਕਰਾਂ, ਭਾਵੇਂ ਕਿਹਾ ਜਾਈਆਂ ਮਾੜਾ ਚੰਗਾ ਬਾਬੇ ਦਾ ਹੀ, ਫਿਰ ਵੀ ਆਪਣੇ ਨਾਂ ਦੀ ਲੱਜਿਆ ਰੱਖਣਗੇ। ਕਿਉਂ? ਮਰਦਾਨੇ ਨੇ ਅੰਦਰ ਹੀ ਗੁਰੂ ਬਾਬੇ ਦੇ ਚਰਨਾਂ ਦਾ ਧਿਆਨ ਧਰਿਆ ਤੇ ਅਰਦਾਸਾਂ ਕਰਨੀਆਂ ਅੰਦਰ ਹੀ ਅੰਦਰ ਸ਼ੁਰੂ ਕਰ ਦਿੱਤੀਆਂ। ਉਹ ਜਾਣਦਾ ਕਿ ਗੁਰੂ ਬਾਬਾ ਸਮਰੱਥ ਹੈ, ਬੇਨਤੀ ਵੀ ਸੁਣਦਾ ਹੈ, ਮਦਦ ਵੀ ਕਰਦਾ ਹੈ। ਰੱਖੀ ਸਤਿਗੁਰ ਜੀ ਬੜਾ ਮਨਾ ਕੀਤਾ, ਪਰ ਮੈਂ ਫਿਰ ਵੀ ਬੇਵਕੂਫੀ ਕੀਤੀ, ਆਪਦਾ ਕਿਹਾ ਨਹੀਂ ਮੰਨਿਆ, ਹੁਣ ਉਹੀ ਬਿਪਤਾ ਸਾਹਮਣੇ ਆ ਗਈ, ਹੁਣ ਕਿਰਪਾ ਕਰੋ ਆਪ ਹੀ ਮੇਰੀ ਲੱਜਿਆ। ਸ਼ਾਸਨ ਜਿਹਦਾ ਕੋਈ ਮਾਲਕ ਹੀ ਨਹੀਂ ਉਹ ਕਿਹਦੇ ਅੱਗੇ ਬੇਨਤੀਆਂ ਕਰੂਗਾ, ਜਿਹਨੇ ਕੋਈ ਸਮਰੱਥ ਮਾਲਕ ਬਣਾਇਆ ਹੋਇਆ ਹੈ ਵੇਲੇ ਵੇਲੇ ਦੁੱਖ ਸੁੱਖ ਦੇ ਵਿੱਚ ਉਹਦੇ ਅੱਗੇ ਪ੍ਰਾਰਥਨਾ ਕਰ ਸਕਦਾ, ਉਹ ਮਦਦ ਵੀ ਕਰਦਾ। ਇਉਂ ਕਰਕੇ ਮਰਦਾਨੇ ਨੇ ਅੱਜ ਕੀਤੀ, ਸੱਚੇ ਪਾਤਸ਼ਾਹ ਹਾਂ ਤਾਂ ਤੇਰਾ ਹੀ, ਭਾਵੇਂ ਬੁਰਾ ਹਾਂ ਭਾਵੇਂ ਭਲਾ, ਭਾਵੇਂ ਆਗਿਆ ਭੰਗ ਕਰਕੇ ਹੀ ਆਇਆ ਹਾਂ, ਆਪ ਨੇ ਰੋਕਿਆ, ਭਾਈ ਬਾਲੇ ਨੇ ਵੀ ਰੋਕਿਆ, ਪਰ ਗਰੀਬ ਨਵਾਜ ਹਾਂ ਤਾਂ ਤੁਹਾਡਾ ਹੀ। ਆਪਣੇ ਨਾਂ ਦੀ ਚੀਜ਼ਾਂ ਹੁਣ ਰੱਖੋ, ਬਚਾਓ ਕਿਵੇਂ ਨਾ ਕਿਵੇਂ, ਇਹਨੇ ਤਾਂ ਕੜਾਹਾ ਉੱਪਰ ਨਾ ਰੱਖ ਦਿੱਤਾ, ਇਹਦੇ ਵਿੱਚ ਕਹਿੰਦਾ ਤਲ ਕੇ ਕਿਉਂ ਪਕੌੜੇ, ਮੈਂ ਬੜਾ ਔਖਾ ਕੜਾਹੇ ਦੇ ਵਿੱਚ ਉੱਪਰਨ ਸੌਖੀ ਕਰਦੀ ਹੈ, ਸੰਯਮ ਕਰਕੇ ਬਾਰ ਬਾਰ ਅਗੜਾਉਂਦਾ ਹੈ, ਛੇਤੀ ਕੜਾਹਾ ਉਬਲੇ ਤੇਲ ਦਾ ਛੇਤੀ ਛਿੱਟ ਕੇ ਕੋਟਾ ਕਰਕੇ ਖਾਣਾ, ਨਾਲੇ ਜੀਭ ਜਿਹੜੀ ਹੈ ਬੁੱਲਾਂ ਦੇ ਫਿਰਦਾ ਬਾਰ ਬਾਰ ਕੋਟਾ, ਇਉਂ ਫਿਰੇ ਸਹਾਰ ਵਿੱਚ ਲੱਗਿਆ ਹੋਇਆ ਮਰਦਾਨਾ ਦੇਖਦੇ ਪ੍ਰਾਰਥਨਾ ਕਰੇ। ਜਦੋਂ ਮਰਦਾਨੇ ਨੇ ਇਉਂ ਬਾਰ ਬਾਰ ਅੰਦਰ ਹੀ ਅੰਦਰ ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਥਰਕੇ ਪ੍ਰਾਰਥਨਾ ਕੀਤੀ, ਗੁਰੂ ਜੀ ਕਹਿਣਗੇ ਭਾਈ ਬਾਲਾ, ਮਰਦਾਨੇ ਨੂੰ ਤਾਂ ਭਾਈ ਕਰਤਾਕਸ਼ ਨੇ ਫੜ ਲਿਆ, ਉਹਨੂੰ ਤਲਕੇ ਖਾਣ ਲੱਗਿਆ ਹੈ। ਭਾਈ ਬਾਲਾ ਕੀ ਨਾਰਾਜ਼ ਸੀ, ਕਹਿਣਗੇ ਮਹਾਰਾਜ ਉਹਦੇ ਨਾਲ ਜੀ ਹੋਣੀ ਚਾਹੀਦੀ ਹੈ, ਕਿਉਂ ਆਗਿਆ ਜੋ ਭੰਗ ਕਰ ਕਿੰਨਾ ਉਹਨੂੰ ਰੋਕਿਆ, ਮੈਂ ਵੀ ਸਮਝਾਇਆ ਭਲਾ ਮੇਰਾ ਤਾਂ ਕੀ ਸੀ, ਹਜ਼ੂਰ ਦਾ ਹੁਕਮ ਵੀ ਨਾ ਮੰਨਿਆ, ਤੋ ਉਹਦੇ ਨਾਲ ਜੀ ਹੋਵੇ ਤਦੇ ਠੀਕ ਹੈ, ਹੁਣ ਨਹੀਂ ਉਹ ਠੀਕ ਹੁੰਦਾ ਹੈ। ਸਯੋਂ ਕਰਕੇ ਨਾ ਭਾਈ ਕਹਿਣ ਲੱਗੇ ਆਪਣਾ ਆਪਣੇ ਦੀ ਲੱਜਿਆ ਹੁੰਦੀ, ਆਪਣੇ ਨਾਂ ਦੀ ਇਸ ਕਰਕੇ ਉਹਦੀ ਮਦਦ ਕਰਨੀ ਬਣਦੀ ਹੈ। ਭਾਈ ਬਾਲਾ ਫਿਰ ਪੁੱਛਣੇ ਮਹਾਰਾਜ ਕਿੱਡੀ ਦੂਰ ਹੈ, ਫਿਰ ਕਹਿਣਗੇ ਭਾਈ ਦੂਰ ਤਾਂ ਨੌ ਕਹਾਨਾ ਫਾਸਲਾ ਹੈ ਇੱਥੋਂ, ਤੇ ਮਹਾਰਾਜ ਐਡੀ ਜਲਦੀ ਤਾਂ ਫਿਰ ਆਪਾਂ ਪਹੁੰਚ ਨਹੀਂ ਸਕਾਂਗੇ, ਉਹਨੂੰ ਤਲਕ ਉਸਨੇ ਖਾ ਜਾਣਾ, ਨੌ ਕਹਾਉਣਾ, ਨੌ ਕੋ ਪਹੁੰਚਣਾ ਤੁਰ ਕੇ, ਹੋਰ ਕੋਈ ਸਾਧਨ ਨਹੀਂ ਹੈ, ਕਿਵੇਂ ਜਾ ਸਕਾਂਗੇ ਆਪਾਂ, ਕਿਵੇਂ ਉਸਦੀ ਮਦਦ ਕਰ ਸਕਾਂਗੇ ਬਿਨਾਂ ਪਹੁੰਚੇ। ਕਹਿੰਦੇ ਭਾਈ ਕਰਤਾਰ ਛੇਤੀ ਲੈ ਜਾਏ ਤੋ ਅੱਖਾਂ ਮੀਟ, ਭਾਈ ਬਾਲੇ ਨੂੰ ਹੁਕਮ ਕੀਤਾ ਅੱਖਾਂ ਮੀਟਣ ਦਾ, ਆਪ ਜੀ ਨੇ ਭਾਈ ਬਾਲੇ ਦਾ ਹੱਥ ਫੜਿਆ, ਜਾਂ ਇੱਥੇ ਬੈਠਣ ਜਾਂ ਉੱਥੇ ਮਰਦਾਨੇ ਨੂੰ ਜਾ ਦਿਖਾਈ ਦਿੱਤਾ, ਕਹਿਣਗੇ ਆਓ ਬੈਠੇ ਨੂੜਿਆ ਦੇਖ ਲਾਂ, ਪਰ ਕੋਡੇ ਦੇ ਅੱਖਾਂ ਤੇ ਉਹੀ ਅਗਿਆਨ ਦੀ ਪੱਟੀ ਪਾ ਛੱਡੀ, ਉਹਨੂੰ ਨਹੀਂ ਦਿਸੇ, ਮਰਦਾਨੇ ਨੂੰ ਦਿਸ ਪਏ, ਮਰਦਾਨੇ ਨੂੰ ਹੌਸਲਾ ਹੋ ਗਿਆ, ਹੁਣ ਤੈਨੂੰ ਬਚਾ ਲੈਣ, ਖੁਸ਼ ਹੋ ਗਿਆ ਆ ਗਏ ਹਨ ਮੇਰੇ ਰਾਖੇ। ਇਉਂ ਕਰਕੇ ਹੈ ਉਹ ਆਪਣੇ ਹਰ ਵਿੱਚ ਹੀ ਲੱਗਿਆ ਹੋਇਆ ਹੈ, ਬਾਰ ਬਾਰ ਅਗੜਾਉਂਦਾ ਹੇਠਾਂ ਛੇਤੀ ਕੜਾਹ ਬੜੇ ਤੇ ਛੇਤੀ ਇਹਨੂੰ ਪਕੌੜਾ ਕਰਕੇ ਤੜਕੇ ਖਾਵਾਂ ਤੇ ਆਪਣੀ ਭੁੱਖ ਦੂਰ ਕਰਾਂ। ਸੋ ਇਸੀ ਤਰ੍ਹਾਂ ਹੁੰਦਿਆਂ ਆਉਂਦਿਆਂ ਜਦੋਂ ਦੇਖਿਆ ਵੀ ਲਾਲ ਸੂਹਾ ਹੋ ਗਿਆ ਤੇਲ ਅੱਗ ਵਰਗਾ, ਸੋ ਆ ਕੇ ਮਰਦਾਨ ਜਿਹੜਾ ਨੁੜਿਆ ਪਿਆ ਸੀ ਉਸਨੇ ਕੋਡੇ ਨੇ ਮੋਢੇ ਤੇ ਚੱਕ ਲਿਆ, ਆ ਕੇ ਹੁਣ ਕੜਾਹੇ ਦੇ ਕੋਲ ਪਹੁੰਚ ਗਿਆ, ਅਜੇ ਤੱਕ ਗੁਰੂ ਬਾਬਾ ਜੀ ਨੇ ਦਿਖਾਈ ਨਹੀਂ ਦਿੱਤੀ ਕੋਡੇ ਨੂੰ। ਸੋ ਭਾਈ ਬਾਲਾ ਵੀ ਸੋਚ ਰਿਹਾ ਹੈ, ਮਰਦਾਨਾ ਵੀ ਸੋਚ ਰਿਹਾ ਵੀ ਹੁਣ ਕਦ ਮਦਦ ਕਰਨੀ, ਬਸ ਸਿੱਟਿਆ ਵਿੱਚ ਕੜਾਹੇ ਦੇ ਪਕੌੜਾ ਬਣਿਆ, ਕਿਹੜਾ ਦੇਰ ਲੱਗਣੀ ਹੈ, ਅਜੇ ਤੱਕ ਕੁਛ ਨਹੀਂ ਕੀਤਾ ਹੈ। ਸੋ ਅਖੀਰ ਜਿਸ ਵਕਤ ਕੋਡੇ ਨੂੰ ਹੌਲੀ ਦੇ ਕੇ ਉਸਨੇ ਜਿਵੇਂ ਪਕੌੜੇ ਸਿੱਟੀ ਨੇ ਤੇਲ ਦੇ ਵਿੱਚ ਪਕੌੜੇ ਤਰ੍ਹਾਂ ਨਾਲ ਸਿੱਟਦੇ ਹੁੰਦੇ, ਐ ਹੌਲੀ ਦੇ ਕੇ ਸਿੱਟ ਦਿੱਤਾ, ਜਾਂ ਤਾਂ ਪੁੱਜ ਜਾਣਾ ਸੀ ਜਾਂ ਕੜਾਹਾ ਠੰਡਾ ਹੋ ਜਾਂਦਾ, ਇੱਥੇ ਮਰਦਾਨੇ ਨੂੰ ਕੁਛ ਵੀ ਨਹੀਂ ਹੋਇਆ। ਅਖੀਰ ਇੱਧਰ ਗੁਰੂ ਜੀ ਨੇ ਦਿਖਾਈ ਦਿੱਤੀ ਤੇ ਕੋਡੇ ਨੂੰ ਨਾਲ ਦਿਆਂ ਕਹਿਣ ਲੱਗੇ, ਕੋਡਾ ਤਲ ਕੇ ਖਾ ਇਸ ਨੂੰ, ਕਿਉਂ ਨਹੀਂ ਤਲ ਕੇ ਖਾਂਦਾ ਵੀ ਪਕੌੜਾ ਬਣਾ ਕੇ ਖਾਂਦਾ, ਉਹਨੂੰ ਕੁਛ ਵੀ ਨਹੀਂ ਹੋਇਆ, ਹੈਰਾਨ ਹੋ ਗਿਆ। ਇੱਕ ਤਾਂ ਉਹਦਾ ਨਾਂ ਲੈ ਕੇ ਗੁਰੂ ਬਾਬੇ ਨੇ ਬੁਲਾਇਆ ਕੋਡਾ, ਦੂਸਰੇ ਕੜਾ ਠੰਡਾ ਹੋ ਗਿਆ, ਉਲਟ ਗੱਲ ਹੋ ਗਈ, ਕੌਣ ਹੈ ਮੇਰਾ ਜਾਣੂ ਜਿਹੜਾ ਮੇਰਾ ਨਾਂ ਲੈ ਕੇ ਬੁਲਾਉਂਦਾ ਹੈ, ਕਦੇ ਮਿਲੇ ਨਹੀਂ ਕੁਛ ਨਹੀਂ। ਅਖੀਰ ਗੁਰੂ ਜੀ ਨੇ ਉਸ ਮੌਕੇ ਅੱਗੇ ਤਾਂ ਮਰਦਾਨੇ ਨੂੰ ਕਹਿੰਦੇ ਹੁੰਦੇ ਨਾ ਰਬਾਬ ਛੇੜ, ਹੁਣ ਗੁਰੂ ਜੀ ਨੇ ਬਿਨਾਂ ਰਬਾਬ ਦੇ ਸ਼ਬਦ ਵਿਚਾਰਨ ਕੀਤਾ, ਤਪਤ ਗੜਾਹਾ
Hey.
ਹਾਂ ਬੇਮੁਖ ਮੰਦਾ ਚੋਰਿਆ ਜੁਆ ਰਹਾ ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਹੋ ਠਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਕਰਤੀ ਅਗਿਰ ਪਖਣ ਮੁਕੋ ਨ ਰਖੰਦਾ ਸਿਮਰ ਮਰੀਦਾ ਢਾਡੀਆ ਸਤਿਗੁਰ ਪਖਸ਼ਣ ਚਰਨਾਂ ਦੇ ਡਿੱਗੇ ਖਿਮਾ ਮੰਗਦਾ ਹੈ ਮੁਆਫੀਆਂ ਮੰਗਦਾ ਹੈ ਮਹਾਰਾਜ ਮਿਹਰ ਕਰੋ ਬਖਸ਼ੋ ਖਿਮਾ ਕਰੋ ਗੁਰੂ ਜੀ ਕਹਿਣ ਲੱਗੇ ਗੋਡਿਆ ਜਿਹਦਾ ਗੁਨਾਹਗਾਰਾ ਉਸ ਤੋਂ ਬਖਸ਼ਵਾ ਜਿਸ ਨੂੰ ਤਲ ਕੇ ਖਾਣ ਲੱਗਿਆ ਸੀ ਉਹ ਤੋਂ ਬਖਸ਼ਵਾ ਸਾਤੋਂ ਤੇ ਬਖਸ਼ਵਾ ਮਹਾਰਾਜ ਉਹ ਤੋਂ ਵੀ ਬਖਸ਼ੋ ਪਰ ਆਪ ਕਿਰਪਾ ਕਰੋ ਮੇਰੇ ਤੇ ਹਾਂ ਇਉਂ ਇੰਨਾ ਕਹਿੰਦਾ ਹੋਇਆ ਉਹ ਜਲਦੀ ਦੌੜ ਗਿਆ ਨਾਲ ਹੀ ਵੱਡਾ ਪਾਰਾ ਫਲਦਾਰ ਬਣ ਸੀ ਉੱਥੋਂ ਚੰਗੇ ਚੰਗੇ ਫਲ ਬਹੁਤ ਸਾਰੇ ਇਕੱਠੇ ਕਰਕੇ ਲਿਆ ਕੇ ਗੁਰੂ ਬਾਬੇ ਅੱਗੇ ਰੱਖੇ ਮਰਦਾਨੇ ਦੇ ਬੰਦ ਖੋਲੇ ਗਏ ਮਰਦਾਨੇ ਨੇ ਗੁਰੂ ਬਾਬਾ ਜੀ ਦੇ ਚਰਨਾਂ ਤੇ ਵਾਰ ਵਾਰ ਨਮਸਕਾਰਾ ਕਰਕੇ ਖਿਮਾ ਮੰਗੀਆਂ ਤੇ ਉਸ ਮੌਕੇ ਗੋਡਾ ਕਹਿਣ ਲੱਗਿਆ ਮਹਾਰਾਜ ਇਹ ਰਸਨੀ ਲਾਓ ਕਿਰਪਾ ਕਰਕੇ ਛਕੋ ਗੁਰੂ ਜੀ ਨੇ ਮਰਦਾਨੇ ਨੂੰ ਵਾਰ ਵਾਰ ਭੁੱਖ ਲੱਗਦੀ ਸੀ ਉਹਨੂੰ ਦਿੱਤੇ ਫਲ ਭਾਈ ਬਾਲੇ ਨੂੰ ਤੇ ਆਪ ਕੁਛ ਰਸਨੀ ਲਗਾਏ ਬਾਕੀ ਦੇ ਉਸ ਗੋਡੇ ਨੂੰ ਦੇ ਦਿੱਤੇ ਗੋਡੇ ਨੇ ਉਹ ਲੈਂਦਿਆਂ ਹੀ ਸਾਰੇ ਆਪਣੇ ਮੂੰਹ ਚ ਪਾ ਦਿੱਤੇ ਬਸ ਮੂੰਹ ਚ ਪਾਉਣ ਦੀ ਦੇਰ ਸੀ ਹੋਰ ਦੀ ਹੋਰ ਬੁੱਧ ਹੋ ਗਈ ਰਾਕਸ਼ ਤੋਂ ਦੇਵਤਾ ਬਣ ਗਿਆ ਦੇਵਤਾ ਜਾਂ ਰਾਕਸ਼ ਸੁਭਾਵ ਕਰਕੇ ਜਿਹਦਾ ਰਾਕਸ਼ ਸੁਭਾਵ ਹੈ ਉਸਨੂੰ ਰਾਕਸ਼ ਦੁਨੀਆ ਵਿੱਚ ਕਿਹਾ ਜਾਂਦਾ ਹੈ ਜਿਸਦਾ ਦੇਵਤ ਸੁਭਾਵ ਹੈ ਉਸਨੂੰ ਦੁਨੀਆਂ ਵਿੱਚ ਦੇਵਤਾ ਕਿਹਾ ਜਾਂਦਾ ਹੈ ਯਾਨੀ ਦੇਵੀ ਗੁਣ ਇਹਨਾਂ ਦੇ ਸੰਯੁਕਤ ਹੋਵੇ ਉਸਨੂੰ ਦੇਵਤਾ ਦੀ ਪ੍ਰਤੀ ਮਿਲਦੀ ਹੈ ਰਾਕਸ਼ ਸੁਭਾਵ ਕਰੂਰ ਸੁਭਾਵ ਉਹਨਾਂ ਨੂੰ ਦੁਖਦਾਈ ਸੁਭਾਵ ਬੁਰੇ ਸੁਭਾਵ ਜਿਹੜੇ ਹਨ ਉਹਨਾਂ ਨੂੰ ਰਾਕਸ਼ ਭਾਵ ਕਥਨ ਕੀਤਾ ਹੈ ਉਹਨਾਂ ਦੇ ਅਨੁਸਾਰ ਹੋਵੇ ਉਸਨੂੰ ਰਾਕਸ਼ ਕਥਨ ਕੀਤਾ ਜਾਂਦਾ ਹੈ ਗੋਡੇ ਦੀ ਬੁੱਧ ਹੋਰ ਦੀ ਹੋਰ ਹੋਵੇ ਗੁਰੂ ਜੀ ਨੇ ਮਿਹਰ ਕੀਤੀ ਕਿਰਪਾ ਕੀਤੀ ਉਹਦੇ ਅੰਦਰ ਚਾਨਣਾ ਹੋਇਆ ਰੋਸ਼ਨੀ ਹੋ ਗਈ ਹੈ ਗਿਆਨ ਦੀ ਮਿਹਰ ਕੀਤੀ ਗੋਡਿਆ ਮਾਨੁਖ ਸਰੀਰ ਇਸ ਵਾਸਤੇ ਨਹੀਂ ਮਿਲਿਆ ਇਸ ਵਿੱਚ ਆ ਕੇ ਜੀਵਾਂ ਨੂੰ ਦਲਦਲ ਖਾਈ ਜਾਣਾ ਜਾਂ ਆਦਮੀਆਂ ਨੂੰ ਦਲਦਲ ਖਾਈ ਜਾਣਾ ਮਾਨੁਖ ਤਨ ਵਿੱਚ ਆ ਕੇ ਇਨਸਾਨ ਨੇ ਨੇਕੀ ਕਰਨੀ ਹੈ ਆ ਕੇ ਇਨਸਾਨ ਨੇ ਨੇਕੀ ਕਰਨੀ ਹੈ ਭਲਾਈ ਕਰਨੀ ਹੈ ਦੂਸਰਿਆਂ ਨੂੰ ਸੁੱਖ ਦੇਣਾ ਹੈ ਔਰ ਪ੍ਰਭੂ ਦੀ ਬੰਦਗੀ ਕਰਨੀ ਹੈ ਇਉਂ ਜਨਮ ਨੂੰ ਸਫਲਾ ਕੀਤਾ ਜਾਂ ਮਨੁੱਖਾਂ ਦੇ ਵਾਰ ਵਾਰ ਹੱਥ ਨਹੀਂ ਆਉਂਦੇ ਇਸ ਨੂੰ ਤਾਂ 33 ਕਰੋੜ ਦੇਵਤਾ ਵੀ ਤਰਸ ਰਿਹਾ ਤੈਨੂੰ ਇਹ ਮਾਨੁੱਖ ਦੇ ਹੱਥ ਆਏ ਤੂੰ ਇਸ ਮਾਨੁੱਖਤਾ ਨੂੰ ਪਾ ਕੇ ਉਹ ਕੁਛ ਸੁਭਾਵ ਗ੍ਰਹਿਣ ਕੀਤਾ ਹੈ ਜਿਸ ਦੇ ਆਸਰੇ ਇਸ ਤੋਂ ਵੀ ਨਿਸ਼ਿਧ ਜੋਨੀਆਂ ਵਿੱਚ ਫਿਰ ਦੁਖੀ ਹੋਵੇ ਇਸ ਕਰਕੇ ਗੋਡੇ ਨੇ ਅਰਜ਼ ਕੀਤੀ ਗਰੀਬ ਨਾਲ ਜਿਵੇਂ ਹੁਕਮ ਹੋਵੇ ਆਪਣੀ ਜ਼ਿੰਦਗੀ ਨੂੰ ਉਸੀ ਤਰੀਕੇ ਸਿਰ ਬਤੀਤ ਕਰਾਂਗਾ ਮਿਹਰ ਕਰੋ ਗੁਰੂ ਜੀ ਨੇ ਕਿਰਪਾ ਕੀਤੀ ਮਨ ਸ਼ੁੱਧ ਹੋ ਗਿਆ ਸੀ ਆਪਦੇ ਦਰਸ਼ਨ ਕਰਕੇ ਨਾਮ ਦੀ ਦਾਤ ਬਖਸ਼ੀ ਅੰਦਰ ਨਾਮ ਦੀ ਲਿਪ ਲੱਗ ਗਈ ਲਿਪਤੀ ਐਸੀ ਜੁੜੀ ਕੁਛ ਦੇਰ ਤਾਂ ਇੱਕ ਰਸ ਮਸਤੀ ਵਿੱਚ ਇਕਾਗਰਤਾ ਵਿੱਚ ਬੈਠਾ ਅਖੀਰ ਗੁਰੂ ਜੀ ਨੇ ਕਿਹਾ ਗੋਡਿਆ ਇੱਥੇ ਹੋਰਨਾਂ ਨੂੰ ਇਹ ਸਿੱਖਿਆ ਦਿਆ ਤਾਂ ਕਿ ਹੋਰਨਾਂ ਦਾ ਵੀ ਭਲਾ ਹੋਵੇ ਇਸ ਤਰੀਕੇ ਸਿਰ ਗੁਰੂ ਜੀ ਨੇ ਇਹੋ ਜਿਹੇ ਬੇਅੰਤ ਰਾਕਸ਼ਾਂ ਦਾ ਵੀ ਭਲਾ ਯਥਾ ਜੋ ਸਤਨਾਮ ਜਾਪ ਦੇ ਕੇ ਤਾਪ ਸਾਰੇ ਦੂਰ ਕੀਤੇ ਦੇਸ਼ ਦੇਸ਼ ਫਿਰੇ ਆਪ ਵਾਹਿਗੁਰੂ ਜਪਾਇਆ ਸੀ ਗੋਡੇ ਜਿਹੇ ਰਾਕਸ਼ਾਂ ਨੂੰ ਪਲਵੇਂ ਨਿਹਾਲ ਕੀਤਾ ਦੇ ਕੇ ਉਪਦੇਸ਼ ਮੰਦੇ ਕਰਮਾਂ ਤੋਂ ਹਟਾਇਆ ਸੀ। ਸੱਜਣ ਜੇ ਠੱਗਾਂ ਤਾਈ ਜਾ ਕੇ ਘਰਾਂ ਵਿੱਚ ਤਾਰਾ, ਬੜਾ ਉਪਕਾਰ ਫਾਰਾ ਆਪ ਨੇ ਕਮਾਇਆ ਸੀ। ਸੱਜਣ ਨਾਮ ਕਰਕੇ ਇੱਕ ਪਖੰਡੀ ਸ਼ਖਸ ਸੀ, ਜਿਹੜਾ ਪਖੰਡ ਦੇ ਆਸਰੇ ਲੋਕਾਂ ਨੂੰ ਲੁੱਟਦਾ ਸੀ। ਉੱਪਰੋਂ ਲਿਬਾਸ ਕਦੇ ਪੰਡਤਾਂ ਦਾ ਬਣਾ ਲੈਣਾ, ਕਦੇ ਕਿਸੇ ਸਾਧੂ ਵੇਸ਼ ਨੂੰ ਬਣਾ ਲੈਣਾ, ਕਦੇ ਕੁਛ ਇਹੋ ਜਿਹਾ ਬਣਾ ਰੱਖਣਾ। ਬਾਹਰ ਇੱਕ ਇਹੋ ਜਿਹਾ ਥਾਂ ਬਣਾਇਆ ਹੋਇਆ ਸੀ ਜਿਹੜਾ ਕੋਈ ਕਾਬੂ ਆਉਣਾ ਲੁੱਟ ਪੁੱਟ ਕੇ ਮਾਰ ਕੇ ਪਰਾਂ ਉਹਦਾ ਸਾਰਾ ਧਨ। ਇਹੋ ਜਿਹਾ ਉਸਦਾ ਕੰਮ ਸੀ, ਨਾ ਸੀ ਉਸਦਾ ਸੱਜਣ ਠੱਗ। ਮਸੀਤ ਵੀ ਛੋਟੀ ਜਿਹੀ ਇੱਕ ਪਾਸੇ ਬਣਾਈ ਹੋਈ ਸੀ, ਠਾਕੁਰ ਦੁਆਰਾ ਬਣਾਇਆ ਹੋਇਆ ਸੀ, ਕਿਉਂਕਿ ਉਦੋਂ ਦੋ ਹੀ ਧਰਮ ਸਾਡੇ ਹਿੰਦੁਸਤਾਨ ਵਿੱਚ ਸਨ, ਹਿੰਦੂ ਜਾਂ ਮੁਸਲਮਾਨ। ਹੁੰਦੇ ਠਾਕੁਰ ਦੁਆਰੇ ਹੁੰਦੇ, ਹੁੰਦੇ ਮਸੀਤਾਂ ਹੁੰਦੀਆਂ। ਹਾਂਜੀ, ਇਸ ਤਰੀਕੇ ਸਿਰ ਉਹਦਾ ਕੰਮ ਇਹ ਸੀ। ਸੋਈਓ ਮਰਦਾਨਾ ਕਹਿਣ ਲੱਗਾ ਭੁੱਖ ਲੱਗੀ ਹੈ, ਉਹ ਸਾਹਮਣੇ ਕੁਛ ਮਕਾਨ ਨਜ਼ਰ ਆਉਂਦੇ ਹਨ, ਮਹਾਰਾਜ ਹੁਕਮ ਹੋਵੇ ਉੱਥੇ ਜਾ ਕੇ ਕੁਛ ਖਾ ਪੀ ਆਵਾਂ। ਗੁਰੂ ਜੀ ਕਹਿੰਦੇ ਚੰਗਾ, ਤੇਰੀ ਖੁਸ਼ੀ ਹੈ, ਖਾ ਪੀ ਆ ਭਾਈ। ਉੱਥੇ ਗਿਆ, ਉਹ ਸੱਜਣ ਠੱਗ ਦਾ ਥਾਂ ਸੀ, ਉਸਦੇ ਆਦਮੀਆਂ ਨੇ ਮਰਦਾਨੇ ਨੂੰ ਫੜ ਕੇ ਅੰਦਰ ਨੂੰ ਉੱਡ ਗਿਆ, ਕੱਪੜੇ ਲੀੜੇ ਲਾਲ ਚੁੱਕ ਸੀ। ਕਹਿਣ ਲੱਗੇ ਹੋਰ ਦੱਸ ਤੇਰੇ ਕੋਲ ਕੀ ਹੈ, ਮੇਰੇ ਪਾਸ ਕੀ ਹੋਣਾ, ਮੈਂ ਤਾਂ ਫਕੀਰ ਸਾਧੂ ਆਦਮੀ ਆਈ ਕੁਛ ਹੈ, ਮੇਰੇ ਕੋਲ ਕੱਪੜੇ ਹੋਰ ਤਾਂ ਮੇਰੇ ਕੋਲ ਧੰਨ ਪਦਾਰ ਦੌਲਤ ਮਾਇਆ ਕੁਛ ਵੀ ਨਹੀਂ ਹੈ। ਸੋ ਇਉਂ ਫਿਰ ਉਸਦੀ ਇਹ ਜਿਹੀ ਹਾਲਤ ਹੈ, ਗੁਰੂ ਜੀ ਉੱਥੇ ਹੌਲੀ ਹੌਲੀ ਪਹੁੰਚੇ, ਉਹਨੂੰ ਅੰਦਰ ਨੋਟ ਦਿੱਤਾ। ਅਖੀਰ ਗੁਰੂ ਜੀ ਉੱਥੇ ਪਹੁੰਚ ਕੇ ਉਸਨੂੰ ਕਹਿਣ ਲੱਗੇ ਨੇ, ਬਈ ਇੱਥੇ ਸਾਡਾ ਆਦਮੀ ਆਇਆ ਸੀ। ਸੱਜਣ ਕਹਿਣ ਲੱਗਾ, ਮਹਾਰਾਜ ਇੱਥੇ ਕੋਈ ਆਦਮੀ ਨਹੀਂ ਆਇਆ। ਕਹਿਣ ਲੱਗੇ, ਸਾਡਾ ਆਦਮੀ ਇੱਥੇ ਆਇਆ ਹੈ, ਇਸੇ ਦਰਵਾਜ਼ੇ ਅੰਦਰ ਵੜਿਆ ਹੈ, ਕਿੱਥੇ ਲਿਆ ਉਹ ਸਾਡਾ ਆਦਮੀ। ਉਹ ਵਾਰ ਵਾਰ ਮੁਕਰੀ ਜਾਂਦਾ, ਤਿਲਕ ਵੀ ਮੱਥੇ ਤੇ ਲੱਗਿਆ, ਗਲ ਚ ਮਾਲਾ ਵੀ ਪਾਈ ਹੋਈ ਹੈ, ਉੱਪਰੋਂ ਵੇਸ਼ ਵੀ ਹਜੇ ਬਣਾਇਆ ਹੋਇਆ ਦਿਖਾਵੇ ਦਾ। ਇਉਂ ਕਰਕੇ ਅਖੀਰ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ ਆਹ ਗੋਲਡੀ ਚ ਹੈ, ਉੱਥੋਂ ਜਾ ਕੇ ਕੱਢ ਲੈ। ਸੋ ਦਰਵਾਜ਼ਾ ਖੋਲ ਕੇ ਮਰਦਾਨੇ ਨੂੰ ਉੱਥੋਂ ਕੱਢ ਕੇ, ਆਹ ਕਿੱਥੋਂ ਆ ਗਏ, ਤੂੰ ਤਾਂ ਕਹਿੰਦਾ ਸੀ ਇੱਥੇ ਆਏ ਆ, ਆਹ ਦੱਸ ਕਿੱਥੋਂ ਆਇਆ। ਅਖੀਰ ਗੁਰੂ ਜੀ ਨੇ ਉਸ ਮੌਕੇ ਉਸਨੂੰ ਸਮਝਾਉਣਾ ਤੇ ਉਸਨੂੰ ਰਾਹ ਰਾਸਤੇ ਤੇ ਲਿਆਉਣ ਵਾਸਤੇ ਉਪਦੇਸ਼ ਕਰਨਾ ਸ਼ੁਰੂ ਕੀਤਾ। ਪਾਪਾਂ ਦੇ ਕੋਟ ਉਸਾਰ ਦੇ, ਪਾਪਾਂ ਦੇ ਕੋਟ ਉਸਾਰ ਦੇ। ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢਵੇ। ਹਜ਼ਰਾਈ ਚ ਫਰੇਸ਼ਤਾ ਹੋਸੀ ਆਏ ਤਹੀ, ਆਵਣ ਜਾਣ ਨਾ ਸੂਝੀ ਈੜੀ ਗਲੀ ਫਹੀ। ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਉਂ ਗੁਰੂ ਜੀ ਨੇ ਜਦੋਂ ਇਹ ਉੱਚੀ ਸੁਰ ਨਾਲ ਉਚਾਰਨ ਕੀਤਾ, ਉਸ ਮੌਕੇ ਉਹ ਫਿਲਮ ਜੋ ਪਹਿਲਾਂ ਤੋਂ ਜਿਤਨੇ ਕੁਛ ਨੇ ਲੋਕਾਂ ਨੂੰ ਮਾਰਿਆ ਲੁੱਟਿਆ ਫੁੱਟਿਆ ਕੀਤਾ ਸਾਹਮਣੇ ਆ ਗਈ, ਜਿਵੇਂ ਅੱਜ ਤਮਾਸ਼ਿਆਂ ਦੇ ਸਾਹਮਣੇ ਆ ਜਾਂਦੀ ਹੈ। ਉਹਦੇ ਦਿਲ ਤੇ ਬੜਾ ਗਹਿਰਾ ਅਸਰ, ਬਹੁਤ ਉਹਦੇ ਚਿੱਤ ਨੂੰ ਦੁੱਖ ਮਹਿਸੂਸ ਹੋਇਆ ਵੀ ਹੈ ਇਹਦਾ ਫਲ ਬਹੁਤ ਦੁਖਦਾਈ ਭੁਗਤਣਾ ਪੈਣਾ। ਅਖੀਰ ਚਰਨਾਂ ਤੇ ਡਿੱਗਿਆ, ਚਰਨਾਂ ਤੇ ਡਿੱਗ ਕੇ ਖਿਮਾ ਮੰਗਦਾ, ਕਹਿਣਾ ਸੱਜਣਾ ਗੁਰੂ ਜੀ ਕਹਿੰਦੇ ਇਹ ਤੇਰੇ ਵਾਸਤੇ ਅੱਛਾ ਨਹੀਂ, ਇਨਸਾਨੀਅਤ ਵਿੱਚ ਆ, ਇਹ ਹੈਵਾਨਾਂ ਵਾਲੇ ਪਸ਼ੂਆਂ ਵਾਲੇ ਇਹਨੂੰ ਦੋਜ਼ਖ ਵਿੱਚ ਲੈ ਜਾਣ, ਇਨਸਾਨ ਬਣ ਕੇ ਤਰੱਕੀ ਕਰਨੀ ਸੀ, ਦੇਵਤਾ ਬਣਨਾ ਸੀ, ਦੇਵਤਾ ਤੋਂ ਉੱਚਾ ਉੱਠ ਕੇ ਦੇਵੀ ਗੁਣਾਂ ਨੂੰ ਪ੍ਰਾਪਤ ਕਰਕੇ ਆਪਣੀ ਈਸ਼ਵਰੀ ਅਵਸਥਾ ਆਤਮਕ ਅਵਸਥਾ ਦੇ ਵਿੱਚ ਅਸਥਿਤ ਹੋਣਾ ਸੀ। ਇਸ ਵਾਸਤੇ ਮਨੁੱਖ ਦੇ ਮਿਲੀ ਹੈ, ਲੇਕਿਨ ਤੇਰੀ ਜ਼ਿੰਦਗੀ ਦਾ ਰਾਹ ਕਿਸ ਪਾਸੇ? ਉਸਨੇ ਅਰਜ਼ਾਂ ਕੀਤੀਆਂ, ਗਰੀਬਾਂ ਖਿਮਾ ਕਰ, ਅੱਗੇ ਵਾਸਤੇ ਮੈਂ ਧੋਵਾ ਕਰਦਾ ਕੰਨਾਂ ਨੂੰ ਹੱਥ। ਗੁਰੂ ਜੀ ਨੇ ਕਿਹਾ ਹਾਂ, ਜਿਹਨਾਂ ਧਨ ਦੌਲਤ ਲੁੱਟਿਆ ਹੈ ਇਹ ਗਰੀਬਾਂ ਨੂੰ ਲੁਟਾ, ਜਿਹਨੂੰ ਜਿਹਨੂੰ ਜਾਣਦਾ ਉਸਦੇ ਘਰ ਭੇਜ, ਬਾਕੀ ਰਾਸਤੇ ਤੇ ਆ ਕੇ ਪ੍ਰਭ ਦੀ ਬੰਦਗੀ ਕਰ ਔਰ ਰੱਬ ਦੀ ਖਲਕਤ ਦੀ ਸੇਵਾ ਕਰ ਤਾਂ ਕਿ ਤੇਰਾ ਜਨਮ ਸਫਲਾ ਹੋਏ। ਸੋ ਫਿਰ ਗੁਰੂ ਜੀ ਨੇ ਉਸ ਤੇ ਕਿਰਪਾ ਕੀਤੀ, ਮਨ ਸ਼ੁੱਧ ਹੋਇਆ, ਦਰਸ਼ਨ ਕਰਕੇ ਨਾਮ ਦੀ ਦਾਤ ਬਖਸ਼ੀ, ਨਾਮ ਦਾ ਸਿਮਰਨ ਔਰ ਸਤਕਰਮਾਂ ਦੇ ਵਿੱਚ ਉਸਨੂੰ ਜੋੜ ਕੇ ਸੱਚੀ ਮੁੱਚੀ ਅਸਲੀ ਸੱਜਣ ਬਣਾ ਕੇ ਆਪ ਜੀ ਇਉਂ ਬੇਅੰਤ ਦੁਨੀਆ ਦਾ ਉਧਾਰ ਕਰਦੇ ਹੋਏ ਹੋਰ ਥਾਂ ਵਾਸਤੇ ਚਾਲੇ ਆਉਂਦੇ ਹਨ। ਇਉਂ ਇਉਂ ਗੁਰੂ ਜੀ ਨੇ ਬੇਅੰਤ ਦੁਨੀਆ ਦਾ ਉਧਾਰ ਕੀਤਾ, ਜਿੱਥੇ ਕਿੱਥੇ ਇਹੋ ਜਿਹੇ ਸੁਭਾਵਾਂ ਵਾਲੇ ਉਹਨਾਂ ਨੂੰ ਦੇਵਤਾ ਬਣਾਇਆ, ਠੱਗੀਆਂ ਆਦਤੋਂ ਰਹਿਤ ਕਰਕੇ ਸੱਚਮੁੱਚ ਅਸਲੀ ਇਨਸਾਨੀਅਤ, ਅਸਲੀ ਇਨਸਾਨ ਬਣਨ ਦਾ, ਬਲਕਿ ਇਨਸਾਨ ਤੋਂ ਵੀ ਉੱਚਾ ਦੇਵਤਾ ਦੇ ਆਤਮ ਗਿਆਨੀ ਬਣਨ ਦੀ ਸਿੱਖਿਆ ਦਿੱਤੀ। ਜਿਹੜੇ ਫੁੱਕੇ ਪਖੰਡੀ ਬ੍ਰਹਮ ਗਿਆਨੀ ਬਣੇ ਫਿਰਦੇ ਸੀ ਉਹਨਾਂ ਨੂੰ ਵੀ ਗੁਰੂ ਜੀ ਨੇ ਜਥਾਯੋਗ ਸਿੱਖਿਆ ਦਿੱਤੀ। ਇੱਕ ਥਾਂ ਇਹੋ ਜਿਹਾ ਸੀ ਜਿਸ ਥਾਂ ਦੇ ਵਿੱਚ ਆਪਣੇ ਆਪ ਨੂੰ ਹਰੇਕ ਹੀ ਬ੍ਰਹਮ ਗਿਆਨੀ ਕਿਹਾ ਕਰ, ਉਹ ਸ਼ਹਿਰ ਬ੍ਰਹਮ ਗਿਆਨੀਆਂ ਦੇ ਮਾਨੋ ਭਰਿਆ ਸੀ। ਗੁਰੂ ਜੀ ਇਹ ਦੱਸਣ ਵਾਸਤੇ ਬ੍ਰਹਮ ਗਿਆਨੀ ਕੀ ਹੁੰਦਾ ਹੈ, ਬ੍ਰਹਮ ਗਿਆਨ ਦਾ ਕਰਤੱਵ ਕੀ ਹੁੰਦਾ ਹੈ ਲੋਕਾਂ ਚ ਕਹਿਣਾ, ਜਾਂ ਅਸੂਲ ਜਿਹੜੇ ਹੈ ਇਹ ਪਸ਼ੂ ਹੈਵਾਨਾਂ ਤੋਂ ਵੀ ਪੂਰੇ ਹੋਣੇ, ਉਹ ਬ੍ਰਹਮ ਗਿਆਨੀ ਦੇ ਥੋੜੋ ਵਿੱਚ ਹੁੰਦੇ, ਅਸਲੀ ਮੈਨੇ ਵੀ ਜੋ ਕੁਛ ਹੁੰਦਾ ਹੈ ਉਹ ਦੱਸਣ ਵਾਸਤੇ ਗੁਰੂ ਜੀ ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਮਰਦਾਨੇ ਨੂੰ ਇੱਕ ਬੁੱਕ ਜਾ ਦਿੱਤਾ, ਜਿਵੇਂ ਹਕੀਮਾਂ ਪਾਸ ਹੁੰਦਾ, ਕਹਿਣ ਲੱਗੇ ਮਰਦਾਨਿਆਂ ਲੈ ਆ ਸ਼ਹਿਰ ਦੇ ਵਿੱਚ ਹੁਕਮ ਦਿਆ ਜਾ ਕੇ ਵੀ ਵੈਦ ਹਕੀਮ ਆਇਆ ਹੈ ਕੋਈ। ਉਹਨਾਂ ਸਮਿਆਂ ਵਿੱਚ ਸ਼ਾਸਨ ਡਾਕਟਰੀ ਕਿੱਥੇ ਸਾਡੇ ਦੇਸ਼ ਚ ਆਈ ਸੀ, ਡਾਕਟਰੀ ਤਾਂ ਅੰਗਰੇਜ਼ ਦੇ ਰਾਜ ਵਿੱਚ ਆਈ, ਪਹਿਲੇ ਯੂਨਾਨੀ ਵੈਦ ਜਦੋਂ ਸਿਕੰਦਰ ਵਗੈਰਾ ਇੱਧਰ ਹਮਲੇ ਕਰਦੇ ਸਨ ਸਾਡੇ ਹਿੰਦੁਸਤਾਨ ਤੇ, ਯੂਨਾਨ ਦੇ ਬਾਦਸ਼ਾਹ ਉਦੋਂ ਯੂਨਾਨੀ ਇੱਧਰ ਆਈ, ਉਸ ਤਰੀਕੇ ਸਿਰ ਇਲਾਜ ਕਰਦੇ ਸਨ, ਵੈਦਿਕ ਆਈ ਹਿਕਮਤ ਆਈ, ਇਹ ਪਹਿਲਾਂ ਸਾਡੇ ਦੇਸ਼ ਵਿੱਚ ਸੀਆਂ ਉਦੋਂ, ਉਹ ਕਿਤੇ ਕਿਤੇ ਇਉਂ ਕਰਕੇ ਮਰਦਾਨੇ ਨੇ ਬੁਕਚਾ ਲਿਆ ਤੇ ਸ਼ਹਿਰ ਦੇ ਵਿੱਚ ਉੱਚੀ ਸੁਰ ਦੇ ਨਾਲ ਢੰਡੋਰਾ ਦੇਣਾ ਸ਼ੁਰੂ ਕਰ ਦਿੱਤਾ। ਬਹੁਤ ਹੀ ਅੱਛੇ ਗੁਣਾਂ ਵਾਲਾ ਹੈ। ਜਿਹੇ ਜਿਹੇ ਗੁਣ ਰਾਜਿਆਂ ਵਿੱਚ ਪ੍ਰਜਾ ਦੀ ਰਕਸ਼ਾ ਪ੍ਰਜਾ ਦੀ ਪਾਲਣਾ ਵਾਸਤੇ ਹੋਣੇ ਚਾਹੀਦੇ, ਇਹਦੇ ਵਿੱਚ ਪਾਏ ਜਾਂਦੇ ਹਨ। ਪਰ ਇੱਕ ਦੁੱਖ ਦੀ ਗੱਲ ਹੈ, ਉਹਨੂੰ ਘੋੜਦਾ ਰੋਗ ਹੋਏ, ਜੇ ਉਹ ਹਟ ਜਾਏ ਬੜਾ ਪ੍ਰਜਾ ਨੂੰ ਸੁੱਖ ਮਿਲੇ। ਸਾਰੀ ਪ੍ਰਜਾ ਦੀ ਅਸੀਸ, ਸਾਰੀਆਂ ਪ੍ਰਜਾ ਦੀਆਂ ਅਸੀਸਾਂ ਉਸਨੂੰ ਮਿਲਣਗੀਆਂ ਜਿਹੜਾ ਇਹਨੂੰ ਰਾਜੀ ਕਰ ਦੇਵੇ। ਗੁਰੂ ਜੀ ਕਹਿੰਦੇ ਤਾਂ ਮਾਮੂਲੀ ਗੱਲ ਹੈ ਭਾਈ, ਇਹ ਤਾਂ ਥੋੜੀ ਜਿਹੀ ਗੱਲ ਹੈ। ਅਗਰ ਤੁਸੀਂ ਉਹਦਾ ਘੋੜ ਹਟਾਉਣਾ ਹੈ, ਮਾਮੂਲੀ ਬਾਤ ਹੈ। ਉਹ ਕਹਿਣਗੇ ਜੀ ਅਸੀਂ ਤਾਂ ਬੜਾ ਉਪਾਅ ਕੀਤਾ, ਲੱਖਾਂ ਨੀ ਕਰੋੜਾਂ ਰੁਪਇਆ ਖਰਚ ਕਰ ਚੁੱਕੇ ਹਾਂ, ਬੜੇ ਬੜੇ ਵੈਦਾਂ ਹਕੀਮਾਂ ਕੋਲ ਜਾ ਚੁੱਕੇ ਹਾਂ, ਪਰ ਕਿਸੇ ਨੇ ਰੱਤੀ ਮਾਤਰ ਨੀ ਫਾਇਦਾ ਕੀਤਾ ਹੈ, ਕਿਸੇ ਦਵਾਈ ਨੇ। ਗੁਰੂ ਜੀ ਕਹਿੰਦੇ ਨਹੀਂ, ਇਹ ਤੁਹਾਨੂੰ ਠੀਕ ਕਹਿੰਦੇ ਹਾਂ ਅਸੀਂ, ਉਹ ਠੀਕ ਹੋ ਜਾਏਗਾ, ਪਰ ਇੱਕ ਚੀਜ਼ ਦੀ ਲੋੜ ਹੈ ਜੇ ਸਾਨੂੰ ਉਹ ਤੁਸੀਂ ਲਿਆ ਦਿਓ। ਉਹ ਕੀ ਕਹਿੰਦੇ? ਉਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਮਾਮੂਲੀ ਚੀਜ਼ ਹੈ। ਅਸੀਂ ਇੱਕ ਬ੍ਰਹਮ ਗਿਆਨੀ ਚਾਹੁੰਦੇ ਹਾਂ, ਉਹਦਾ ਤੇਲ ਕੱਢਣਾ ਹੈ, ਇੱਥੇ ਕੋਲੂ ਗਿੜਾ ਦਿਓ, ਉਹਨੂੰ ਪੀੜ ਕੇ ਤੇਲ ਕੱਢਾਂਗੇ, ਉਹ ਰਾਜਾ ਦੇ ਸਰੀਰ ਨੂੰ ਮੜਿਆ ਤੇ ਰਾਜਾ ਨੂੰ। ਜੇ ਕੋਈ ਹੈ ਤੁਹਾਡੇ ਸ਼ਹਿਰ ਤਾਂ ਦੱਸੋ, ਉਹ ਮਜਨੂੰ ਵਾਂਗੂ ਹਰੇਕ ਹੀ ਮਜਨੂੰ ਬਣਿਆ ਫਿਰਦਾ, ਸਾਰੇ ਬ੍ਰਹਮ ਗਿਆਨੀ ਬਣੇ ਫਿਰਦੇ, ਭਾਵੇਂ ਅਜੇ ਕਰਮ ਨਹੀਂ ਕੀਤੇ, ਉਪਾਸ਼ਨਾ ਨਹੀਂ ਕੀਤੀ, ਇਹ ਸਟੇਜਿਸ ਟੱਪੇ ਨਹੀਂ ਹਨ, ਪਹਿਲਾਂ ਹੀ ਬ੍ਰਹਮ ਗਿਆਨੀ ਬਣੇ। ਐਵੇਂ ਬਹੁਤ ਸਾਰੇ ਉਹ ਕਹਿੰਦੇ ਜੀ ਇੱਕ ਬ੍ਰਹਮ ਗਿਆਨੀ, ਇਹ ਤਾਂ ਸ਼ਹਿਰੀ ਬ੍ਰਹਮ ਗਿਆਨੀਆਂ ਦਾ ਹੈ। ਗੁਰੂ ਜੀ ਕਹਿੰਦੇ ਸਾਨੂੰ ਤਾਂ ਇੱਕ ਚਾਹੀਦਾ ਭਾਈ, ਬਹੁਤ ਦਿਨ ਕਹਿਣਗੇ ਪਹਿਨਦੇ ਤੇ ਕੋਲੂ ਕਢਵਾਓ, ਜਿਹਦੇ ਵਿੱਚ ਉਹਨੂੰ ਪੀੜਾਂ ਹੈ, ਪੀੜ ਕੇ ਤਾਂ ਤੇਲ ਕੱਢਾਂਗੇ, ਫਿਰ ਅਸੀਂ ਸ਼ਰਤੀਆ ਕਹਿੰਦੇ ਹਾਂ ਜ਼ਰੂਰ ਰਾਜੀ ਹੋ ਜਾਏਗਾ, ਮਜਾਲ ਕੀ ਹੈ ਘੋੜਾ ਰਹਿ ਜਾਏ। ਸੋ ਕਹਿਣਗੇ ਮਹਾਰਾਜ ਅੱਛਾ, ਫਿਰ ਡੋਂਡੀ ਫੇਰ ਦਿੰਦੇ ਹਾਂ। ਕੋਲੂ ਗੜਤਾ, ਸਾਰੇ ਸ਼ਹਿਰ ਵੀ ਡੋਂਡੀ ਫੇਰੀ, ਬਈ ਰਾਜੇ ਦੀ ਤੰਦਰੁਸਤੀ ਵਾਸਤੇ, ਉਹਦਾ ਘੋੜਾ ਹਟਾਉਣ ਵਾਸਤੇ ਬ੍ਰਹਮ ਗਿਆਨੀ ਦਾ ਤੇਲ ਕੱਢਣਾ ਹੈ, ਫਲਾਣੇ ਤਾਂ ਕੋਲੂ ਪੀੜਿਆ ਹੋਇਆ ਹੈ, ਕੋਈ ਆਓ ਪਰਉਪਕਾਰੀ, ਆਪਣਾ ਸਰੀਰ ਦਿਓ ਕੋਲੂ ਦੇ ਵਿੱਚ ਪੀੜ ਕੇ ਤੇਲ ਕਢਾਓ ਰਾਜੇ ਦੇ ਰੋਗਤਾ ਦੇ ਵਾਸਤੇ, ਕਿਉਂਕਿ ਬ੍ਰਹਮ ਗਿਆਨੀ ਪਰਉਪਕਾਰੋ ਮਹਾ, ਬ੍ਰਹਮ ਗਿਆਨੀ ਤਾਂ ਪਰਉਪਕਾਰੀ ਹੁੰਦੇ ਆ, ਸਰੀਰ ਦੇ ਦੇਣਾ ਉਹਦੇ ਵਾਸਤੇ ਮਾਮੂਲੀ ਗੱਲ ਹੁੰਦੀ ਹੈ। ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਵੀ ਸਰੀਰ ਕੀ ਮਾਇਨੇ ਰੱਖਦਾ, ਕੁਛ ਵੀ ਮਾਇਨੇ ਨਹੀਂ ਰੱਖਦਾ। ਇਸ ਕਰਕੇ ਅਸਤ ਜੜ ਦੁੱਖ ਰੂਪ ਵਸਤੂ ਹੈ, ਉਹ ਤਾਂ ਕਹਿੰਦੇ ਕਾਹਦੇ ਨੂੰ ਤਿਆਗੀਏ, ਇਸ ਕਰਕੇ ਕੋਈ ਹੈ ਤਾਂ ਆਓ ਨਿਤਰੋ, ਸਾਰੇ ਸ਼ਹਿਰ ਦੀ ਡੋਂਡੀ ਫੇਰੀ, ਕੋਈ ਵੀ ਨਹੀਂ ਆਇਆ। ਸ਼ਾਮ ਹੋ ਗਈ, ਉਹ ਪੁਰਸ਼ ਨੇ ਆ ਕੇ ਕਿਹਾ ਫਿਰ ਗੁਰੂ ਬਾਬਾ ਜੀ ਨੂੰ, ਉਸ ਅਹਿਲਕਾਰ ਨੇ, ਕਿ ਮਹਾਰਾਜ ਕੋਈ ਆਇਆ? ਕਹਿੰਦੇ ਭਾਈ ਇੱਥੇ ਤਾਂ ਇੱਕ ਵੀ ਨਹੀਂ ਪਹੁੰਚਿਆ ਜੀ ਥਾਈ, ਫਿਰ ਡੋਂਡੀ ਫੇਰੋ। ਦੂਜੇ ਦਿਨ ਫਿਰ ਸਾਰੇ ਸ਼ਹਿਰ ਵਿੱਚ ਜ਼ੋਰ ਦੀ ਡੋਂਡੀ ਫੇਰੀ, ਕੋਈ ਬ੍ਰਹਮ ਗਿਆਨੀ ਆਓ, ਉਹਦਾ ਤੇਲ ਕੱਢੇ ਕੋਲੂ ਚ ਪੀੜ ਕੇ, ਉਹ ਤੇਲ ਦੀ ਮਾਲਿਸ਼ ਕਰਨੀ ਰਾਜੇ ਦੇ ਸਰੀਰ ਤੇ। ਰਾਜਾ ਪਰਉਪਕਾਰੀ ਹੈ, ਬੜਾ ਧਰਮਾਤਮਾ ਹੈ, ਪ੍ਰਜਾ ਪਾਲਕ ਹੈ, ਪ੍ਰਜਾ ਨੂੰ ਬੜਾ ਸੁੱਖ ਦੇਵੇਗਾ, ਲੱਖਾਂ ਕਰੋੜਾਂ ਨੂੰ ਸੁੱਖ ਮਿਲੇਗਾ ਉਹਦੇ ਨਿਆਂ ਤੇ। ਇਸ ਕਰਕੇ ਕੋਈ ਆਓ ਪਰਉਪਕਾਰ ਵਾਸਤੇ। ਸੋ ਕੋਈ ਨਹੀਂ ਆਇਆ, ਦੋ ਤਿੰਨ ਦਿਨ ਬੀਤ ਗਏ, ਕੋਈ ਵੀ ਨਹੀਂ ਆਇਆ। ਅਖੀਰ ਗੁਰੂ ਜੀ ਕਹਿਣਗੇ ਭਾਈ ਤੁਸੀਂ ਤਾਂ ਕਹਿੰਦੇ ਇੱਥੇ ਤਾਂ ਬ੍ਰਹਮ ਗਿਆਨੀਆਂ ਦਾ ਸਾਰਾ ਸ਼ਹਿਰ ਹੀ ਹੈ, ਕਿਉਂ ਨਹੀਂ ਕੋਈ ਨਿਤਰਿਆ? ਮਜਨੂੰ ਵਾਂਗੂ ਕਿਤੇ ਲੱਡੂ ਜਲੇਬੀਆਂ ਖਾਣ ਦੇ ਮਾਰੀ ਦਾ ਨਹੀਂ ਬਣੇ ਹੋਏ? ਹਾਂ, ਅਸਲੀ ਜਦੋਂ ਲੋੜ ਪਈ ਤਾਂ ਮਾਸ ਵੀ ਉਹ ਦੇ ਨਾ ਸਕੇ, ਇਹੀ ਤਾਂ ਨਹੀਂ ਗੱਲ ਕਿਤੇ? ਅਖੀਰ ਗੁਰੂ ਜੀ ਨੇ ਕਿਹਾ ਫਿਰ ਡਾਂਡੇ ਫਿਰ ਆਓ ਬਈ ਮਿੱਤਰੋ ਕੋਈ। ਇਹਨੇ ਵਿੱਚ ਇੱਕ ਪ੍ਰੇਮੀ ਆਇਆ, ਆ ਕੇ ਗੁਰੂ ਜੀ ਨੇ ਨਮਸਕਾਰ ਕੀਤੀ, ਗੱਜ ਪੱਲਾ ਪਾ ਕੇ ਸਾਹਮਣੇ ਖੜ ਗਿਆ। ਗੁਰੂ ਜੀ ਪੁੱਛਿਆ ਕਿਉਂ ਭਾਈ ਤੂੰ ਬ੍ਰਹਮ ਗਿਆਨੀ ਹੈ? ਕਹਿਣ ਨਹੀਂ ਗਈ ਉਹਨੂੰ ਆ, ਬ੍ਰਹਮ ਗਿਆਨੀ ਤਾਂ ਨਹੀਂ, ਇੱਕ ਤੁੱਛ ਜਾਦਾਰ, ਪਰ ਸਰੀਰ ਨਾਸ਼ਵੰਤ ਹੈ, ਇਹਨੇ ਰਹਿਣਾ ਨਹੀਂ। ਅਗਰ ਇਹ ਕਿਸੇ ਪਰਉਪਕਾਰ ਅਰਥ ਲੱਗ ਜੇ ਤਾਂ ਚੰਗਾ, ਕਿਸੇ ਭਲਾਈ ਵਾਸਤੇ ਇਸਨੂੰ ਵਰਤਿਆ ਜਾਵੇ ਤਾਂ ਚੰਗਾ, ਔਰ ਬ੍ਰਹਮ ਗਿਆਨੀ ਤਾਂ ਮੈਂ ਹਾਂ। ਯਾਨੀ ਬ੍ਰਹਮ ਗਿਆਨੀ ਕੇ ਗਰੀਬੀ ਸਮਾ, ਯਾਨੀ ਨਿਮਰਤਾ ਸਹਿਤ ਹੁੰਦਾ ਬ੍ਰਹਮ ਗਿਆਨੀ, ਜਿਹੜਾ ਹੁੰਦਾ ਆਪਣੇ ਆਪ ਨੂੰ ਕਦੇ ਨਹੀਂ ਆ ਸਕਦਾ। ब्रह्म ज्ञानी पर पुकारो महा यह लक्षण जिथे ब्रह्म ज्ञानी दे दसे ने गुरु जी ने मन साचा मुख साचा सोए अवरना पेखा एक शबिर कोई नानक लक्षण ब्रह्म ज्ञानी उस अष्टी दे विच खोल खोल के फिर कली कली पंक्ति दे विच दे लक्षण दसे ने आ ब्रह्म ज्ञानी दे लक्षण आ हुंदे यूं करके इहो जिहा कोई ब्रह्म ज्ञानी कहने जिहड़ा प्रभु नूं मिलिया है उहदा नाम असल ब्रह्म ज्ञानी असली जो अखरी अर्थ कर ऐसा समझो जिहड़ा ऐसा है सारे उसे नूं देखदा है उहदी दृष्टि भी ब्रह्म हुंदी है मुख नाल भी उसे दा भजन करदा है मन विच भी उसका भजन करदा है दृष्टि भी उहदी ओही है पर निष्ठा ब्रह्म दृष्टि ब्रह्म चिंतन जी भी ऐसी अवस्था ब्रह्म ज्ञानी मनिया जाता है संयोग करके इहो जिहा सी लेकिन अपने आप नूं कहाउंदा नहीं निम्रता हुंदी है अपने आप नूं एक राजा बन के जे जे कोई कहिंदा फिर मैं राजा कौन उन चंगा सुन कहेंगे बेवकूफ अपने आप नूं वड्डा हुंदा होया निम्रता दे घर विच रखे उस दी महत्ता है हुंदे माण होए निमाण हुंदे ताण होए निताण अणहुंदा अपवंडा है कोई ऐसा भगत सदा है स्यों करके इस तरीके से ओ आया गरीबनाथ शरीर नाशवंत मिथ्या है इसने रहना नहीं एक दिन फिर खाक विच सड़ना है अज कल साल दो साल दस भी साल जदे भी आयु पूरी फिर भी इसने रहना नहीं जे परुकार अर्थ लग जाए फिर एदो वध के होर की है सफला हो जाए है शरीर धारण किया सो गुरु जी हम चंगा जदों वो आ गया उस मौके गुरु जी ने कड़ौंजी बनवाई कड़ौंजी जिवें जलतारा करन वाले ਉਹਦੇ ਉੱਤੇ ਇੱਕ ਮੱਟ ਰੱਖਿਆ ਬੜਾ ਸਾਰਾ ਜਲਤਾਰਾ ਕਰਨ ਵਾਲੇ ਇੱਕ ਮੱਟ ਰੱਖਦੇ ਨੇ ਉਹ ਠੰਡੇ ਪਾਣੀ ਘੜੇ ਰੱਖੇ ਨੇ ਪਾਈ ਜਾਂਦੇ ਨੇ ਹੇਠਾਂ ਇੱਕ ਗਲੀ ਹੁੰਦੀ ਕਿੱਡੀ ਬੜੀ ਬੂਠੇ ਹੇਠਾਂ ਚੌਂਕੀ ਬਿਜੀ ਹੁੰਦੀ ਉਹਦੇ ਉੱਪਰ ਬੈਠਾ ਜਲਤਾਰਾ ਸੀਟ ਤੇ ਠੀਕ ਕਰਾ ਰੱਖਿਆ ਹੁੰਦਾ ਹੋਰ ਪਾਣੀ ਪੈ ਜਾਂਦਾ ਉਹ ਪਾਣੀ ਉਹਦੇ ਉੱਪਰ ਪੈ ਜਾਂਦਾ ਠੰਡਾ ਇਹਨੂੰ ਜਲਤਾਰਾ ਕਹਿੰਦੇ ਉਹਨਾਂ ਵਾਂਗੂ ਐਸਾ ਬਣਾਇਆ ਗਿਆ ਹੇਠਾਂ ਇੱਕ ਚੌਂਕੀ ਉਹਦੇ ਉੱਪਰ ਇੱਕ ਹੋਰ ਚੌਂਕੀ ਇਹ ਬਣਾ ਕੇ ਗੁਰੂ ਜੀ ਨੇ ਕਿਹਾ ਰਾਜਾ ਨੂੰ ਬੁਲਾਓ ਰਾਜਾ ਨੂੰ ਬੁਲਾ ਲਿਆ ਰਾਜਾ ਨੂੰ ਹੇਠਲੀ ਚੌਂਕੀ ਤੇ ਬਿਠਾ ਤਾ ਬਸਤਰ ਲਾ ਕੇ ਇੱਕ ਬਸਤਰ ਰੱਖਿਆ ਗਿਆ ਸਿਰਫ ਲੱਕੜੇ ਆਲੇ ਦੁਆਲੇ ਤੇ ਉਸ ਜਿਹੜਾ ਕਹਿੰਦਾ ਸੀ ਅਸਲ ਮੇਰੇ ਵਿੱਚ ਬ੍ਰਹਮ ਗਿਆਨੀ ਸੀ ਲੇਕਿਨ ਕਹਿੰਦਾ ਸੀ ਮੈਂ ਨਹੀਂ ਗਰੀਬ ਮੈਂ ਤਾਂ ਦਾਸ ਹਾਂ ਛੋਟਾ ਜਿਹਾ ਉਹ ਉਸਨੂੰ ਉੱਪਰਲੀ ਚੌਂਕੀ ਤੇ ਬਿਠਾਇਆ ਗਿਆ ਉਹ ਮੱਠ ਪਾਣੀ ਦੇ ਨਾਲ ਪਿਆ ਗਿਆ ਕੁਛ ਹੋਰ ਘੜੇ ਰੱਖੇ ਹੇਠੋਂ ਜਿਹੜੀ ਗਲੀ ਕੀਤੀ ਸੀ ਉਹਦੇ ਵਿੱਚ ਲੀਰ ਵਗੈਰਾ ਦੇ ਕੇ ਉਹਨੂੰ ਬੰਦ ਕੀਤਾ ਸੀ ਉਹ ਖੋਲ ਦਿੱਤੀ ਗਈ ਉਹ ਪਾਣੀ ਉਸ ਤੇ ਪੈਂਦਾ ਉਹਦੇ ਸਰੀਰ ਨੂੰ ਲੱਗ ਕੇ ਪਾਣੀ ਫਿਰ ਰਾਜੇ ਦੇ ਸਰੀਰ ਨੂੰ ਲੱਗਦਾ ਨਾਲ ਨਾਲ ਉਹਦਾ ਰੋਗ ਹਟਦਾ ਚਲਾ ਜਾਂਦਾ ਇਹਨੇ ਰਾਜਾ ਬਿਲਕੁਲ ਅਰੋਗ ਹੋ ਗਿਆ ਕੁਛ ਹਟ ਗਿਆ ਉਸ ਮੌਕੇ ਗੁਰੂ ਜੀ ਨੇ ਦੱਸਿਆ ਤੁਹਾਡਾ ਸਾਰਾ ਸ਼ਹਿਰ ਬ੍ਰਹਮ ਗਿਆਨੀਆਂ ਦਾ ਨੀ ਪਖੰਡੀਆਂ ਦਾ ਬ੍ਰਹਮ ਗਿਆਨ ਇਹਨੂੰ ਨਹੀਂ ਕਹਿੰਦੇ ਬ੍ਰਹਮ ਗਿਆਨੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਨਹੀਂ ਕਹਿੰਦਾ ਇਸ ਕਰਕੇ ਇਉਂ ਇਹ ਅਸਲ ਮੈਨੇ ਵਿੱਚ ਹੈ ਨਿਮਰਤਾ ਸਹਿਤ ਹੈ ਪਰਪਕਾਰ ਸਹਿਤ ਹੈ ਇਹਨੂੰ ਸਰੀਰ ਦੇਣਾ ਕੋਈ ਮਾਮੂਲੀ ਬਾਤ ਤੁੱਛ ਹੁੰਦਾ ਹੈ ਇਸ ਵਾਸਤੇ ਸ਼ਾਸਤਰ ਗੁਰੂ ਜੀ ਨੇ ਇਸ ਤਰੀਕੇ ਸਿਰ ਠੱਗਾਂ ਨੂੰ ਚੋਰਾਂ ਨੂੰ ਖੰਡੀਆਂ ਨੂੰ ਕਿਉਂਕਿ ਚਾਰੇ ਪੈਰ ਧਰਮ ਦੇ ਅਨਿਆਂ ਫੈਲਿਆ ਸੀ ਸੰਸਾਰ ਵਿੱਚ ਰਾਜਾ ਇੱਕ ਪੈਰ ਰਾਜਾ ਅਗਰ ਰਾਜਾ ਧਰਮਾਤਮਾ ਹੈ ਪਰਜਾ ਧਰਮਾਤਮਾ ਹੋ ਜਾਏਗੀ ਹਰ ਦੋਨਾਂ ਜਹਾਨਾਂ ਵਿੱਚ ਸੁੱਖ ਦੇਣ ਵਾਲੀ ਚੀਜ਼ ਧਰਮ ਹੈ ਸੁਖੀ ਦੁਖੀ ਨਰ ਜਗਤ ਮੇਂ ਧਰਮ ਕਰੇ ਜੋ ਖੋਏ ਸੁਖੀ ਕਰੇ ਤਬ ਸੁਖ ਵੜੇ ਦੁਖੀ ਕਰੇ ਦੁੱਖ ਖੋਏ ਯਾਨੀ ਧਰਮ ਜਿਹੜਾ ਹੈ ਦੋਨਾਂ ਜਹਾਨਾਂ ਵਿੱਚ ਪੁਰਸ਼ ਨੂੰ ਸੁੱਖ ਦਿੰਦਾ ਹੈ ਜੇ ਸੁਖੀ ਪੁਰਸ਼ ਧਰਮ ਕਰਦਾ ਉਹਦਾ ਸੁੱਖ ਹੋਰ ਵੱਧ ਜਾਂਦਾ ਹੈ ਜੇ ਦੁਖੀ ਪੁਰਸ਼ ਧਰਮ ਕਰਦਾ ਹੈ ਉਹਦਾ ਦੁੱਖ ਇਉਂ ਕੱਟਿਆ ਜਾਂਦਾ ਉਹ ਕੈਂਸਲ ਹੋ ਜਾਂਦਾ ਹੈ ਜਿਵੇਂ ਮੈਲੇ ਕੱਪੜੇ ਨੂੰ ਸਾਬਣ ਲੱਗਾ ਉਹਦੀ ਮੈਲ ਕੱਟੀ ਜਾਂਦੀ ਇਹ ਧਰਮ ਸਾਰਾ ਸ਼ਾਸਤਰਕਾਰਾਂ ਨੂੰ ਦੱਸਿਆ ਧਰਮ ਦੇ ਅੰਗਨ ਲੱਛਣ ਹਨ ਭਜਨ ਕਰਨਾ ਅੰਮ੍ਰਿਤ ਦਾ ਇਸ਼ਨਾਨ ਕਰਨਾ ਸੱਚ ਬੋਲਣਾ ਦਾਨ ਕਰਨਾ ਬੁਰਾਈ ਤੋਂ ਬਚਣਾ ਉਹ ਜਿੰਨੇ ਨਿੰਦਣੀ ਕਰਮ ਉਹਨਾਂ ਤੋਂ ਬਚਣ ਇਤਿਹਾਸ ਬਹੁਤ ਸਾਰੇ ਲੱਛਣ ਧਰਮ ਦੇ ਦੱਸੇ ਹੋਏ ਹਨ ਗੁਰੂ ਜੀ ਨੇ ਇਹ ਦੱਸਿਆ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਗੋ ਨਾਮ ਜਪ ਨਿਰਮਲ ਕਰ ਸਾਰਿਆਂ ਧਰਮਾਂ ਦੇ ਵਿੱਚ ਸ੍ਰੇਸ਼ਟ ਧਰਮ ਕੀ ਹੈ ਪਰਮੇਸ਼ਵਰ ਦਾ ਭਜਨ ਕਰਨਾ ਔਰ ਨਿਰਮਲ ਕੀ ਚੰਗੇ ਕੰਮ ਕਰਨਾ ਸਤਿਕਰਮ ਕਰਨੇ, ਬੁਰੇ ਕਰਮਾਂ ਤੋਂ ਬਚਣਾ। ਮਦਾ ਮਾਸ ਆਦਿ ਨਿੰਦ ਨੀ ਕਰਮਾਂ ਦੇ ਨੇੜੇ ਕਦ ਜਾਂਦਾ ਹੈ, ਚੀਜ਼ਾਂ ਨੂੰ ਕੋਈ ਉਹਦੀ ਦ੍ਰਿਸ਼ਟੀ ਦੇ ਵਿੱਚ। ਇਉਂ ਕਰਕੇ ਆਪ ਸ਼ਾਸਨ ਇਉਂ ਗੁਰੂ ਜੀ ਨੇ ਉੱਥੇ ਉਹਨਾਂ ਬ੍ਰਹਮ ਗਿਆਨੀਆਂ ਦੇ ਜਿਹੜਾ ਪਖੰਡ ਸੀ ਫੈਲਾਇਆ ਹੋਇਆ, ਉਹਨੂੰ ਦੂਰ ਕਰਕੇ ਅਸਲੀ ਚੀਜ਼ ਨੂੰ ਉਤਾਰਤੀ, ਅਸਲੀ ਇੱਕ ਨੂੰ ਦੱਸਿਆ ਵੀ ਇਹ ਹੈ ਇਸ ਸ਼ਹਿਰ ਦੇ ਵਿੱਚ, ਇਹ ਆਦਮੀ ਇਹ ਸਤਿਕਾਰਨ ਦੇ ਯੋਗ ਹੈ, ਦੂਜਾ ਦੇ ਲੋਕ ਹੈ, ਇਹਦੀ ਸੇਵਾ ਦੇ ਲੋਕਾਂ ਨੂੰ ਲਾਭ ਹੋਣਾ ਹੈ। ਇਸ ਤਰੀਕੇ ਸਿਰ ਗੁਰੂ ਬਾਬਾ ਜੀ ਦੁਨੀਆਂ ਤੇ ਥਾਂ ਥਾਂ ਸਭ ਨੂੰ ਤਾਰਦੇ ਫਿਰਦੇ ਹਨ। ਸਿਕਸ਼ਾ ਦੇਣੀ ਪੈਂਦੀ ਹੈ, ਆਪ ਉਸ ਮਾਰਗ ਤੇ ਚੱਲਣ ਦੂਜਿਆਂ ਨੂੰ ਸਿਕਸ਼ਾ ਦੇਣ। ਅੱਗੇ ਪਹਿਲੇ ਸਮਿਆਂ ਦੇ ਵਿੱਚ ਬ੍ਰਹਮ ਵਿੱਦਿਆ ਜਿਹੜੀ ਸੀ, ਜਿਵੇਂ ਹੋਰ ਵਿੱਦਿਆਵਾਂ ਹਨ ਹਰ ਕਿਸਮ ਦੀਆਂ, ਅਲੱਦਾ ਅਲੱਦਾ ਡਾਕਟਰੀ ਦੀ ਵਿੱਦਿਆ ਹੈ, ਇੰਜੀਨੀਅਰ ਦੀ ਵਿੱਦਿਆ ਹੈ, ਲਾਅ ਵਿੱਦਿਆ, ਹੋਰ ਬਹੁਤ ਸਾਰੀ ਵਿੱਦਿਆਵਾਂ ਹਨ, ਇਹ ਵੀ ਅਲੱਦਾ ਅਲੱਦਾ ਇਹਨਾਂ ਦੇ ਕਾਲਜਿਸ ਹਨ, ਸਕੂਲ ਹਨ, ਉੱਥੇ ਪੜ੍ਹਾਈਆਂ ਜਾਂਦੀਆਂ ਹਨ, ਉਹਦੀ ਜੀ ਵਿੱਦਿਆ ਪ੍ਰਾਪਤ ਕਰਕੇ ਆਦਮੀ ਉਹ ਹਜ਼ਾਰ ਲਾਭ ਉਠਾ ਲੈ। ਬ੍ਰਹਮ ਵਿੱਦਿਆ ਜਿਸ ਦੁਆਰਾ ਬ੍ਰਹਮ ਨੂੰ ਪਰਮਾਤਮਾ ਨੂੰ ਜਾਣਿਆ ਜਾਂਦਾ, ਪਰਮਾਤਮਾ ਦੀ ਭਗਤੀ ਕੀਤੀ ਜਾਂਦੀ ਹੈ, ਉਸ ਨੂੰ ਬ੍ਰਹਮ ਵਿਦਿਆ, ਪਰਮਾਰਥਕ ਵਿਦਿਆ, ਰੂਹਾਨੀ ਵਿਦਿਆ ਕਿਹਾ ਜਾਂਦਾ ਹੈ। ਪਹਿਲੇ ਸਮਿਆਂ ਦੇ ਵਿੱਚ ਇਹ ਬ੍ਰਾਹਮਣਾਂ ਦੇ ਹੱਥ ਹੁੰਦੀ ਸੀ। ਜਦੋਂ ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ, ਬ੍ਰਹਮਣ, ਦੂਸਰੇ ਛੱਤਰੀ ਇਹ ਰਾਜਕਰਨ, ਤੀਸਰੇ ਵੈਸ਼ ਖੇਤੀਪਤੀ ਵਣਜ ਵਪਾਰ ਕਰਨ, ਚੌਥੇ ਸ਼ੂਦਰ ਸਭੀ ਸਿਉਕ, ਇਹੋ ਜਿਹਾ ਉਸ ਸਮੇਂ ਸਿਸਟਮ ਚਾਰ ਹਿੱਸਿਆਂ ਵਿੱਚ ਮਨੁੱਖ ਨੂੰ ਵੰਡ ਦਿੱਤਾ ਗਿਆ ਸੀ। ਸੋ ਬ੍ਰਹਮ ਵਿਦਿਆ ਇਹਨਾਂ ਦੇ ਹੱਥ ਸੀ। ਬ੍ਰਹਮ ਵਿਦਿਆ ਪੜ੍ਹ ਕੇ ਦੂਸਰਿਆਂ ਨੂੰ ਪੜ੍ਹਾਉਂਦੇ ਜਾਂ ਇਸ ਪਾਸੇ ਦੀ ਸਿੱਖਿਆ ਦੇਣ ਐਸਾ ਸੀ। ਸੋ ਇਹਨਾਂ ਸਾਰੇ ਥਾਵਾਂ ਦੇ ਵਿੱਚ ਹੀ ਰਾਜੇ ਅਧਰਮੀ ਹੋ ਗਏ। ਬ੍ਰਹਮਣ ਜਿਹੜੇ ਬ੍ਰਹਮ ਵਿਦਿਆ ਪੜ੍ਹਦੇ ਸਨ, ਉਹ ਬ੍ਰਹਮ ਵਿਦਿਆ ਪੜ੍ਹ ਕੇ ਮਦਰਾਵਾਸ ਆਦਿ ਵਿੱਚ ਇਹਨਾਂ ਗੱਲਾਂ ਵਿੱਚ ਲੱਗ ਗਏ। ਬਾਕੀ ਜਿਹੜੇ ਯੋਗੀ ਆਦਿ ਹੋਰ ਖਟ ਦਰਸ਼ਨ ਸਨ, ਇਹ ਵੀ ਆਪਣੇ ਆਪਣੇ ਅਸੂਲਾਂ ਨੂੰ ਛੋੜ ਗਏ। ਬਾਕੀ ਤੀਰਥਾਂ ਤੇ ਜਾ ਕੇ ਮਦਰਾ ਮਾਸ ਦਾ ਵਰਤਣ ਹੋਣ ਲੱਗ ਪਏ, ਜਿੱਥੇ ਚੀਜ਼ਾਂ ਵੰਡ ਨਹੀਂ ਸੀ ਦਿੱਤੀਆਂ ਜਾਂਦੀਆਂ। ਇਉਂ ਕਰਕੇ ਗੁਰੂ ਜੀ ਨੇ ਇਹਨਾਂ ਸਾਰੇ ਥਾਵਾਂ ਤੇ ਫਿਰ ਕੇ ਸਭ ਨੂੰ ਜਥਾ ਯੋਗ ਸਿੱਖਿਆ ਦਿੱਤੀ ਹੈ। ਕਾਰੂਨ ਬਾਦਸ਼ਾਹ ਇੱਕ ਹੋਇਆ ਹੈ, ਬੜਾ ਅਨਿਆਈ ਪ੍ਰਜਾ ਵਾਸਤੇ ਦੁਖਦਾਈ ਹੋਇਆ। ਉਸਨੇ ਇੱਥੇ ਤੱਕ ਕੀਤਾ ਸੀ, ਸਾਰੀ ਪ੍ਰਜਾ ਦਾ ਪੈਸਾ ਲੁੱਟ ਲਿਆ, ਪ੍ਰਜਾ ਗਰੀਬ ਹੋ ਗਈ, ਦੁਖੀ ਹੋ ਗਈ। ਸੋ ਅਖੀਰ ਇੱਥੇ ਤੱਕ ਹਾਲਤ ਹੋ ਗਈ, ਪੁੱਛਣ ਲੱਗਾ ਆਪਣੇ ਨਿਕਟ ਵਰਤੀਆਂ ਨੂੰ ਵੀ ਪੈਸਾ ਹੋ ਹੈ ਵੀ ਕਿਤੇ। ਉਹਨਾਂ ਨੇ ਕਿਹਾ ਹੋਰ ਤਾਂ ਕੁਛ ਨਹੀਂ, ਤੇ ਸ਼ਾਇਦ ਕਬਰਾਂ ਕੁਬਰਾਂ ਵਿੱਚ ਭਾਵੇਂ ਹੋਵੇ, ਕਿਉਂਕਿ ਮੁਸਲਮਾਨ ਕਬਰਾਂ ਜਦੋਂ ਮਰਦਾ ਬੰਦਾ ਕਹਿੰਦੇ ਮੂੰਹ ਦੇ ਵਿੱਚ ਇੱਕ ਰੁਪਇਆ ਪਾਉਂਦੇ ਹੁੰਦੇ ਦੱਬਣ ਵੇਲੇ। ਇਉਂ ਕਰਕੇ ਦੱਸਿਆ ਵੀ ਐਸਾ ਹੋ ਸਕਦਾ ਹੈ। ਉਸਨੇ ਡੌਂਡੀ ਫੇਰਤੀ ਸ਼ਹਿਰ ਵਿੱਚ ਆਪਣੀ ਲੜਕੀ ਨੂੰ, ਜੋ ਯੁਵਾ ਅਵਸਥਾ ਸੀ, ਵਿਆਹਣ ਦੇ ਲਾਇਕ ਸੀ, ਵਸਤਰ ਗਹਿਣੇ ਪਹਿਨਾ ਕੇ ਬਾਜ਼ਾਰ ਵਿੱਚ ਖੜੇ ਕਰਕੇ ਇਹ ਡੌਂਡੀ ਫੇਰੀ, ਜਿਹੜਾ ਇੱਕ ਰੁਪਇਆ ਲਿਆ ਕੇ ਦੇਵੇ ਉਹ ਇਸ ਰਾਜ ਕੰਨਿਆ ਨਾਲ ਵਿਆਹ ਹੈ। ਪੈਸਾ ਕਿਸੇ ਕੋਲ ਹੈ ਹੀ ਨਹੀਂ ਸੀ, ਇੱਕ ਮੁੰਡਾ ਜਿਹਦੇ ਬਾਪ ਨਹੀਂ ਸੀ, ਮਾਂ ਸੀ ਸਿਰਫ। ਨੌਜਵਾਨ ਮੁੰਡਾ ਆਪਣੀ ਮਾਂ ਨੂੰ ਕਹਿੰਦਾ, ਮਾਤਾ ਇੱਕ ਰੁਪਇਆ ਚਾਹੀਦਾ। ਕਹਿੰਦੀ ਕੀ ਕਰਨਾ? ਕਹਿੰਦਾ ਇਹ ਡੌਂਡੀ ਫਿਰੀ ਸ਼ਹਿਰ ਦੇ ਵਿੱਚ, ਜਿਹੜਾ ਇੱਕ ਰੁਪਇਆ ਦੇਵੇ ਬਾਦਸ਼ਾਹ ਦਾ ਜਮਾਈ ਬਣ। ਕਹਿਣ ਲੱਗੀ ਕਮਲਾ ਆਇਆ ਕੋਈ ਛਲ ਹੈ? ਹਾਂ, ਇੱਕ ਰੁਪਇਆ ਦੇ ਕੇ ਬਾਦਸ਼ਾਹ ਜਮਾਈ ਕਿਵੇਂ ਬਣ ਜਾਊ? ਕੋਈ ਇਹ ਛਲ ਹੈ? ਕੋਈ ਤੈਨੂੰ ਸਮਝ ਨਹੀਂ ਆਉਂਦੀ, ਤੂੰ ਨਿਆਣਾ ਹੈ, ਜੇ ਤੇਰੀ ਅਕਲ ਨਹੀਂ ਟਿਕਾਣੇ। ਕਹਿਣ ਲੱਗਾ ਜੇ ਜਾਂ ਤਾਂ ਮੈਨੂੰ ਰੁਪਇਆ ਦੇ, ਨਹੀਂ ਮੈਂ ਮਰਦਾ ਹੁਣੇ। ਇੱਕੋ ਪੁੱਤਰ ਵਿਚਾਰੀ ਬੁੱਢੀ ਦੇ। ਜਦੋਂ ਇੰਨੀ ਗੱਲ ਕਹੀ, ਅਖੀਰ ਉਹਨੇ ਸੋਚਿਆ ਕਿਤੇ ਆਪਣਾ ਘਾਟ ਕੀ ਨਾ ਕਰ ਲਵੇ, ਇੱਕੋ ਬੱਚਾ ਮੇਰੇ। ਮੋਚ ਫਸੀ ਨੇ ਕਿਹਾ, ਤੇਰਾ ਜਦੋਂ ਬਾਪ ਮਰਿਆ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਸੀ, ਫਲਾਣੇ ਦਾ ਕਬਰ ਪੱਟ ਕੇ ਦੇਖੀ ਉੱਥੋਂ ਮਿਲ ਜੇ ਭਾਈ, ਉੱਥੋਂ ਕੱਢ ਲਾ। ਉੱਥੇ ਜਾ ਕੇ ਉਸਨੇ ਜਦੋਂ ਕਬਰ ਪੱਟੀ, ਜਦ ਤਾਂ ਖਾਧਾ ਜਾ ਰੁਪਈਏ, ਮਨੀ ਚਾਂਦੀ ਦੇ ਰੁਪਏ, ਉਦੋਂ ਕਰੰਸੀ ਇਹੀ ਜਿਹੀ ਹੁੰਦੀ ਸੀ, ਅੱਜ ਕੱਲ੍ਹ ਤਾਂ ਕਾਗਜ਼ ਹਨ। ਇਉਂ ਕਰਕੇ ਸੋਨੇ ਦੀਆਂ ਮੋਹਰਾਂ ਜਾਂ ਰੁਪਈਏ ਚਾਂਦੀ ਦੇ ਇਹੋ ਜਿਹੀ ਕਰੰਸੀ ਹੁੰਦੀ ਸੀ। ਸੰਯੋਗ ਕਰਕੇ ਜਦੋਂ ਰੁਪਇਆ ਉੱਥੇ ਲੱਭ ਗਿਆ, ਬੜਾ ਖੁਸ਼ ਹੋਇਆ, ਚਾਈ ਚਾਈ ਉੱਥੇ ਪਹੁੰਚ ਗਿਆ, ਜਿੱਥੇ ਚੌਂਕ ਵਿੱਚ ਜਿੱਥੇ ਉਹ ਲੜਕੀ ਖੜੀ ਸੀ, ਤੇ ਰਾਜਾ ਦੇ ਕਰਮਚਾਰੀ ਵੀ ਖੜੇ ਸਨ ਛੱਡੇ। ਉਹਨਾਂ ਜਾ ਕੇ ਕਹਿਣ ਲੋੜ ਪਈਆ, ਉਹਨੇ ਹੱਥ ਘੜੀ ਲਾ ਲਈ, ਉਹਦੇ ਪੇਸ਼ ਕੀਤਾ ਬਾਦਸ਼ਾਹ ਦੇ ਕਾਰੂਨ ਦੇ। ਕਹਿਣ ਲੱਗਾ, ਦੱਸ ਕਿੱਥੋਂ ਮਿਲਿਆ ਰੁਪਈਆ? ਉਹਨੇ ਸਾਰੀ ਗੱਲ ਦੱਸੀ। ਕਹਿਣ ਲੱਗੇ, ਇਉਂ ਕਰਕੇ ਜਿੱਥੇ ਮੇਰਾ ਬਾਪ ਮਰਿਆ ਸੀ ਉਹਦੇ ਮੂੰਹ ਦੇ ਵਿੱਚ ਰੁਪਈਆ ਪਾਇਆ ਸੀ, ਦੱਬਣ ਵੇਲੇ ਫਲਾਉਣ ਵੇਲੇ ਉਹਦੀ ਕਬਰ ਮੈਂ ਪੱਟੀ, ਉੱਥੋਂ ਮੈਨੂੰ ਲੱਭ ਗਿਆ। ਸਾਰੀਆਂ ਕਬਰਾਂ ਪਟਵਾ ਲਈਆਂ। ਕਾਰੂਨ ਦੇ 40 ਗੰਜ ਜੋੜੇ ਸੀ, ਉਹਦੇ ਲੜਕੇ ਨੇ 45 ਗੰਜ ਇਕੱਠੇ ਕਰ ਲਏ। ਇੰਨਾ ਖਜ਼ਾਨਾ ਇਕੱਠਾ ਕੀਤਾ, ਪ੍ਰਜਾ ਅਤਿਅੰਤ ਦੁਖੀ। ਭਾਵੇਂ ਰੁਪਇਆ ਪੈਸਾ ਜਿਹੜਾ ਹੈ ਇਹ ਖਾਧਾ ਨਹੀਂ ਕਿਸੇ ਨੇ, ਇਹਨੇ ਪਾ ਲੱਗਣ ਦੇ ਰੁਪਇਆ ਪੈਸਾ ਉੱਪਰ ਨਹੀਂ ਕਿਸੇ ਨੇ ਲਿਆ, ਉੱਪਰ ਲਈਂਦਾ ਕੱਪੜਾ, ਖਾਈਂਦੀ ਰੋਟੀ, ਰਹਿਣ ਵਾਸਤੇ ਮਕਾਨ, ਹੋਰ ਦਵਾਈ ਬੂਟੀ, ਸਰੀਰ ਦੀ ਰਕਸ਼ਾ ਵਗੈਰਾ ਵਾਸਤੇ ਚੀਜ਼ਾਂ ਦੀ ਜਿਹੜੀਆਂ ਜ਼ਰੂਰੀ ਚੀਜ਼ਾਂ ਉਹ ਇਹਦੇ ਨਾਲ ਖਰੀਦੀਆਂ ਹੁੰਦੀਆਂ ਨੇ। ਪੈਸੇ ਦਾ ਮਤਲਬ ਇਹੀ ਕੁਛ ਹੈ, ਭਾਵੇਂ ਕਰੰਸੀ ਕਹੀ ਜੇ ਕੁਛ ਵੀ ਹੈ, ਕੋਈ ਸਰਕਾਰ ਕਹੀ ਚਲਾ ਦੇਵੇ। ਸੋ ਜੇ ਇਹ ਨਾ ਹੋਵੇ ਕੀ ਕਰਨਗੇ ਲੋਕ, ਕੀ ਕੀਤਾ ਜਾਏਗਾ। ਇਹੋ ਜਿਹੀ ਹਾਲਤ ਹੋ ਚੁੱਕੀ ਸੀ, ਲੋਕ ਬੜੇ ਦੁਖੀ ਸਨ, ਅੰਦਰੋਂ ਅੰਦਰ ਹੀ ਗਾਲਾਂ ਕੱਢ ਸਨ, ਡਰਦੇ ਵੀ ਸਨ, ਇਤਨਾ ਜ਼ਾਲਮ ਬਾਦਸ਼ਾਹ। ਅਖੀਰ ਗੁਰੂ ਨਾਨਕ ਜੀ ਕਹਿਣ ਲੱਗੇ ਭਾਈ ਮਰਦਾਨਾ ਬਣ, ਪਰਜਾ ਬਿਲਕੁਲ ਰਹੀ ਹੈ, ਸਾਤੋਂ ਚੱਲ ਨਹੀਂ ਹੁੰਦੀ, ਚਿੱਤ ਬੜਾ ਦੁਖੀ ਹੁੰਦਾ, ਚੱਲ ਚੱਲ ਕੇ ਕੁਛ ਉਹਨਾਂ ਦੀ ਮਦਦ ਕਰੀ। ਗੁਰੂ ਜੀ ਜਿੱਥੇ ਕਾਰੂ ਬਾਦਸ਼ਾਹ ਦਾ ਮਹਿਲ ਸੀ ਉਹਦੇ ਪਾਸ ਪਰਲੇ ਪਾਸੇ ਇੱਕ ਥੇ ਸੀ ਉੱਚਾ ਜਿਹਾ, ਉੱਥੇ ਜਾ ਕੇ ਬਹਿ ਜਾਂਦੇ ਹਨ। ਮਰਦਾਨੇ ਨੇ ਕੀਰਤਨ ਕੀਤਾ ਪਹਿਲਾਂ, ਉਸ ਤੋਂ ਬਾਅਦ ਗੁਰੂ ਜੀ ਕਹਿਣ ਲੱਗੇ ਮਰਦਾਨੇ ਆ, ਔਰ ਸਾਹਮਣੇ ਬਾਦਸ਼ਾਹ ਦਾ ਮਹਿਲ ਹੈ, ਉਸ ਨੂੰ ਜਾ ਕੇ ਕਹਿ ਤੈਨੂੰ ਇੱਕ ਫਕੀਰ ਬੁਲਾਉਂਦਾ ਹੈ। ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਠੀਕਰੀਆਂ ਇਕੱਠੀਆਂ ਕਰਨੀਆਂ ਸ਼ੁਰੂ ਕਰੋ, ਤੇ ਥਿਆਂ ਤੇ ਠੀਕਰੀਆਂ ਹੁੰਦੀਆਂ। ਮਰਦਾਨਾ ਉੱਥੇ ਗਿਆ, ਅੰਦਰੋਂ ਗੁਰੂ ਬਾਬਾ ਜੀ ਨੇ ਉਹਦੇ ਜਿੱਤ ਨੂੰ ਪ੍ਰੇਰ ਦਿੱਤਾ, ਬਾਦਸ਼ਾਹ ਆ ਗਿਆ। ਗੁਰੂ ਜੀ ਠੀਕਰੀਆਂ ਇਕੱਠੀਆਂ ਕਰਨ ਵੱਲ ਲੱਗੇ, ਭਾਈ ਬਾਲੇ ਨੂੰ ਵੀ ਨਾਲ ਲਾਇਆ ਹੋਇਆ, ਢੇਰਾਂ ਦੇ ਢੇਰ ਲਾਈਆਂ ਨੇ, ਬਾਦਸ਼ਾਹ ਦੇਖ ਰਿਹਾ ਹੈ। ਗੁਰੂ ਜੀ ਨੇ ਉਹਦੇ ਵੱਲ ਤੱਕੇ ਹੀ ਨਹੀਂ, ਆ ਕੇ ਸਲਾਮ ਕੀਤੀ ਉਸਨੇ, ਲੇਕਿਨ ਗੁਰੂ ਜੀ ਨੇ ਨਹੀਂ ਦੇਖਿਆ। ਅਖੀਰ ਕਹਿਣ ਲੱਗਾ ਫਕੀਰ ਸਾਈਂ, ਮੈਨੂੰ ਆਪਣਾ ਆਦਮੀ ਬੁਲਾਉਣ ਵਾਸਤੇ ਭੇਜਿਆ ਸੀ ਤੇ ਹੁਣ ਧਰਦੇ ਹੀ ਨਹੀਂ ਇੱਧਰ ਮੇਰੇ ਵੱਲ, ਇਹ ਕੀ ਕਰ ਰਹੇ ਹੋ, ਠੀਕਰੀਆਂ ਇਕੱਠੀਆਂ ਕਰਦੇ ਕੀ ਕਰੋਗੇ ਤੁਸੀਂ? ਕਹਿਣਗੇ ਬਾਦਸ਼ਾਹ ਅਸੀਂ ਪਰਲੋਕ ਨੂੰ ਨਾਲ ਲਿਜਾਵਾਂਗੇ, ਜਦੋਂ ਇੱਥੋਂ ਜਾਵਾਂਗੇ ਦੁਨੀਆਂ ਤੋਂ ਇਹਨਾਂ ਨਾਲ ਲਿਜਾਵਾਂਗੇ, ਔਰ ਜਿੰਨੀਆਂ ਇਕੱਠੀਆਂ ਕਰ ਲਈਏ ਉਨੀ ਅੱਛੀਆਂ ਹਨ, ਉਹਨਾਂ ਜ਼ਿਆਦਾ ਨਾਲ ਜਾਣਗੀਆਂ। ਕਹਿਣਗੇ ਠੀਕਰੀਆਂ ਕਿਵੇਂ ਨਾਲ ਜਾਣਗੀਆਂ, ਨਾਲ ਤਾਂ ਆ ਸਰੀਰ ਵੀ ਨਹੀਂ ਜਾਂਦਾ, ਦੇਖਿਆ ਕਿਸੇ ਇੱਥੇ ਦੱਬ ਦਿੰਦੇ ਲੋਕ, ਆਹੀ ਗੱਲ ਕਰਾਉਣਾ ਚਾਹੁੰਦੇ ਸੀ ਗੁਰੂ ਜੀ। ਕਹਿਣਗੇ ਬਾਦਸ਼ਾਹ ਠੀਕਰੀਆਂ ਵੀ ਨਾਲ ਨਹੀਂ ਜਾਂਦੀਆਂ, ਸਰੀਰ ਵੀ ਨਾਲ ਨਹੀਂ ਜਾਂਦਾ, ਆਹ ਜਿਹੜੇ 45 ਗੰਜ ਜੋੜੇ ਨੇ ਪਰਜਾ ਨੂੰ ਦੁਖੀ ਕਰ ਕਰਕੇ, ਇਹ ਨਾਲ ਜਾਣਗੇ ਤੇਰੇ? ਜਦੋਂ ਇੰਨੀ ਗੱਲ ਕਹੀ ਇਹ ਨਾਲ ਜਾਣਗੇ, ਜੇ ਤਾਂ ਤੇਰੇ ਨਾਲ ਜਾਣੇ ਛਾਤੀ ਤੇ ਰੱਖ ਕੇ ਲੈ ਜੀ, ਫਿਰ ਤਾਂ ਠੀਕ ਹੈ, ਨਹੀਂ ਇਹ ਵੀ ਨਹੀਂ ਜਾਣੇ, ਫਿਰ ਕਿਉਂ ਪਬਲਿਕ ਨੂੰ ਦੁਖੀ ਕਰ, ਆਪਣਾ ਫਰਜ਼ ਅਦਾ ਕਰ। ਰਾਜੇ ਚੂਲੀ ਨਿਆਂ ਕੀ, ਰਾਜਿਆਂ ਦਾ ਕੰਮ ਨਿਆਂ ਕਰਨ, ਇਨਸਾਫ਼ ਕਰਨਾ, ਪਰਜਾ ਨੂੰ ਸੁੱਖ ਦੇਣਾ, ਇਨਸਾਫ਼ ਹੋਵੇ ਸੁੱਖ ਮਿਲਦਾ ਪਰਜਾ ਨੂੰ, ਬੇਇਨਸਾਫ਼ੀ ਨਾਲ ਦੁੱਖ ਮਿਲਦਾ, ਇਹ ਹੈ ਤੇਰਾ ਫਰਜ਼। ਰੱਬ ਦੀ ਬੰਦਗੀ ਕਰਨੀ ਤੇ ਇਨਸਾਫ਼ ਕਰਨਾ। ਗੁਰੂ ਜੀ ਦੇ ਦਰਸ਼ਨ ਕਰਕੇ ਉਹਦਾ ਚਿੱਤ ਨਿਰਮਲ ਹੋ ਗਿਆ ਸੀ, ਕੁਛ ਗੁਰੂ ਜੀ ਅੰਦਰੋਂ ਪ੍ਰੇਰਦੇ ਸੀ ਆਪਣੀ ਸ਼ਕਤੀ ਦੁਆਰਾ ਉਹਦੇ ਚਿੱਤ। ਅਖੀਰ ਬਾਦਸ਼ਾਹ ਚਰਨੇ ਟਿਕ ਕੇ ਖਿਮਾ ਕਰੋ, ਬੜੀ ਗਲਤੀ ਕੀਤੀ। ਗੁਰੂ ਜੀ ਕਹਿਣ ਲੱਗੇ ਅਹੰਕਾਰ ਜਿਹਨਾਂ ਨੂੰ ਦੁਖੀ ਕੀਤਾ ਪਰਜਾ ਨੂੰ, ਉਸੀ ਤਰ੍ਹਾਂ ਉਹਨਾਂ ਦਾ ਪੈਸਾ ਮੋੜ ਤੇ ਪਰਜਾ ਨੂੰ ਯਾਨੀ ਸੁਖ ਦੇ, ਹਰ ਤਰੀਕੇ ਸਿਰ ਪਰਜਾ ਆਪਣਾ ਕੰਮ ਕਾਰ ਕਰੇ, ਅੱਛਾ ਖਾਵੇ, ਆਰਾਮ ਨਾਲ ਪਹਿਨੇ ਤੇ ਸੁਖ ਨਾਲ ਵਸੇ, ਪ੍ਰਭੂ ਦੀ ਰੱਬ ਦੀ ਯਾਦ ਕਰੇ, ਤਾਂ ਜਾ ਕੇ ਤੇਰਾ ਫਾਇਦਾ। ਖੈਰ ਇਸੇ ਤਰ੍ਹਾਂ ਫਿਰ ਉਹ ਨਿਆਂਕਾਰੀ ਬਣ ਗਿਆ ਬੁੱਧੀ ਕਿਰਪਾ। ਕਿਉਂ ਗੁਰੂ ਬਾਬਾ ਜੀ ਸੰਸਾਰ ਦੇ ਉਧਾਰ ਵਾਸਤੇ ਸਾਰੇ ਥਾਈ ਫਿਰ ਫਿਰ ਕੇ ਚਾਰੇ ਪੈਰ ਜਿਹੜੇ ਧਰਮ ਦੇ ਸਨ ਉਹਨਾਂ ਨੂੰ ਕਾਇਮ ਕਰਦੇ ਰਹੇ। ਇਉਂ ਸੰਸਾਰ ਦੇ ਵਿੱਚ ਗੁਰੂ ਜੀ ਨੇ ਸਤਿਯੁਗ ਵਰਤਾਇਆ। ਅੱਜ ਦੇ ਦਿਨ, ਅੱਜ ਤੋਂ 500 ਸਾਲ ਪਹਿਲਾਂ ਗੁਰੂ ਬਾਬਾ ਜੀ ਦਾ ਅਵਤਾਰ ਹੋਇਆ ਹੈ। ਸੋ ਇਹ ਦਿਨ ਆਪ ਜੀ ਦੇ ਅਵਤਾਰ ਦਿਹਾੜੇ ਥਾਂ ਥਾਂ ਸ਼ਹਿਰ, ਸਾਰੇ ਸ਼ਹਿਰਾਂ ਵਿੱਚ, ਸਾਰੀ ਦੁਨੀਆਂ ਵਿੱਚ, ਸਾਰੇ ਮੁਲਕਾਂ ਵਿੱਚ ਥਾਂ ਥਾਂ ਮਨਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਸਾਧ ਸੰਗਤ ਗੁਰੂ ਬਾਬਾ ਜੀ ਨੇ ਅੱਜ ਦੇ ਦਿਨ ਅਵਤਾਰ ਉਤਾਰੇ। ਇਸ ਵਾਸਤੇ ਹੀ ਸੰਬੰਧ ਵਿੱਚ ਇਹ ਗੁਰਪੁਰਬ ਮਨਾ ਰਹੇ ਹੋ। ਆਓ ਹੁਣ ਚੂੰਕਿ ਸਮਾਂ ਆਗਿਆ ਨਹੀਂ ਦਿੰਦਾ, ਇਸ ਵਾਸਤੇ ਗੁਰੂ ਸਤੋਤਰ ਵਿੱਚ ਬੋਲੋ। ਧਨ ਹੈ ਧਨ ਹੈ ਧਨ ਹੈ ਵਿਅਕਤੀ ਧਾਰ ਕੇ ਸੰਸਾਰ ਦੇ ਉਧਾਰ ਵਾਸਤੇ ਆਉਂਦਾ ਹੈ। ਰਾਤ ਵੀ ਸਾਰੀ ਰਾਤ ਹੀ ਉੱਤੇ ਬਹੁਤ ਸਾਰੇ ਪ੍ਰੇਮੀ ਕੁਲ ਸਰ ਰਹਿਣ ਸਵਾਈ ਦਲਾ ਉਠਾ ਚੁੱਕੇ ਹਨ। ਉਹਨਾਂ ਵਿੱਚੋਂ ਬਹੁਤ ਸਾਰੇ ਇੱਥੇ ਪਹੁੰਚ ਗਏ। ਹੁਣ ਕੋਸ਼ਿਸ਼ ਕਰੋ ਆਪਣੇ ਹਥਿਆਰ ਨੂੰ ਆਪਣੇ ਮਨਾਂ ਨੂੰ ਬਾਹਰੋਂ ਰੋਕ ਕੇ ਹਰੀ ਜਸ ਵਿੱਚ ਜੋੜਨ ਦੀ। ਆਓ ਗੁਰੂ ਬਾਬਾ ਜੀ ਦੇ ਕੁਛ ਕੌਤਕ ਜਿਹਨਾਂ ਨੇ ਦੁਨੀਆਂ ਵਿੱਚ ਆ ਕੇ ਪਤਾ ਨਹੀਂ ਕਿੰਨੀ ਦੁਨੀਆਂ ਦਾ ਉਧਾਰ ਕੀਤਾ ਹੈ, ਇਸ ਕਲਯੁਗ ਨੂੰ ਸਤਯੁਗ ਬਣਾਇਆ ਸੀ। ਸੋ ਉਹਨਾਂ ਵਿੱਚੋਂ ਕੁਛ ਕੁ ਵਿਚਾਰਾਂ ਸਮੇਂ ਅਨੁਸਾਰ ਪ੍ਰਾਪਤ ਕਰਕੇ ਮਨਾਂ ਨੂੰ ਸ਼ਾਂਤ ਕਰਕੇ ਗੁਰੂ ਨਾਨਕ ਜੀ ਦੇ ਮੋਦਕਿਤ ਸ਼ਰਧਾਲੂ ਬਣ ਕੇ ਆਪ ਜੀ ਦੇ ਦੱਸੇ ਅਸੂਲਾਂ ਦੇ ਅਨੁਸਾਰ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਕਰੋ। ਸ਼ਬਦ ਵਿੱਚ ਸਾਰੇ ਹੀ ਬੋਲਿਆ ਕਰੋ, ਕਿਉਂਕਿ ਰਸਨਾ ਦੀ ਸਫਲਤਾ ਹਰੀ ਜਸ ਕੀਤੀਆਂ ਹੈ, ਪੈਰਾਂ ਦੀ ਸਫਲਤਾ ਗੁਰੂ ਬਾਬੇ ਦੇ ਦਰਬਾਰ ਵੱਲ ਆਉਣ ਕਰਕੇ ਹੈ, ਮਸਤਕ ਦੀ ਸਫਲਤਾ ਗੁਰੂ ਨਾਲ ਨਮਸਕਾਰ ਕੀਤਿਆਂ ਹੈ, ਕੰਨਾਂ ਦੀ ਸਫਲਤਾ ਹਰੀ ਜਸ ਸੁਣਿਆ ਹੈ, ਇਸੇ ਤਰ੍ਹਾਂ ਨੇਤਰਾਂ ਦੀ ਸਫਲਤਾ ਗੁਰੂ ਦੇ ਦਰਸ਼ਨ ਕੀਤੇ ਤੇ ਆਪਣੇ ਸਮੇਂ ਨੂੰ ਸਫਲਾ ਕਰੋ ਔਰ ਮਨ ਨੂੰ ਹਰੀ ਜਸ ਵੀ ਜੋੜ ਕੇ ਸ਼ਾਂਤ ਕਰਨ ਦੀ ਖੇਚਲ ਕਰੋ। ਪਹਿਲੇ ਦਾਸ ਬੋਲਿਆ ਕਰੇਗਾ, ਫਿਰ ਸਾਰੇ ਭਾਈ, ਉਸ ਤੋਂ ਬਾਅਦ ਸਭ ਬੀਬੀਆਂ ਗੱਲ ਬੈਠ ਕੇ ਸ਼ਬਦ ਵਿੱਚ ਬੋਲਿਆ ਕਰੋ। ਜਿਨ ਕਰ ਰਾਖੀ ਮੇਰੀ ਸਤਿਗੁਰ ਨਾਨਕ सेवक पौ किछ नाही जम नहीं आवे नेरे जो तेरे रंग राते स्वामी तिनका जन्म मरण दुख नाशा तेरी बख्श न मिटे कोई सतगुरु का दिलासा नाम थे आयन सुख फल पायन आठ पहर आराधे तेरी शरण तेरे भरवासे पंच दुष्ट लय सादे ज्ञान ज्ञान किस कर्म न जाना सार न जाना तेरी सबते वड़ा सतगुरु नानक जिन कल राखी मेरी सतगुरु नानक तो
अत्यंत दुखी और अशांत होता है। मन की है
من خیالات ہن، فرنے ہن جو ہر انسان نوں اٹھدے رہندے ہن، سوائے اس وقت توں جدو سکوپتے اکونک نیند ہوندی ہے، جاگرت اور سپن وچ فرنے اٹھدے ہی رہندے ہن، کسے نوں کہے جے کسے نوں کہے جے، ਭਾਵੇਂ ਸੁਪਨ ਦੀ ਬਾਬਤ ਇਹ ਨਹੀਂ ਕਿਹਾ ਜਾਂਦਾ ਹੈ, ਉਹ ਕੁਛ ਅਵਸਥਾ ਹੋਰ ਹੁੰਦੀ ਹੈ, ਲੇਕਿਨ ਜਾਗਰਤ ਵਿੱਚ ਇਹਨਾਂ ਖਿਆਲਾਂ ਨੂੰ ਇਹ ਆਪਣੇ ਵਸੀਕਾਰ ਕਰ ਸਕਦਾ ਹੈ। ਜਿੰਨਾ ਜਿੰਨਾ ਖਿਆਲਾਂ ਨੂੰ ਸ਼ੁੱਧ ਕਰਦਾ ਹੈ ਔਰ ਇਕਾਗਰ ਕਰਦਾ ਹੈ, ਉਤਨਾ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਬਣਾਉਂਦਾ ਹੈ। ਕਿਉਂਕਿ ਦੁੱਖ ਸੁੱਖ ਜੋ ਹੈ ਦਰਅਸਲ ਇਹਦੇ ਮਨ ਵਿੱਚੋਂ ਹੀ ਪੈਦਾ ਹੁੰਦਾ ਹੈ। ਜਿਵੇਂ ਜੰਗਲੀ ਉੱਠ ਜੰਗਲ ਵਿੱਚ ਫਿਰਦਾ ਹੈ, ਉਸਦੇ ਆਪਣੀ ਪੁੱਛੜ ਲੱਗਦੀ ਹੈ, ਉਹ ਸਮਝਦਾ ਹੈ ਮੈਨੂੰ ਕੋਈ ਬਾਹਰੋਂ ਡੰਡੇ ਮਾਰਦਾ ਹੈ, ਇਸ ਕਰਕੇ ਦੌੜਿਆ ਫਿਰਦਾ ਹੈ। ਹਾਲਾਂਕਿ ਉਸਦੇ ਕੋਈ ਡੰਡੇ ਨਹੀਂ ਮਾਰਦਾ, ਆਪਣੀ ਪੂਛੜੀ ਉਸਦੇ ਲੱਗਦੀ ਹੈ। ਇਸੇ ਤਰ੍ਹਾਂ ਹੀ ਇਨਸਾਨ ਆਪਣੇ ਖਿਆਲਾਂ ਕਰਕੇ ਹੀ ਦੁਖੀ, ਆਪਣੇ ਖਿਆਲਾਂ ਕਰਕੇ ਹੀ ਸੁਖੀ ਹੁੰਦਾ ਹੈ। ਕੁਸੰਗਤ ਦੇ ਜ਼ੇਰੇ ਅਸਰ, ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਬੁਰਾਈਆਂ ਵਿੱਚ ਪ੍ਰਵਿਰਤ ਹੋਣ ਕਰਕੇ ਖਿਆਲਾਤ ਤੁਰਨੇ ਮੈੜੇ ਹੋ ਜਾਂਦੇ ਔਰ ਖਿੰਡ ਜਾਂਦੇ। ਖਿੰਡੇ ਔਰ ਮੈਲੇ ਜਿਹੜੇ ਖਿਆਲਾਤ ਹਨ ਉਹ ਦੁਖੀ ਔਰ ਅਸ਼ਾਂਤ ਹੋ ਜਾਂਦੇ ਹਨ। ਇਹੀ ਫੁਰਨੇ ਹੀ ਖਿਆਲ ਸਤਸੰਗ ਦੁਆਰਾ, ਗੁਰਬਾਣੀ ਦਾ ਪਾਠ, ਉਸਦਾ ਕੀਰਤਨ, ਗੁਰਬਾਣੀ ਦੀ ਵਿਚਾਰ, ਨਾਮ ਦਾ ਸਿਮਰਨ, ਗੁਰੂ ਸਰੂਪ ਦਾ ਧਿਆਨ ਆਦਿ ਕਰਦੇ ਹੋਏ ਸ਼ੁੱਧ ਤੇ ਇਕਾਗਰਤਾ ਵੱਲ ਜਾਂਦੇ ਹਨ। ਜਿੰਨਾ ਜਿੰਨਾ ਕੋਈ ਇਹਨਾਂ ਖਿਆਲਾਂ ਨੂੰ ਇਕਾਗਰ ਸ਼ੁੱਧ ਕਰ ਲੈਂਦਾ ਹੈ, ਉਹਨਾਂ ਉਹਨਾਂ ਸੁੱਖ ਦਾ ਭਾਗੀ ਹੁੰਦਾ ਹੈ, ਉਹਨਾਂ ਜ਼ਿਆਦਾ ਸੁਖੀ ਔਰ ਸ਼ਾਂਤ ਜੀਵਨ ਬਣਾ ਲਿਆ ਕਰਦਾ ਹੈ। ਤਾਂ ਤੇ ਸੁੱਖ ਦੁੱਖ ਜੋ ਹੈ ਇਸਦੇ ਮਨ ਦੇ ਖਿਆਲਾਂ ਤੋਂ ਹੀ ਬਣਦਾ ਹੈ। ਸਤਸੰਗ ਵਿੱਚ ਆ ਕੇ ਇਸਨੂੰ ਉਹ ਵਿਚਾਰਾਂ ਪ੍ਰਾਪਤ ਹੁੰਦੀਆਂ ਹਨ, ਉਹ ਸਿੱਖਿਆ ਮਿਲਦੀ ਹੈ, ਉਹ ਕੁਛ ਮਸਾਲਾ ਮਿਲਦਾ ਹੈ ਜਿਸ ਦੁਆਰਾ ਆਪਣੇ ਮਨ ਨੂੰ ਸ਼ੁੱਧ ਔਰ ਇਕਾਗਰ ਕਰ ਸਕੇ। ਪਰ ਇਸ ਤੋਂ ਉਲਟ ਪ੍ਰਸੰਗਤ ਵਿੱਚ ਇਸਨੂੰ ਬੁਰੀਆਂ ਵਿਚਾਰਾਂ, ਬੁਰੇ ਖਿਆਲਾਤ, ਗੰਦਾ ਖਿਆਲਾਤ ਮਿਲ ਕੇ ਮਨ ਦੇ ਮੈਲਾ ਹੋਣ ਦੀ ਔਰ ਖਿੰਡਣ ਦੀ ਮਦਦ ਮਿਲਦੀ, ਜਿਸ ਕਰਕੇ ਇਹ ਦੁਖੀ ਔਰ ਅਸ਼ਾਂਤ ਹੋ ਹੀ ਜਾਂਦਾ ਹੈ। ਤਾਂ ਤੇ ਸੁੱਖ ਦੁੱਖ ਦਾ ਹੇਤੂ ਸਤਸੰਗ ਜਾਂ ਪ੍ਰਸੰਗਤ ਹੀ ਹੈ। ਸਤਸੰਗ ਸੁੱਖ ਦਾ ਹੇਤੂ ਮੰਨਿਆ ਜਾਂਦਾ ਹੈ, ਪ੍ਰਸੰਗਤ ਦੁੱਖ ਦਾ ਹੇਤੂ ਮੰਨਿਆ ਜਾਂਦਾ ਹੈ। ਗੁਰੂ ਬਾਬਾ ਜੀ ਦੀ ਸਿੱਖਿਆ ਦਾ ਨਿਚੋੜ ਕੁਸੰਗਤ ਤੋਂ ਬਚਣਾ, ਸਤਸੰਗ ਵਿੱਚ ਇਸਦਾ ਹਿੱਤ ਹੋਣਾ ਇਹੀ ਹੈ। ਵਾਰ ਵਾਰ ਹਜ਼ੂਰ ਨੇ ਪ੍ਰੇਰਨਾ ਕੀਤੀ ਹੈ ਮੇਰੇ ਮਾਧਵ ਜੀ, ਸਤਸੰਗਤ ਮਿਲੇ ਸੋ ਤਰਿਆ, ਸਤਸੰਗਤ ਕਰੋ। ਹਾਂ, ਕੁਸੰਗਤ ਤੋਂ ਵਿਵਰਜਿਤ ਕੀਤਾ ਹੈ, ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ ਬੇਰ, ਉਹ ਝੂਲੇ ਉਹ ਚੀਰੀਏ ਸਾਖਤ ਸੰਗ ਨਾਹੀ। ਕਬੀਰ, ਸਾਖਤ ਐਸਾ ਹੈ ਜੈਸੇ ਲਸਣ ਕੀ ਖਾਨ, ਕੋਇਨੇ ਬੈਠੇ ਖਾਈਏ ਪ੍ਰਗਟ ਹੋਏ ਨਿਧਾਨ। ਸਾਖਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਗ, ਵਾਸਨ ਕਾਰੋ ਪਰਸੀਏ ਤਾਂ ਕੁਛ ਲਾਗੇ ਦਾਗ। ਇਤਿਹਾਸ ਕੁਸੰਗਤ ਦੇ ਬੁਰੇ ਅਸਰ ਸਤਸੰਗ ਦੇ ਚੰਗੇ ਅਸਰ ਮੰਨ ਲੈਂਦਾ ਹੈ। ਜਿਵੇਂ ਸ਼ੀਸ਼ੇ ਦੇ ਸਾਹਮਣੇ ਜਿਹੜੀ ਚੀਜ਼ ਜਾਂਦੀ ਹੈ ਉਹਦਾ ਅਕਸ ਲੈ ਬਿਨਾ ਸ਼ੀਸ਼ਾ ਰਹਿ ਨਹੀਂ ਸਕਦਾ ਹੁੰਦਾ। ਇਸੀ ਤਰ੍ਹਾਂ ਮਨ ਵੀ ਜੋ ਕੁਛ ਦੇਖਦਾ ਹੈ ਸੁਣਦਾ ਹੈ ਉਹਦਾ ਅਸਰ ਲੈ ਬਿਨਾ ਰਹਿ ਨਹੀਂ ਸਕਦਾ ਹੁੰਦਾ। ਸਤਸੰਗ ਵਿੱਚ ਇਸਨੂੰ ਸਤਪੁਰਸ਼ਾਂ ਦੇ ਗੁਰੂ ਕੇ ਦਰਸ਼ਨ ਹੁੰਦੇ ਹਨ, ਗੁਰਮੁਖਾਂ ਦੇ ਦਰਸ਼ਨ ਹੁੰਦੇ, ਔਰ ਕੰਨਾਂ ਵਿੱਚ ਸੁਣਨ ਵਾਸਤੇ ਬਾਣੀ ਤੇ ਸ਼ੁਭ ਵਿਚਾਰਾਂ ਪ੍ਰਾਪਤ ਹੁੰਦੀਆਂ ਹਨ, ਮਨ ਉਹਦਾ ਅਸਰ ਚੰਗਾ ਸੁਖਦਾਈ ਸ਼ਾਂਤਮਈ ਤੇ ਇਸਨੂੰ ਇਕੱਠਾ ਕਰਨ ਦਾ ਲੈਂਦਾ ਹੈ। ਕੁਸੰਗਤ ਵਿੱਚ ਇਸ ਤੋਂ ਉਲਟ ਹੈ, ਤਾਂ ਤੇ ਆਪਣੇ ਮਨ ਨੂੰ ਆਪਣੇ ਜੀਵਨ ਨੂੰ ਸੁਖਦਾਈ ਬਣਾਉਣ ਵਾਸਤੇ ਮੁੱਖ ਸਾਧਨ ਤਾਂ ਸਤਸੰਗ ਹੀ ਹੈ। ਗੁਰੂ ਬਾਬੇ ਨੇ ਪ੍ਰੇਰਿਆ ਬਾਰ ਬਾਰ ਸਤਸੰਗ ਕਰੋ। ਗੁਰੂ ਨਾਨਕ ਜੀ ਨੇ ਅੱਜ ਦੇ ਦਿਨ, ਅੱਜ ਤੋਂ 505 ਸਾਲ ਪਹਿਲੇ ਅਵਤਾਰ ਧਾਰਕ ਸੱਤਾਂ ਦੀਪਾਂ ਨਵਾਂ ਖੰਡਾਂ ਦੇ ਵਿੱਚ ਚੱਕਰ ਲਗਾਇਆ। ਉਸ ਸਮੇਂ ਦੇ ਵਿੱਚ ਸਾਧ ਸੰਗਤ ਜਿਵੇਂ ਗੁਰੂ ਬਾਬਾ ਜੀ ਨੇ ਫਿਰ ਫਿਰ ਕੇ ਪੈਦਲ ਹੋਰ ਕਈ ਤਰੀਕੇ ਸਿਰ ਸੰਸਾਰ ਦਾ ਉਧਾਰ ਕੀਤਾ, ਬਹੁਤ ਹੀ ਮੁਹਾਲ ਸੀ। ਹੋਰ ਕਿਸੇ ਦੀ ਕੀ ਸੱਤਿਆ ਸੀ ਉਹ ਫਿਰ ਸਕੇ, ਤਾਂ ਜਿੱਥੇ ਦੂਰ ਜਾਣਾ ਹੁੰਦਾ ਉੱਥੇ ਸ਼ਕਤੀ ਤੇ ਕੰਮ ਲੈਂਦੇ ਸਨ। ਨੇਤਰ ਮੀਟਣੇ ਭਾਈ ਬਾਲੇ ਮਰਦਾਨੇ ਨੂੰ ਕਹਿਣਾ ਉੱਥੋਂ ਦਾ ਧਿਆਨ ਧਰੋ ਉੱਥੇ ਪਹੁੰਚ ਜਾ, ਇਉਂ ਕਰਦੇ ਰਹੇ ਹਨ। ਨੇੜੇ ਤੇੜੇ ਪੈਦਲ ਜਾਂਦੇ, ਪੈਦਲ ਉਹਨਾਂ ਸਮੇਂ ਵਿੱਚ, ਅੱਜ ਕੱਲ੍ਹ ਮਾਗੂ ਮੋਟਰਾਂ ਨਹੀਂ ਸੀਗੀਆਂ, ਹਵਾਈ ਜਹਾਜ਼ ਨਹੀਂ ਸਨ, ਹੋਰ ਕੋਈ ਸੌਖੇ ਸਾਧਨ ਨਹੀਂ ਸਨ, ਸੜਕਾਂ ਨਹੀਂ ਸਨ, ਰਸਤੇ ਬੜੇ ਵਿਖੜੇ, ਜੰਗਲਾਤ, ਜੰਗਲਾਂ ਦੇ ਵਿੱਚ ਬੜੀਆਂ ਬੜੀਆਂ ਇਹੀਆਂ ਕੌਮਾਂ ਦੇ ਲੋਕ ਜਿਹਨਾਂ ਨੂੰ ਰਾਖਸ਼ ਕਰਕੇ ਛੱਡਿਆ ਜਾਂਦਾ ਸੀ, ਜਿਹੜੇ ਆਦਮੀ ਨੇ ਜਿਉਂਦੇ ਨਹੀਂ ਖਾ ਜਾਣਾ ਜੇ ਰਹਿੰਦੇ ਹੁੰਦੇ ਸਨ। ਕੌਡਾ ਰਾਖਸ਼ ਕੋਈ ਸਿੰਘ ਨਹੀਂ ਸੀ, ਉਹ ਆਦਮੀ ਹੀ ਸੀ, ਲੇਕਿਨ ਉਹਦਾ ਸੁਭਾਅ ਵੀ ਐਸਾ ਸੀ। ਆਦਮੀ ਮਿਲਿਆ ਉਸਨੂੰ, ਉਸਨੇ ਖਾਣ ਦੀ ਕੋਸ਼ਿਸ਼ ਕੀਤੀ, ਦਲਿਆ ਤੇ ਖਾਧਾ, ਜਿਵੇਂ ਅੱਜ ਕੱਲ੍ਹ ਲੋਕ ਬੱਕਰੇ ਮੁਰਗਿਆਂ ਨੂੰ ਤਲ ਤਲ ਖਾਈ ਜਾਂਦੇ, ਐਵੇਂ ਉਹ ਵੀ ਸੀ, ਆਦਮੀ ਸੀ ਵੈਸੇ, ਲੇਕਿਨ ਉਹਦਾ ਸੁਭਾਅ ਵੀ ਹੈ। ਜੰਗਲਾਂ ਦੇ ਵਿੱਚ ਇਹੀਆਂ ਕੌਮਾਂ ਹੁਣ ਵੀ ਰਹਿੰਦੀਆਂ ਕਈ ਥਾਵਾਂ ਦੇ ਵਿੱਚ, ਜਿਹੜੇ ਇਹੋ ਜਿਹੇ ਸੁਭਾਵਾਂ ਦੇ ਲੋਕ ਹੈ, ਬਾਹਰਲੇ ਮੁਲਕਾਂ ਵਿੱਚ ਵੀ ਹਨ, ਆਪਣੇ ਵੀ ਜਿੱਥੇ ਜੰਗਲਾਤ ਬਹੁਤੇ ਹਨ ਉੱਥੇ ਵੀ ਅਜੇ ਥੋੜੇ ਬਹੁਤ ਹੈ। ਸੰਯਮ ਕਰਕੇ ਇਹ ਲੋਕਾਂ ਦਾ ਮੁਕਾਬਲਾ ਗੁਰੂ ਬਾਬਾ ਜੀ ਨੂੰ ਬਹੁਤ ਕਰਨਾ, ਗੌਡੇ ਰਾਖਸ਼ ਵਰਗੇ, ਸੱਜਣ ਠੱਗ ਵਰਗੇ, ਮੂੰਗੇ ਚੋਰ ਵਰਗੇ, ਸਾਰੇ ਇਸੇ ਤਰ੍ਹਾਂ ਰਾਜੇ ਸ਼ਿਮਨਾ ਵਰਗੇ, ਗੁਰੂ ਬਾਬੇ ਨੇ ਗਰੀਬ ਅਮੀਰ ਬਿਨਾਂ ਵਿਤਕਰੇ ਤੇ ਸਭ ਦਾ ਹੀ ਭਲਾ ਕੀਤਾ। ਹਾਂ, ਗੋਡਾ ਰਾਖਸ਼ ਸੀ, ਕਿਸੇ ਮੌਕੇ ਗੁਰੂ ਬਾਬਾ ਜੀ ਇਉਂ ਵਿਚਰ ਵਿਚਰ ਕੇ ਫਿਰ ਰਹੇ ਸਨ, ਮਰਦਾਨਾ ਭਾਈ ਵਾਲਾ ਆਪ ਜੀ ਦੇ ਨਾਲ ਰਹਿੰਦੇ ਸਨ, ਆਪ ਜੀ ਦੇ ਸਮਕਾਲੀ ਵੀ ਸਨ, ਆਪਦੀ ਉਮਰ ਦੇ ਹੀ ਸਨ ਤਕਰੀਬਨ, ਔਰ ਆਪਦੇ ਨਗਰ ਦੇ ਹੀ ਜਨਮ ਨਗਰ ਦੇ ਸਨ। ਮਰਦਾਨਾ ਮਰਾਸੀਆਂ ਦੇ ਘਰ ਦਾ ਜਨਮ ਸੀ ਤੇ ਭਾਈ ਬਾਲਾ ਸੰਧੂ ਸੀ, ਜੱਟ ਜ਼ਮੀਂਦਾਰ, ਗੁਰੂ ਨਾਨਕ ਜੀ ਦਾ ਬੇਦੀਆਂ ਖੱਤਰੀਆਂ ਦੇ ਘਰ ਦਾ ਜਨਮ, ਇਉਂ ਕਰਕੇ ਆਪ ਜੀ ਦੇ ਸਮਕਾਲੀ ਹੀ ਸਨ। ਭਾਈ ਮਰਦਾਨਾ ਪਹਿਲਾਂ ਹੀ ਚੜ੍ਹਾਈ ਕਰ ਗਿਆ ਸੀ ਖੁਰਮੇ ਸ਼ਹਿਰ ਦੇ ਵਿੱਚ, ਤੇ ਉਸ ਦੇ ਬਾਅਦ ਭਾਈ ਬਾਲਾ ਪਿੱਛੋਂ ਬੜੀ ਦੇਰ ਤੱਕ ਗੁਰੂ ਅੰਗਦ ਦੇਵ ਮਹਾਰਾਜ ਦੇ ਵਕਤ ਵਿੱਚ ਵੀ ਉਸਨੇ ਸਾਰੇ ਕੌਤਕ ਲਿਖਾਏ ਹਨ ਗੁਰੂ ਅੰਗਦ ਦੇ, ਜੋ ਜੋ ਗੁਰੂ ਬਾਬੇ ਨੇ ਕੀਤੇ ਉਹਨੇ ਅੱਖੀਂ ਦੇਖੇ ਭਾਈ ਬਾਲੇ ਨੇ, ਖਡੂਰ ਸਾਹਿਬ ਤੇ ਪਿਆਣੇ ਸਾਹਿਬ ਦੇ ਕੁਛ ਬਹੁਤ ਕੁਛ ਲਿਖਾਉਂਦਾ ਵੀ ਐਂ ਦੇਖਿਆ, ਐਂ ਦੇਖਿਆ, ਅੱਖੀਂ ਦੇਖਿਆ ਗੱਲਾਂ, ਕਿਉਂ ਇਉਂ ਉਸ ਮੌਕੇ ਭਾਈ ਬਾਲੇ ਨੂੰ ਗੁਰੂ ਜੀ ਨੇ ਸੰਤੋਖ ਬਖਸ਼ਿਆ ਹੋਇਆ ਸੀ, ਮਰਦਾਨੇ ਨੂੰ ਕੁਛ ਨਾ ਕੁਛ ਪ੍ਰੇਰਨਾ ਕਰਦੇ ਰਹਿੰਦੇ ਸਨ, ਜਿਸ ਕਰਕੇ ਮਰਦਾਨਾ ਕੁਛ ਨਾ ਕੁਛ ਇਹੀ ਜਿਹੀ ਗੱਲ ਕਰਦਾ, ਜਿਸ ਕਰਕੇ ਉਸ ਬਹਾਨੇ ਉਹ ਸਾਨੂੰ ਸਿੱਖਿਆ ਦਾਤਾ ਬਣਦੀ ਸੀ। ਕਈ ਦਫ਼ਾ ਭਾਈ ਬਾਲੇ ਨੇ ਮਰਦਾਨੇ ਨੂੰ ਕਹਿਣਾ ਤੇਰਾ ਸਵਾਲ ਮਾਰਸੀਆਂ ਵਾਲਾ ਨਹੀਂ ਜਾਂਦਾ, ਤਾਂ ਇਹੋ ਜਿਹੇ ਰਿਹਾ। ਗੁਰੂ ਜੀ ਕਹਿੰਦੇ ਨਾ ਭਾਈ, ਅਗਰ ਇਹ ਇੰਨੀਆਂ ਗੱਲਾਂ ਨਾ ਕਰੇ, ਇਹ ਵਾਸਤੇ ਇਹ ਪ੍ਰਸੰਗ ਕਿਵੇਂ ਚੱਲਣਗੇ, ਜੇ ਤੂੰ ਵੀ ਚੁੱਪ ਹੈ ਮੈਂ ਵੀ ਚੁੱਪ ਹਾਂ, ਬਸ ਤਿੰਨੇ ਚੁੱਪ ਹੋ ਗਏ, ਆਨੰਦ ਵਿੱਚ ਮਸਤ ਰਹੋ, ਇਹ ਗੱਲ ਕਿਵੇਂ ਬਣੇ ਫਿਰ। ਇਸ ਦੇ ਆਸਰੇ ਬਹੁਤ ਸਾਰਾ ਫਾਇਦਾ ਹੋਣਾ ਹੈ, ਇਹੀ ਜੋ ਕੁਛ ਕਰਦਾ ਹੈ ਪਿੱਛੋਂ ਜਾ ਕੇ ਆਵਾਮ ਨੂੰ ਇਸ ਤੋਂ ਬਹੁਤ ਲਾਭ ਪ੍ਰਾਪਤ ਹੋਣਾ ਹੈ। ਇਉਂ ਕਰਕੇ ਭਾਈ ਮਰਦਾਨਾ ਕੁਛ ਨਾ ਕੁਛ ਕਹਿੰਦੇ ਹੀ ਰਹਿੰਦਾ ਹੁੰਦਾ ਸੀ ਕਿਤੇ ਕਹਿਣਾ ਮੈਨੂੰ ਭੁੱਖ ਲੱਗੀ ਹੈ। ਗੁਰੂ ਜੀ ਨੇ ਕਹਿਣਾ ਮਰਦਾਨਿਆ ਹੁਣ ਇੱਥੇ ਕੀ ਹੈ ਬਈ ਜੰਗਲਾਂ ਰੋਹੀਆਂ ਦੇ ਵਿੱਚ ਆਪਾਂ ਤਾਂ ਰੋਹੀਆਂ ਜੰਗਲਾਂ 'ਚ ਫਿਰ ਰਹੇ ਹਾਂ, ਨਾ ਕੋਈ ਨੇੜੇ ਪਿੰਡ ਆ। ਉਦੋਂ ਸਾਡੇ ਦੇਸ਼ ਦੇ ਵਿੱਚ ਆਬਾਦੀ ਬੜੀ ਥੋੜੀ ਸੀ, ਹੁਣ ਤੁਸੀਂ ਦੇਖਦੇ 47 ਤੋਂ ਬਾਅਦ ਕਿੰਨੀ ਆਬਾਦੀ ਵਧੀ ਹੈ, ਦੁੱਗਣੀ ਹੋ ਗਈ। ਉਦੋਂ ਪਹਿਲਾਂ ਕਿੰਨੀ ਥੋੜੀ ਸੀ, ਥਾਂ ਥਾਂ ਜੰਗਲਾਤ ਹੁੰਦੇ ਸਨ, ਜੰਗਲਾਂ ਵਿੱਚ ਡਾਕੂ ਰਹਿੰਦੇ ਹੁੰਦੇ ਸਨ, ਬੜੇ ਬੜੇ ਰੋਜ਼ਾਂ ਦੀਆਂ ਮਿਰਗਾਂ ਦੀਆਂ ਉਹ ਜੰਗਲੀ ਜਾਨਵਰਾਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ। ਹੁਣ ਕਿਤੇ ਦੀਂਦਾ ਜਾਨਵਰ ਕੁਛ ਨਹੀਂ ਦੀਂਦਾ, ਫਸਲਾਂ ਨਹੀਂ ਹੋਣ ਦਿੰਦੇ ਸੀ, ਕਈ ਥਾਂ ਤਾਂ ਇੰਨੇ ਜ਼ਿਆਦਾ ਹੁੰਦੇ ਸਨ। ਇਸੇ ਤਰ੍ਹਾਂ ਉਸ ਜ਼ਮਾਨੇ ਵੀ ਜਦੋਂ ਗੁਰੂ ਬਾਬਾ ਜੀ ਦਾ ਅਵਤਾਰ ਹੋਇਆ ਹੈ, ਬਹੁਤ ਹੀ ਜੰਗਲਾਤ ਸਨ, ਕਿਤੇ ਕਿਤੇ ਕੋਈ ਪਿੰਡ ਨਜ਼ਰ ਆਉਂਦਾ। ਆਹ ਜਿਹੜੇ ਪਿੰਡ ਹਨ ਛੋਟੇ ਛੋਟੇ, ਕਿ ਦੋ ਦੋ ਆਦਮੀ ਕਿਤੋਂ ਆ ਕੇ ਵਸੇ, ਹੌਲੀ ਹੌਲੀ ਉੱਥੇ ਵਧੇ ਹੋਏ ਹੈ ਨੇ। ਇਸ ਤਰੀਕੇ ਤੇ ਇਹੋ ਜਿਹਾ ਹਾਲ ਸੀ, ਇਉਂ ਕਰਕੇ ਸ਼ਹਿਰ ਵੀ ਛੋਟੇ ਛੋਟੇ ਹੁੰਦੇ ਸਨ। ਪਹਿਲੇ ਪੈਰ ਜਦੋਂ ਮੈਂ ਗਿਆ ਦਿੱਲੀ ਦੀ 500,000 ਆਬਾਦੀ ਕਹਿੰਦੇ ਹੁੰਦੇ ਉਹ, ਇਉਂ ਕਰਕੇ ਅੱਜ ਉਹਦੀ 50,000 ਲੁਧਿਆਣਾ ਸ਼ਹਿਰ ਸੀ, ਜਾਂਦੇ ਹੁੰਦੇ ਬਸ ਸੀਤਾਰਾਮ ਦੇ ਬਾਗ ਸ਼ਹਿਰ ਬਾਹਰ ਸੀ, ਬਹੁਤ ਦੂਰ ਸੀ ਬਾਹਰ ਸ਼ਹਿਰ, ਇੱਥੇ ਰਹਿਸ਼ ਕਰਨੀ ਜਾ ਕੇ ਪਹਿਲੀਆਂ। ਇਹ ਤਾਂ ਸਾਡੇ ਦੇਖਦੇ ਵੀ ਗੱਲਾਂ ਹਨ। ਸੰਯੁਕਤ ਕਰਕੇ ਜਿਹੜੇ ਪਹਿਲਾਂ ਤਾਂ ਉਸ ਮੌਕੇ ਤਾਂ ਬਹੁਤ ਹੀ ਵੱਡੇ ਜੰਗਲਾਤ ਸਨ। ਮਰਦਾਨੇ ਨੇ ਕਹਿਣਾ ਮਹਾਰਾਜ ਭੁੱਖ ਲੱਗੀ ਹੈ, ਗੁਰੂ ਜੀ ਕਹਿੰਦੇ ਮਰਦਾਨੇ ਵੀ ਹੋਰ ਤਾਂ ਕੁਛ ਨਹੀਂ ਇੱਥੇ, ਲੈ ਐ ਖੜੀਆਂ ਹਨ ਅੱਖਾਂ ਦੀਆਂ ਐ ਖਾ ਲਾ। ਕਹਿਣ ਲੱਗਾ ਮਹਾਰਾਜ ਇਹ ਖਾ ਕੇ ਤਾਂ ਮੈਂ ਮਰ ਜਾਵਾਂ ਤਾਂ ਵਿਹੋ ਹੁੰਦੀ ਹੈ। ਕਹਿਣ ਲੱਗੇ ਤੂੰ ਖਾ ਤਾਂ ਸੀ, ਦੇਖ ਤਾਂ ਸੀ, ਹੋਰ ਕੀ ਇੱਥੇ ਖਾਣ ਨੂੰ, ਨਹੀਂ ਭੁੱਖਾ ਰਹਿ। ਮਰਦਾਨਾ ਭੁੱਖ ਦੇ ਮਾਰੇ ਜਦੋਂ ਖੜੀਆਂ ਖਾਣ ਲੱਗਾ, ਇੰਨੀਆਂ ਸਵਾਦ ਲੱਗੀਆਂ ਉਹਨੂੰ, ਅੰਮ੍ਰਿਤ ਤੋਂ ਵੀ ਜ਼ਿਆਦਾ ਚੰਗੀਆਂ ਲੱਗੀਆਂ, ਰੱਜ ਕੇ ਬਹੁਤ ਰੱਜ ਕੇ ਖਾਧੀਆਂ। ਕਹਿਣ ਲੱਗੇ ਪੱਲੇ ਨਾ ਬੰਨੀ, ਇਹ ਖਿਆਲ ਰੱਖੀ ਕਿਤੇ ਪੱਲੇ ਬੰਨ ਲੈਂਦਾ, ਰੱਜ ਕੇ ਜਿੰਨੀਆਂ ਖਾਣੀਆਂ ਖਾ ਲੈ, ਤੈਨੂੰ ਕੁਛ ਨਹੀਂ ਕਹਿਣਗੀਆਂ। ਮਰਦਾਨੇ ਨੇ ਸੋਚਿਆ ਵੀ ਹਾਂ ਜੰਗਲੀ ਜੰਗਲ ਹੈ, ਖਬਰੇ ਕੁਛ ਮਿਲਣਾ ਕਿ ਨਾ, ਉਹਨੂੰ ਥੋੜੀਆਂ ਪੱਲੇ ਬੰਨ ਲਈਏ। ਕਹਿਣ ਲੱਗਾ ਗੁਰੂ ਬਾਬੇ ਨੇ ਕਹਿੰਦਾ ਨਹੀਂ ਪੱਲੇ ਬੰਨਦਾ, ਤੁਹਾਨੂੰ ਖਾਸੀਆਂ ਬੰਨ ਲਈਆਂ। ਅੱਗੇ ਜਾ ਕੇ ਫਿਰ ਥੋੜੀ ਭੁੱਖ ਲੱਗੀ, ਚੁੱਪ ਚੁਪਾ ਤਾਂ ਪਿੱਛੇ ਥੋੜਾ ਜਿਹਾ ਰਹਿ ਗਏ, ਜਦੋਂ ਲੱਗਿਆ ਖਾਣ ਉਹਨਾਂ ਵਿੱਚੋਂ ਵਿਹੋ। ਮਰਦਾਨਾ ਲੋਟ ਪੋਟ ਹੋ ਗਿਆ, ਉਲਟ ਗਿਆ। ਬਾਲਾ ਕਹਿੰਦੇ ਮਹਾਰਾਜ ਦੇਖੋ ਮਰਦਾਨੇ ਦੀ ਕੀ ਹਾਲਤ ਹੁੰਦੀ। ਕਹਿਣ ਲੱਗੇ ਕੱਕੜੀਆਂ ਖਾ ਲਈ ਹੋਣੀ, ਦੌੜ ਲਈ ਹੋਣੀ, ਤਾਂ ਕਿਉਂ ਮਰਦਾਨਿਆ, ਮਹਾਰਾਜ ਗਲਤੀ ਕਰ ਬੈਠਾ, ਕਿਰਪਾ ਕਰੋ। ਕਹਿੰਦੇ ਇਹ ਨੀ ਜਾਂਦੇ ਸਿੱਟ ਇਹਨਾਂ ਨੂੰ ਇੱਥੇ, ਸਾਰੀਆਂ ਠੀਕ ਆ। ਇਹ ਜੇ ਬੜੇ ਬੜੇ ਕੌਤਕ ਕੀਤੇ ਹਨ। ਇੱਕ ਵਾਰੀ ਮਰਦਾਨੇ ਨੂੰ ਭੁੱਖ ਦਾ ਸਤਾਹ, ਕਹਿਣ ਮਹਾਰਾਜ ਮੇਰੇ ਤੋਂ ਨੀ ਤੁਹਾਡੇ ਨਾਲ ਰਿਹਾ ਜਾਂਦਾ। ਤੁਸੀਂ ਤਾਂ ਕਈ ਕਈ ਦਿਨ ਜਦੋਂ ਬੈਠ ਸਮਾਧੀ ਲਾ ਕੇ ਹਿੱਲਦੇ, ਭਾਈ ਬਾਲਾ ਵੀ ਇਹਨੂੰ ਵੀ ਕੁਛ ਨੀ ਹੁੰਦਾ ਹੈ, ਤੁਸੀਂ ਸੰਦੋਖ ਬਖਸ਼ ਦਿੱਤਾ ਹੈ, ਭੁੱਖ ਤਾਂ ਮੈਨੂੰ ਹੀ ਸਤਾਉਂਦੀ ਹੈ, ਇਸ ਕਰਕੇ ਮੇਰੇ ਤੋਂ ਨੀ ਤੁਹਾਡੇ ਨਾਲ ਰਿਹਾ ਜਾਂਦਾ, ਮੈਨੂੰ ਛੁੱਟੀ ਤੇ ਮੈਂ ਜਾਵਾਂ। ਗੁਰੂ ਜੀ ਕਹਿੰਦੇ ਮਰਦਾਨੇ ਆ ਠੀਕ ਹੈ, ਪਰ ਭਾਈ ਰੋਈਆਂ ਜੰਗਲਾਂ ਦੇ ਵਿੱਚ ਦੁੱਖ ਤਕਲੀਫਾਂ ਸਭ ਕੁਛ ਹੀ ਸਹਿਣਾ ਬਣਦਾ ਹੈ, ਸੋ ਅਸੀਂ ਕਿਹੜਾ ਤੇਰੇ ਤੋਂ ਕੁਛ ਲੁੱਕ ਕੇ ਖਾ ਲੈਂਦੇ ਹਾਂ, ਜੇ ਤੂੰ ਹੈ ਉਵੇਂ ਅਸੀਂ ਰਹਿੰਦੇ ਹਾਂ ਭੁੱਖ ਤੇ ਹੈ। ਕਹਿਣਗੇ ਠੀਕ ਹੈ ਮਹਾਰਾਜ, ਮੈਨੂੰ ਤਾਂ ਛੁੱਟੀ ਤੇ ਮੇਰੇ ਤੋਂ ਨੀ ਰਹਿੰਦਾ ਤੁਹਾਡੇ ਨਾਲ। ਕਹਿਣਗੇ ਜਾਏਗਾ ਕਿੱਥੇ ਵੀ, ਕੀ ਪਤਾ ਹੁਣ ਕਿੱਥੇ ਆ ਆਪਾਂ, ਤੇਰਾ ਪਿੰਡ ਕਿੱਧਰ ਹੈ, ਕਿਹੜਾ ਰਸਤਾ ਹੈ, ਕਿਸ ਤਰਫ ਹੈ, ਇਹ ਹੀ ਤੈਨੂੰ ਪਤਾ ਨੀ, ਹੁਣ ਇਹੋ ਜਿਹੇ ਥਾਂ ਬੈਠੇ ਆ ਕਿਵੇਂ ਜਾ ਸਕੇਗਾ। ਕਹਿਣ ਲੱਗਾ ਮਹਾਰਾਜ ਕਿਵੇਂ ਜਾਊਂ ਮੈਂ ਪੁੱਛ ਪੁੱਛ ਚਲੇ ਜਾਓ, ਮੈਨੂੰ ਛੁੱਟੀ ਦਿਓ। ਗੁਰੂ ਜੀ ਨੇ ਬੜਾ ਸਮਝਾਇਆ ਉਹ ਕਮਰਿਆਂ, ਕਿਵੇਂ ਜਾ ਸਕੇਗਾ ਤੂੰ, ਜਿਹਨੂੰ ਪਤਾ ਹੀ ਨਹੀਂ ਕਿੱਧਰ ਹੈ ਤੇਰਾ ਪਿੰਡ, ਤੂੰ ਕਰੇਗਾ ਆਕਾਸ਼ ਨੂੰ ਉੱਡੇ, ਕਿਵੇਂ ਜਾਏਗਾ, ਹੋ ਪੈਰੀ ਜਾਏਗਾ, ਹੋਰ ਤਾਂ ਤੇਰੇ ਕੋਲ ਸਾਧਨ ਨੀ। ਫਿਰ ਜੰਗਲਾਂ ਦੇ ਵਿੱਚ ਬੜੀਆਂ ਡਰਾਉਣੀਆਂ, ਦੁਖਦਾਈ ਤੇ ਭਿਆਨਕ ਕੌਮਾਂ ਦੇ ਲੋਕ ਰਹਿੰਦੇ ਹਨ, ਜਿਹੜੇ ਆਦਮੀ ਨੂੰ ਪਕੌੜੇ ਵਾਂਗੂ ਚੱਪ ਜਾਂਦੇ ਹਨ, ਇਸ ਕਰਕੇ ਤੂੰ ਕਿਵੇਂ ਜਾਏਗਾ, ਠੀਕ ਨੀ ਹੈ ਯਾਰ। ਇਸੇ ਤਰ੍ਹਾਂ ਭਾਈ ਬਾਲੇ ਨੇ ਬੜਾ ਸਮਝਾਇਆ, ਪਰ ਪਤਾ ਨੀ ਮਰਦਾਨੇ ਨੂੰ ਕੀ ਪੂਤਨਾ ਚਿੰਬੜ ਗਿਆ। ਕਹਿਣ ਲੱਗਾ ਨਹੀਂ ਮੈਨੂੰ ਛੁੱਟੀ ਦੇ ਦਿਓ। ਚੰਗਾ ਭਾਈ ਤੇਰੀ ਖੁਸ਼ੀ, ਕਹਿਣ ਲੱਗੇ ਅਗਰ ਜਾਣਾ ਹੀ ਹੈ। ਮਰਦਾਨਾ ਛੁੱਟੀ ਲੈ ਕੇ ਮੱਥਾ ਟੇਕ ਕੇ ਤੁਰ ਪਿਆ। ਭਾਈ ਬਾਲਾ ਬਹੁਤ ਨਾਰਾਜ਼ ਹੋਇਆ ਵੀ ਇਸਨੇ ਚੰਗੀ ਗੱਲ ਨੀ ਕੀਤੀ, ਹਾਂ ਗੁਰੂ ਬਾਬੇ ਦਾ ਹੁਕਮ ਵੀ ਨੀ ਮੰਨਿਆ, ਭਲਾ ਮੇਰਾ ਤਾਂ ਕੀ, ਇਹਨੂੰ ਗੁਰੂ ਦਾ ਹੁਕਮ ਮੰਨਣਾ ਚਾਹੀਦਾ ਸੀ। ਖੈਰ ਤੁਰੇ ਜਾਂਦੇ ਜਾਂਦੇ ਹੁਣ ਕਿਹੜਾ ਪਤਾ ਸੀ ਕਿੱਧਰ ਜਾਣਾ, ਤੁਰਿਆ ਗਿਆ ਜਿੱਧਰ ਨੂੰ ਠੀਕ ਲੱਗੇ ਮੂੰਹ ਹੋ ਗਿਆ। ਜਾਂਦਿਆਂ ਜਾਂਦਿਆਂ ਅੱਗੇ ਇੱਕ ਮਿਲ ਗਿਆ ਇਹੋ ਜਿਹਾ ਆਦਮੀ, ਬਹੁਤ ਵੱਡੇ ਕਦ ਦਾ, ਰੋਣੀ ਸ਼ਕਲ ਜੀ ਦੀ, ਦੇਖ ਕੇ ਉਸਨੇ ਮਰਦਾਨੇ ਨੂੰ ਫੜ ਲਿਆ, ਫੜ ਕੇ ਨੂੜ ਕੇ ਅੰਦਰ ਸਿੱਟਦਾ, ਕਹਿੰਦਾ ਵਾਹ ਬਾਈ ਵਾਹ, ਬੜੀ ਦੇਰ ਪਿੱਛੋਂ ਮੈਨੂੰ ਆਦਮੀ ਮਿਲ ਗਿਆ ਹੈ। ਹੁਣ ਤੈਨੂੰ ਪਕੌੜੇ ਵਾਂਗੂ ਤਲ ਕੇ ਖਾਊ ਕਹਿੰਦਾ। ਸਯੋਂ ਕਰਕੇ ਮਰਦਾਨੇ ਦਾ ਨੂੜ ਕੇ ਅੰਦਰ ਸਿੱਟ ਦਿੱਤਾ ਤੇ ਉਹਨਾਂ ਨੇ ਕੜਾਹ ਤੇਲ ਦਾ ਬਾਹਰ ਉਬਲਣਾ ਰੱਖ ਦਿੱਤਾ। ਅੱਗ ਦੇ ਉੱਤੇ ਚੁਰ ਬਣਾ ਕੇ ਉਬਲ ਰਿਹਾ, ਕਹਿੰਦੇ ਇਹਦੇ ਵਿੱਚ ਤੈਨੂੰ ਤਲੂੰਗਾ ਫਿਰ ਖਾਊ, ਬੜਾ ਚੰਗਾ ਲੱਗੂਗਾ। ਦੇਰ ਪਿੱਛੋਂ ਮਿਲਿਆ ਉਹ ਜਾਨਵਰ ਦਾ ਮੈਂ ਖਾਈ ਜਾਣਾ ਬਥੇਰੇ। ਸਯੋਂ ਕਰਕੇ ਜਦੋਂ ਇਹੋ ਜਿਹੀ ਹਾਲਤ, ਹੁਣ ਮਰਦਾਨਾ ਯਾਦ ਕਰਦੇ ਮੈਂ ਬੜੀ ਗਲਤੀ ਕੀਤੀ, ਮੈਨੂੰ ਭਾਈ ਪਾਲੇ ਨੇ ਵੀ ਰੋਕਿਆ, ਗੁਰੂ ਬਾਬੇ ਜੀ ਨੇ ਵੀ ਬਹੁਤ ਸਾਰਾ ਕਿਹਾ, ਰਸਤੇ ਚ ਅੱਛਾ ਨੀ ਹੈ, ਬਹੁਤ ਇਹੋ ਜਿਹੇ ਲੋਕ ਰਹਿੰਦੇ ਜਿਹੜੇ ਬੜੇ ਦੁਖਦਾਈ ਹੁੰਦੇ ਹਨ ਆਮ ਲੋਕਾਂ ਵਾਸਤੇ, ਪਰ ਮੈਂ ਗਲਤੀ ਕੀਤੀ, ਹੁਣ ਕੀ ਕਰਾਂ, ਉਪਾਅ ਵੀ ਕੋਈ ਨੀ ਹੈ, ਗੁਰੂ ਬਾਬੇ ਦੇ ਚਰਨਾਂ ਚ ਹੀ ਪ੍ਰਾਰਥਨਾ ਕਰਾਂ, ਭਾਵੇਂ ਕਿਹਾ ਜਾਈਆ ਮਾੜਾ ਚੰਗਾ ਬਾਬੇ ਦਾਈਆਂ, ਫਿਰ ਵੀ ਆਪਣੇ ਨਾਂ ਦੀ ਲੱਜਿਆ ਰੱਖਣਗੇ। ਕਿਉਂ ਮਰਦਾਨੇ ਨੇ ਅੰਦਰ ਹੀ ਗੁਰੂ ਬਾਬੇ ਦੇ ਚਰਨਾਂ ਦਾ ਧਿਆਨ ਧਰਿਆ ਤੇ ਅਰਦਾਸਾਂ ਕਰਨੀਆਂ ਅੰਦਰ ਹੀ ਅੰਦਰ ਸ਼ੁਰੂ ਕਰ ਦਿੱਤੀਆਂ। ਉਹ ਜਾਣਦਾ ਕਿ ਗੁਰੂ ਬਾਬਾ ਸਮਰੱਥ ਹੈ, ਬੇਨਤੀ ਵੀ ਸੁਣਦਾ ਹੈ, ਮਦਦ ਵੀ ਕਰਦਾ ਹੈ। ਰੱਖੀ ਸਤਿਗੁਰ ਜੀ ਨਹੀਂ ਮੰਨਿਆ, ਹੁਣ ਉਹੀ ਬਿਪਤਾ ਸਾਹਮਣੇ ਆ ਗਈ। ਹੁਣ ਕਿਰਪਾ ਕਰੋ ਆਪ ਹੀ ਮੇਰੀ ਲੱਜਿਆ। ਸਾਸਨ ਜੀ ਦਾ ਕੋਈ ਮਾਲਕ ਹੀ ਨਹੀਂ, ਉਹ ਕਿਹਦੇ ਅੱਗੇ ਬੇਨਤੀਆਂ ਕਰੂਗਾ। ਜਿਹਨੇ ਕੋਈ ਸਮਰੱਥ ਮਾਲਕ ਬਣਾਇਆ ਹੋਇਆ ਹੈ ਵੇਲੇ ਵੇਲੇ ਦੁੱਖ ਸੁੱਖ ਦੇ ਵਿੱਚ, ਉਹਦੇ ਅੱਗੇ ਪ੍ਰਾਰਥਨਾ ਕਰ ਸਕਦਾ, ਉਹ ਮਦਦ ਵੀ ਕਰਦਾ। ਇਉਂ ਕਰਕੇ ਮਰਦਾਨੇ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਹਾਂ ਦੱਤੇ ਰਾਜੀ, ਭਾਵੇਂ ਬੁਰਾ ਹਾਂ ਭਾਵੇਂ ਭਲਾ, ਭਾਵੇਂ ਆਗਿਆ ਭੰਗ ਕਰਕੇ ਹੀ ਆਇਆ ਹਾਂ, ਆਪ ਨੇ ਰੋਕਿਆ, ਭਾਈ ਬਾਲੇ ਨੇ ਵੀ ਰੋਕਿਆ, ਪਰ ਗਰੀਬ ਨਵਾਜ਼ ਹਾਂ ਤਾਂ ਤੁਹਾਡਾ ਹੀ। ਆਪਣੇ ਨਾਂ ਦੀ ਚੀਜ਼ਾਂ ਹੁਣ ਰੱਖੋ, ਬਚਾਓ ਕਿਵੇਂ ਨਾ ਕਿਵੇਂ, ਇਹਨੇ ਤਾਂ ਕੜਾਹਾ ਉੱਪਰ ਨਾ ਰੱਖ ਦਿੱਤਾ, ਇਹਦੇ ਵਿੱਚ ਕਹਿੰਦਾ ਤਲ ਕੇ ਕਿਉਂ ਪਕੌੜੇ, ਮੈਂ ਬੜਾ ਔਖਾ ਕੜਾਹੇ ਦੇ ਵਿੱਚ ਉੱਪਰਨ ਸੌਖੀ ਕਰਦੀ ਹੈ। ਸੰਯਮ ਕਰਕੇ ਬਾਰ ਬਾਰ ਅਗੜਾਉਂਦਾ ਹੈ, ਛੇਤੀ ਕੜਾਹਾ ਉਬਲੇ ਤੇਲ ਦਾ, ਛੇਤੀ ਛਿੱਟ ਕੇ ਕੋਟਾ ਕਰਕੇ ਖਾਣਾ, ਨਾਲੇ ਜੀਭ ਜਿਹੜੀ ਹੈ ਬੁੱਲਾਂ ਦੇ ਫਿਰਦਾ ਬਾਰ ਬਾਰ ਕੋਟਾ। ਇਉਂ ਫਿਰੇ ਸਹਾਰ ਵਿੱਚ ਲੱਗਿਆ ਹੋਇਆ ਮਰਦਾਨਾ ਦੇਖ ਦੇਖਦਾ ਪ੍ਰਾਰਥਨਾ ਕਰੇ ਹੈ। ਜਦੋਂ ਮਰਦਾਨੇ ਨੇ ਇਉਂ ਬਾਰ ਬਾਰ ਅੰਦਰ ਹੀ ਅੰਦਰ ਗੁਰੂ ਬਾਬਾ ਜੀ ਦੇ ਚਰਨਾਂ ਦਾ ਧਿਆਨ ਥੱਕੇ ਪ੍ਰਾਰਥਨਾ ਕੀਤੀ, ਗੁਰੂ ਜੀ ਕਹਿਣਗੇ ਭਾਈ ਬਾਲਾ, ਮਰਦਾਨੇ ਨੂੰ ਤਾਂ ਭਾਈ ਕਰਤਾਕਸ਼ ਨੇ ਫੜ ਲਿਆ, ਉਹਨੂੰ ਤਲਕੇ ਖਾਣ ਲੱਗਿਆ ਹੈ। ਭਾਈ ਬਾਲਾ ਜੀ ਨਾਰਾਜ਼ ਸੀ, ਕਹਿਣਗੇ ਮਹਾਰਾਜ ਉਹਦੇ ਨਾਲ ਜੀ ਹੋਣੀ ਚਾਹੀਦੀ ਹੈ, ਕਿਉਂ ਆਗਿਆ ਜੋ ਭੰਗ ਕਰ ਕਿੰਨਾ ਉਹਨੂੰ ਰੋਕਿਆ, ਮੈਂ ਵੀ ਸਮਝਾਇਆ ਭਲਾ ਮੇਰਾ ਤਾਂ ਕੀ ਸੀ, ਹਜ਼ੂਰ ਦਾ ਹੁਕਮ ਵੀ ਨਾ ਮੰਨਿਆ, ਤੇ ਉਹਦੇ ਨਾਲ ਇਹ ਜੀ ਹੋਵੇ ਤਦੇ ਠੀਕ ਹੈ, ਊਂ ਨਹੀਂ ਉਹ ਠੀਕ ਹੁੰਦਾ ਹੈ। ਸੰਯੋਗ ਕਰਕੇ ਨਾ ਭਾਈ ਕਹਿਣ ਲੱਗੇ ਆਪਣਾ ਆਪਣੇ ਦੀ ਲੱਜਿਆ ਹੁੰਦੀ, ਆਪਣੇ ਨਾਂ ਦੀ ਇਸ ਕਰਕੇ ਉਹਦੀ ਮਦਦ ਕਰਨੀ ਬਣਦੀ ਹੈ। ਭਾਈ ਬਾਲਾ ਫਿਰ ਪੁੱਛਣ, ਮਹਾਰਾਜ ਕਿੱਡੀ ਦੂਰ ਹੈ? ਫਿਰ ਕਹਿਣਗੇ ਭਾਈ ਦੂਰ ਤਾਂ ਨੌ ਕਹਾਣਾ ਫਾਸਲਾ ਹੈ ਇੱਥੋਂ। ਮਹਾਰਾਜ ਐਡੀ ਜਲਦੀ ਤਾਂ ਫਿਰ ਆਪਾਂ ਪਹੁੰਚ ਨਹੀਂ ਸਕਾਂਗੇ, ਉਹਨੂੰ ਤਲ ਕੇ ਉਸਨੇ ਖਾ ਜਾਣਾ, ਨੌ ਪਾਉਣਾ, ਨੌ ਕੋ ਪਹੁੰਚਣਾ ਤੁਰ ਕੇ, ਹੋਰ ਕੋਈ ਸਾਧਨ ਨਹੀਂ ਹੈ, ਕਿਵੇਂ ਜਾ ਸਕਾਂਗੇ ਆਪਾਂ, ਕਿਵੇਂ ਉਸਦੀ ਮਦਦ ਕਰ ਸਕਾਂਗੇ ਬਿਨਾਂ ਪਹੁੰਚੇ? ਕਹਿੰਦੇ ਭਾਈ ਕਰਤਾਰ ਛੇਤੀ ਲੈ ਜਾਏ ਤੋ ਅੱਖਾਂ ਮੀਟ। ਭਾਈ ਬਾਲੇ ਨੂੰ ਹੁਕਮ ਕੀਤਾ ਅੱਖਾਂ ਮੀਟਣ ਦਾ, ਆਪ ਜੀ ਨੇ ਭਾਈ ਬਾਲੇ ਦਾ ਹੱਥ ਫੜਿਆ, ਜਾਂ ਇੱਥੇ ਬੈਠਣ ਜਾਂ ਉੱਥੇ ਮਰਦਾਨੇ ਨੂੰ ਜਾ ਦਿਖਾਈ ਦਿੱਤਾ। ਕਹਿੰਦੇ ਆਓ ਬੈਠੇ ਨੂੜਿਆ ਦੇਖ ਲੈਣ, ਪਰ ਕੋਡੇ ਦੇ ਅੱਖਾਂ ਤੇ ਉਹੀ ਅਗਿਆਨ ਦੀ ਪੱਟੀ ਪਾ ਛੱਡੀ, ਉਹਨੂੰ ਨਹੀਂ ਦਿਸੇ, ਮਰਦਾਨੇ ਨੂੰ ਦਿਸ ਪਏ। ਮਰਦਾਨੇ ਨੂੰ ਹੌਸਲਾ ਹੋ ਗਿਆ, ਹੁਣ ਤੈਨੂੰ ਬਚਾ ਲੈਣ, ਖੁਸ਼ ਹੋ ਗਿਆ, ਆ ਗਏ ਮੇਰੇ ਰਾਖੇ। ਇਉਂ ਕਰਕੇ ਹੈ ਉਹ ਆਪਣੇ ਹਰ ਵਿੱਚ ਹੀ ਲੱਗਿਆ ਹੋਇਆ ਹੈ, ਬਾਰ ਬਾਰ ਅਗੜਾਉਂਦਾ ਹੇਠਾਂ, ਛੇਤੀ ਕੜਾਹ ਬੁੜੇ ਤੇ ਛੇਤੀ ਇਹਨੂੰ ਪਕੌੜਾ ਕਰਕੇ ਤਲ ਕੇ ਖਾਵਾਂ ਤੇ ਆਪਣੀ ਭੁੱਖ ਦੂਰ ਕਰਾਂ। ਸੋ ਇਸੀ ਤਰ੍ਹਾਂ ਹੁੰਦਿਆਂ ਆਉਂਦਿਆਂ ਜਦੋਂ ਦੇਖਿਆ ਵੀ ਲਾਲ ਸੂਹਾ ਹੋ ਗਿਆ ਤੇਲ ਅੱਗ ਵਰਗਾ, ਸੋ ਆ ਕੇ ਮਰਦਾਨ ਜਿਹੜਾ ਨੁੜਿਆ ਪਿਆ ਸੀ ਉਸਨੇ ਕੋਡੇ ਨੇ ਮੋਢੇ ਤੇ ਚੱਕ ਲਿਆ, ਆ ਕੇ ਹੁਣ ਕੜਾਹੇ ਦੇ ਕੋਲ ਪਹੁੰਚ ਗਿਆ। ਅਜੇ ਤੱਕ ਗੁਰੂ ਬਾਬਾ ਜੀ ਨੇ ਦਿਖਾਈ ਨਹੀਂ ਦਿੱਤੀ ਕੋਡੇ ਨੂੰ। ਸੋ ਭਾਈ ਬਾਲਾ ਵੀ ਸੋਚ ਰਿਹਾ ਹੈ, ਮਰਦਾਨਾ ਵੀ ਸੋਚ ਰਿਹਾ ਵੀ ਹੁਣ ਕਦ ਮਦਦ ਕਰਨੀ, ਬਸ ਸਿੱਟਿਆ ਵਿੱਚ ਕੜਾਹੇ ਦੇ ਪਕੌੜਾ ਬਣਿਆ, ਕਿਹੜਾ ਦੇਰ ਲੱਗਣੀ ਹੈ, ਅਜੇ ਤੱਕ ਕੁਛ ਨਹੀਂ ਕੀਤਾ ਹੈ। ਸੋ ਅਖੀਰ ਜਿਸ ਵਕਤ ਕੋਡੇ ਨੂੰ ਹੌਲੀ ਦੇ ਕੇ ਉਸਨੇ ਜਿਵੇਂ ਪਕੌੜੇ ਸਿੱਟੀ ਨੇ ਤੇਲ ਦੇ ਵਿੱਚ, ਪਕੌੜੇ ਤਰਨ ਵਾਲੇ ਸਿੱਟਦੇ ਹੁੰਦੇ, ਐ ਹੌਲੀ ਦੇ ਕੇ ਸਿੱਟ ਦਿੱਤਾ, ਜਾਂ ਤਾਂ ਪੁੱਜ ਜਾਣਾ ਸੀ ਜਾਂ ਕੜਾਹ ਠੰਡਾ ਹੋ ਜਾਂਦਾ ਹੈ, ਤੇ ਮਰਦਾਨੇ ਨੂੰ ਕੁਛ ਵੀ ਨਹੀਂ ਹੁੰਦਾ। ਅਖੀਰ ਇੱਧਰ ਗੁਰੂ ਜੀ ਨੇ ਦਿਖਾਈ ਦਿੱਤੀ ਤੇ ਕੋਡੇ ਨੂੰ ਨਾਲ ਦੀ ਨਾਲ ਕਹਿਣ ਲੱਗੇ, ਕੋਡਾ ਤਲ ਕੇ ਖਾ ਇਸ ਨੂੰ, ਕਿਉਂ ਨਹੀਂ ਤਲ ਕੇ ਖਾਂਦਾ ਵੀ ਪਕੌੜਾ ਬਣਾ ਕੇ ਖਾਂਦਾ, ਉਹਨੂੰ ਕੁਛ ਵੀ ਨਹੀਂ ਹੋਇਆ, ਹੈਰਾਨ ਹੋ ਗਿਆ। ਇੱਕ ਤਾਂ ਉਹਦਾ ਨਾਂ ਲੈ ਕੇ ਗੁਰੂ ਬਾਬੇ ਨੇ ਬੁਲਾਇਆ ਕੋਡਾ, ਦੂਸਰੇ ਕੜਾ ਠੰਡਾ ਹੋ ਗਿਆ, ਉਲਟ ਗੱਲ ਹੋ ਗਈ, ਕੌਣ ਹੈ ਮੇਰਾ ਜਾਣੂ ਜਿਹੜਾ ਮੇਰਾ ਨਾਂ ਲੈ ਕੇ ਬੁਲਾਉਂਦਾ ਹੈ, ਕਦੇ ਮਿਲੇ ਨਹੀਂ, ਕੁਛ ਨਹੀਂ ਕੀਤਾ। ਅਖੀਰ ਗੁਰੂ ਜੀ ਨੇ ਉਸ ਮੌਕੇ, ਅੱਗੇ ਤਾਂ ਮਰਦਾਨੇ ਨੂੰ ਕਹਿੰਦੇ ਹੁੰਦੇ ਨਾ ਰਬਾਬ ਛੇੜ, ਹੁਣ ਗੁਰੂ ਜੀ ਨੇ ਬਿਨਾਂ ਰਬਾਬ ਦੇ ਸ਼ਬਦ ਵਿਚਾਰਨ ਕੀਤਾ, ਤਪਤ ਕੜਾਹਾ ਮਨੇ ਭਿਆ ਪ੍ਰਗਾਸ਼, ਕਾਟੀ ਬੇੜੀ ਬਗਹਿਤੇ, ਗੁਰ ਕੀਂਦੀ ਕੀਨੀ ਬੰਦ ਖਲਾਸ਼। ਬਾਬਾ ਆਵਣ ਜਾਣਦੇ ਹੋ, ਤਪਤ ਕੜਾਹਾ ਬੁਝ ਗਿਆ, ਗੁਰੂ ਸ਼ੀਤਲ ਨਾਮ ਤੇ ਜਪੇ ਸਾਧੂ ਸੰਗ ਪਿਆ। ਛੋੜ ਗਏ ਨਿਗਹਾਰ, ਜਿਸ ਕੀ ਅਟਕ ਇਸ ਤੇ ਛੁੱਟੀ, ਅਬ ਕਹਾਂ ਕਰੇ ਕੁਟਵਾਰ, ਚੁੱਕਾ ਭਾਰਾ ਕਰਮ ਕਾ, ਹੋਏ ਨਹਿ ਕਰਮ ਸਾਗਰ ਦੇ ਕੰਢੇ ਚੜੇ, ਗੁਰ ਕੀਨੇ ਧਰਮ ਸੱਚ ਥਾਮ, ਸੱਚ ਬੈਸ਼ ਕਾ ਸੱਚ ਸੌ ਬਣਾਇਆ, ਸੱਚ ਪੂੰਜੀ ਸੱਚ ਵੱਖਰੋ ਨਾਨਕ ਕਰ ਆਏ। ਇਹ ਸ਼ਬਦ ਗੁਰੂ ਬਾਬੇ ਨੇ ਪੜਿਆ ਤੇ ਕੜਾਹਾ ਤੇਲ ਠੰਡਾ ਹੋ ਗਿਆ। ਮਰਦਾਨੇ ਨੂੰ ਭਾਵੇਂ ਤੇਲ ਦੇ ਵਿੱਚ ਤਲਣ ਵਾਸਤੇ ਉਸਨੇ ਹੌਲੀ ਦੇ ਕੇ ਸਿੱਟ ਦਿੱਤਾ ਸੀ, ਪਰ ਉਹਨੂੰ ਕੋਈ ਆਂਚ ਨਹੀਂ ਲੱਗੀ, ਠੰਡਾ ਜੋ ਹੋ ਗਿਆ। ਨਾਲ ਦੀ ਨਾਲ ਗੁਰੂ ਬਾਬਾ ਜੀ ਨੇ ਕਿਹਾ, ਕੋਡਿਆ ਇਹਨੂੰ ਤਲ ਲਈ, ਤਲ ਕੇ ਖਾ, ਪਕੌੜਾ ਬਣਾ ਕੇ ਖਾ, ਉਹਨੂੰ ਆਂਚ ਵੀ ਨਹੀਂ ਲੱਗੀ, ਪਕੌੜਾ ਕਿਵੇਂ ਬਣ ਜਾ। ਸੰਯੋਗ ਕਰਕੇ ਅਖੀਰ ਕੌਡਾ ਜਦੋਂ ਇਹ ਗੱਲ ਸੁਣਦਾ ਹੈ ਵੀ ਮੇਰਾ ਨਾਂ ਲੈ ਕੇ ਤੂੰ ਬੁਲਾਉਣ ਵਾਲਾ ਤੇ ਮੈਨੂੰ ਕੜਾਹ ਠੰਡਾ ਕਰਨ ਵਾਲਾ ਕੋਈ ਆਮ ਆਦਮੀ ਤਾਂ ਨਹੀਂ, ਇਹ ਤਾਂ ਕੋਈ ਕਲਾਮਾਨ ਪੁਰਖ ਹੈ। ਇਸ ਕਰਕੇ ਉਸ ਮੌਕੇ ਜਦੋਂ ਇੰਨੀ ਗੱਲ ਕੀ ਪੁੱਛਣ ਲੱਗਾ, ਤੂੰ ਮੇਰਾ ਸੁਣਿਆ ਕਿੱਥੋਂ ਆ ਗਿਆ, ਮੇਰਾ ਨਾਂ ਲੈ ਕੇ ਬੁਲਾਉਣਾ ਤੇ ਮੇਰਾ ਕੜਾਹ ਠੰਡਾ ਕਰਦਾ, ਤੇਲ ਠੰਡਾ ਕਰਦਾ, ਮੈਨੂੰ ਲੱਗੀ ਭੁੱਖੇ ਨੂੰ ਮੈਂ ਤੜਕੇ ਖਾਣਾ ਸੀ। ਕਹਿਣਗੇ ਅਸੀਂ ਤਾਂ ਨਹੀਂ ਰੋਕਿਆ, ਤੜਕੇ ਖਾ। ਸੋ ਅਖੀਰ ਉਹਦੇ ਚਿੱਤ ਤੇ ਗੁਰੂ ਬਾਬਾ ਜੀ ਦੇ ਦਰਸ਼ਨ ਕਰਕੇ ਇਹੋ ਜਿਹਾ ਅਸਰ ਹੋਇਆ, ਚਰਨਾਂ ਤੇ ਡਿੱਗ ਪੈਂਦਾ, ਸਮਝਿਆ ਵੀ ਇਹਨਾਂ ਦੀ ਰਾਹੀਂ ਹੀ ਮੇਰਾ ਭਲਾ ਹੋਣਾ ਹੈ, ਮੇਰੇ ਤੇ ਕਿਰਪਾ ਹੋਣੀ। ਉਸ ਮੌਕੇ ਡਿੱਗ ਕੇ ਚਰਨਾਂ ਤੇ ਪ੍ਰਾਰਥਨਾ ਕਰਨ ਲੱਗਾ, ਗਰੀਬ ਨਿਵਾਸ ਕਿਰਪਾ ਬਖਸ਼ੋ, ਮਿਹਰ ਕਰੋ, ਦਇਆ ਕਰੋ, ਮੈਂ ਆਪਦੇ ਆਦਮੀ ਨੂੰ ਤੜਕੇ ਪਕੌੜਾ ਕਰਕੇ ਖਾਣ ਲੱਗਾ ਸੀ, ਬੜਾ ਗੁਨਾਹ ਕਰਦਾ ਸੀ। ਸੋ ਪਹਿਲੇ ਪਤਾ ਨੀ ਕਿੰਨੇ ਕੁ ਗੁਨਾਹ ਕੀਤੇ ਦਾ ਹਿਸਾਬ ਕੋਈ ਨੀ, ਲੇਕਿਨ ਹੁਣ ਇਹ ਬਹੁਤ ਵੱਡਾ ਸੀ। ਇਉਂ ਬੇਨਤੀਆਂ ਕਰਦਾ, ਬਖਸ਼ ਲਿਓ ਮਹਾਰਾਜ, ਮੈਂ ਅਪਰਾਧੀ, ਮੈਂ ਅਪਰਾਧੀ, ਬੇਮੁਖ ਮੰਦਾ ਚੋਰਿਆ ਜੋ ਆ ਰਹਾ ਪਰ ਕਰ ਜੋ ਹੁੰਦਾ ਨਿੰਦਕ ਦੁਸ਼ਟ ਹਰਾਮ ਹੋ ਠਗ ਦੇਸ਼ ਠਗੰਦਾ ਕਾਮ ਕ੍ਰੋਧ ਮਦ ਲੋ ਮੋ ਅਹੰਕਾਰ ਕਰੰਦਾ ਵਿਸ਼ਵਾਸ ਕਰਦੀ ਅਗਿਰ ਕਖਣ ਕੋ ਨਾ ਰਖੰਦਾ ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ਣ ਚਰਨਾਂ ਦੇ ਡਿੱਗੇ ਖਿਮਾ ਮੰਗਦਾ ਹੈ ਮਾਫੀਆਂ ਮੰਗਦਾ ਹੈ ਮਹਾਰਾਜ ਮਿਹਰ ਕਰੋ ਬਖਸ਼ੋ ਖਿਮਾ ਕਰੋ ਗੁਰੂ ਜੀ ਕਹਿਣ ਲੱਗੇ ਗੋਡਿਆ ਜਿਹਦਾ ਗੁਨਾਹਗਾਰ ਹੈ ਉਸ ਤੋਂ ਬਖਸ਼ਵਾ ਜਿਸ ਨੂੰ ਤਲ ਕੇ ਖਾਣ ਲੱਗਿਆ ਸੀ ਉਹ ਤੋਂ ਬਖਸ਼ਵਾ ਸਭ ਤੋਂ ਵੀ ਬਖਸ਼ਵਾ ਮਹਾਰਾਜ ਉਹ ਤੋਂ ਵੀ ਬਖਸ਼ੋ ਪਰ ਆਪ ਕਿਰਪਾ ਕਰੋ ਮੇਰੇ ਤੇ ਹਾਂ ਇਉਂ ਇੰਨਾ ਕਹਿੰਦਾ ਹੋਇਆ ਉਹ ਜਲਦੀ ਦੌੜ ਗਿਆ ਨਾਲ ਹੀ ਵੱਡਾ ਤਾਰਾ ਫਲਦਾਰ ਬਣ ਸੀ ਉੱਥੇ ਚੰਗੇ ਚੰਗੇ ਫਲ ਬਹੁਤ ਸਾਰੇ ਇਕੱਠੇ ਕਰਕੇ ਲਿਆ ਕੇ ਗੁਰੂ ਬਾਬੇ ਅੱਗੇ ਰੱਖੇ ਮਰਦਾਨੇ ਦੇ ਬੰਦ ਖੋਲੇ ਗਏ ਮਰਦਾਨੇ ਨੇ ਗੁਰੂ ਬਾਬਾ ਜੀ ਦੇ ਚਰਨਾਂ ਤੇ ਵਾਰ ਵਾਰ ਨਮਸਕਾਰਾਂ ਕਰਕੇ ਖਿਮਾ ਮੰਗੀਆਂ ਤੇ ਉਸ ਮੌਕੇ ਕੌਡਾ ਕਹਿਣ ਲੱਗਿਆ ਮਹਾਰਾਜ ਇਹ ਰਸਨੀ ਲਾਓ ਕਿਰਪਾ ਕਰਕੇ ਛਕੋ ਗੁਰੂ ਜੀ ਨੇ ਮਰਦਾਨੇ ਨੂੰ ਵਾਰ ਵਾਰ ਭੁੱਖ ਲੱਗਦੀ ਸੀ ਉਹਨੂੰ ਦਿੱਤੇ ਫਲ ਭਾਈ ਬਾਲੇ ਨੂੰ ਤੇ ਆਪ ਕੁਛ ਰਸਨੀ ਲਗਾਏ ਬਾਕੀ ਦੇ ਉਸ ਕੋਡੇ ਨੂੰ ਦੇ ਦਿੱਤੇ ਕੋਡੇ ਨੇ ਉਹ ਲੈਂਦਿਆਂ ਹੀ ਸਾਰੇ ਆਪਣੇ ਮੂੰਹ ਚ ਪਾ ਦਿੱਤੇ ਬਸ ਮੂੰਹ ਚ ਪਾਉਣ ਦੀ ਦੇਰ ਸੀ ਹੋਰ ਦੀ ਹੋਰ ਬੁੱਧ ਹੋ ਗਈ ਰਾਕਸ਼ ਤੋਂ ਦੇਵਤਾ ਬਣ ਗਿਆ ਦੇਵਤਾ ਜਾਂ ਰਾਕਸ਼ ਸੁਭਾਵ ਕਰਕੇ ਜਿਹਦਾ ਰਾਕਸ਼ ਸੁਭਾਵ ਹੈ ਉਸਨੂੰ ਰਾਕਸ਼ ਦੁਨੀਆ ਵਿੱਚ ਕਿਹਾ ਜਾਂਦਾ ਹੈ ਜਿਸਦਾ ਦੇਵਤ ਸੁਭਾਵ ਹੈ ਉਸਨੂੰ ਦੁਨੀਆਂ ਵਿੱਚ ਦੇਵਤਾ ਕਿਹਾ ਜਾਂਦਾ ਹੈ ਯਾਨੀ ਦੇਵੀ ਗੁਣ ਇਹਨਾਂ ਦੇ ਸੰਯੁਕਤ ਹੋਵੇ ਉਸਨੂੰ ਦੇਵਤਾ ਦੀ ਪਤੀ ਮਿਲਦੀ ਹੈ ਰਾਕਸ਼ ਸੁਭਾਵ ਕਰੂਰ ਸੁਭਾਵ ਉਹਨਾਂ ਨੂੰ ਦੁਖਦਾਈ ਸੁਭਾਵ ਬੁਰੇ ਸੁਭਾਵ ਜਿਹੜੇ ਹਨ ਉਹਨਾਂ ਨੂੰ ਰਾਕਸ਼ ਸੁਭਾਵ ਕਥਨ ਕੀਤਾ ਹੈ ਉਹਨਾਂ ਦੇ ਅਨੁਸਾਰ ਹੋਵੇ ਉਸਨੂੰ ਰਾਕਸ਼ ਕਥਨ ਕੀਤਾ ਜਾਂਦਾ ਹੈ ਕੌਡੇ ਦੀ ਬੁੱਧ ਹੋਰ ਦੀ ਹੋਰ ਹੋਵੇ ਗੁਰੂ ਜੀ ਨੇ ਮਿਹਰ ਕੀਤੀ ਕਿਰਪਾ ਕੀਤੀ ਉਹਦੇ ਅੰਦਰ ਚਾਨਣਾ ਹੋ ਆਇਆ ਰੋਸ਼ਨੀ ਹੋ ਗਈ ਹੈ ਗਿਆਨ ਦੀ ਮਿਹਰ ਕੀਤੀ ਕੌਡਿਆ ਮਾਨੁਕ ਸਰੀਰ ਇਸ ਵਾਸਤੇ ਨਹੀਂ ਮਿਲਿਆ ਇਸ ਵਿੱਚ ਆ ਕੇ ਜੀਵਾਂ ਨੂੰ ਤੜਤੜ ਖਾਈ ਜਾਣਾ ਜਾਂ ਆਦਮੀਆਂ ਨੂੰ ਤੜਤੜ ਖਾਈ ਜਾਣਾ ਮਾਨੁਖ ਤਨ ਵਿੱਚ ਆ ਕੇ ਇਨਸਾਨ ਨੇ ਨੇਕੀ ਕਰਨੀ ਹੈ ਭਲਾਈ ਕਰਨੀ ਹੈ ਦੂਸਰਿਆਂ ਨੂੰ ਸੁੱਖ ਦੇ ਆ ਕੇ ਇਨਸਾਨ ਨੇ ਨੇਕੀ ਕਰਨੀ ਹੈ ਭਲਾਈ ਕਰਨੀ ਹੈ ਦੂਸਰਿਆਂ ਨੂੰ ਸੁੱਖ ਦੇਣਾ ਹੈ ਔਰ ਪ੍ਰਭੂ ਦੀ ਬੰਦਗੀ ਕਰਨੀ ਹੈ ਇਉਂ ਜਨਮ ਨੂੰ ਸਫਲਾ ਕੀਤਾ ਜਾਂ ਮਨੁੱਖਾਂ ਦੇ ਵਾਰ ਵਾਰ ਹੱਥ ਨਹੀਂ ਆਉਂਦੀ ਇਸ ਨੂੰ ਤਾਂ 33 ਕਰੋੜ ਦੇਵਤਾ ਵੀ ਤਰਸ ਜਾਏਗਾ ਤੈਨੂੰ ਇਹ ਮਾਨੁੱਖ ਦੇ ਹੱਥ ਹੈਗੇ ਤੂੰ ਇਸ ਮਾਨੁੱਖ ਤਨ ਨੂੰ ਪਾ ਕੇ ਉਹ ਕੁਛ ਸੁਭਾਵ ਗ੍ਰਹਿਣ ਕੀਤਾ ਹੈ ਜਿਸਦੇ ਆਸਰੇ ਇਸ ਤੋਂ ਵੀ ਨਿਸ਼ਚਿਤ ਜੋਨੀਆਂ ਵਿੱਚ ਫਿਰ ਦੁਖੀ ਹੋਵੇ ਇਸ ਕਰਕੇ ਕੌਡੇ ਨੇ ਅਰਜ਼ ਕੀਤੀ ਗਰੀਬ ਨਾਲ ਜਿਵੇਂ ਹੁਕਮ ਹੋਵੇ ਆਪਣੀ ਜ਼ਿੰਦਗੀ ਨੂੰ ਉਸੀ ਤਰੀਕੇ ਸਿਰ ਬਤੀਤ ਕਰਾਂਗਾ ਮਿਹਰ ਕਰੋ ਗੁਰੂ ਜੀ ਨੇ ਕਿਰਪਾ ਕੀਤੀ ਮਨ ਸ਼ੁੱਧ ਹੋ ਗਿਆ ਸੀ ਆਪਦੇ ਦਰਸ਼ਨ ਕਰਕੇ ਨਾਮ ਦੀ ਦਾਤ ਬਖਸ਼ੀ ਅੰਦਰ ਨਾਮ ਦੀ ਲਿਪ ਲੱਗ ਗਈ ਲਿਪਤੀ ਐਸੀ ਜੁੜੀ ਕੁਛ ਦੇਰ ਤਾਂ ਇੱਕ ਰਸ ਮਸਤੀ ਵਿੱਚ ਇਕਾਗਰਤਾ ਵਿੱਚ ਬੈਠਾ ਅਖੀਰ ਗੁਰੂ ਜੀ ਨੇ ਕਿਹਾ ਕੱਢਿਆ ਇੱਥੇ ਹੋਰਨਾਂ ਨੂੰ ਇਹ ਸਿੱਖਿਆ ਦਿਆ ਤਾਂ ਕਿ ਹੋਰਨਾਂ ਦਾ ਵੀ ਭਲਾ ਹੋਵੇ ਇਸ ਤਰੀਕੇ ਸਿਰ ਗੁਰੂ ਜੀ ਨੇ ਇਹੋ ਜਿਹੇ ਬੇਅੰਤ ਰਾਕਸ਼ਾਂ ਦਾ ਵੀ ਭਲਾ ਕੀਤਾ ਯਥਾ ਜੋ ਸਤਨਾਮ ਜਾਪ ਦੇ ਕੇ ਤਾਪ ਸਾਰੇ ਦੂਰ ਕੀਤੇ ਦੇਸ਼ ਦੇਸ਼ ਫਿਰੇ ਆਪ ਵਾਹਿਗੁਰੂ ਜਪਾਇਆ ਸੀ ਕੋਡੇ ਜਿਹੇ ਰਾਕਸ਼ਾਂ ਨੂੰ ਪਲਵੇਂ ਨਿਹਾਲ ਕੀਤਾ ਦੇ ਕੇ ਉਪਦੇਸ਼ ਮਨ ਦੇ ਕਰਮਾਂ ਤੋਂ ਹਟਾਇਆ ਸੀ। ਸੱਜਣ ਜੇ ਠੱਗਾਂ ਤਾਈਂ ਜਾ ਕੇ ਘਰਾਂ ਵਿੱਚ ਤਾਰਾ, ਬੜਾ ਉਪਕਾਰ ਸਾਰਾ ਆਪ ਨੇ ਕਮਾਇਆ ਸੀ। ਸੱਜਣ ਨਾਮ ਕਰਕੇ ਇੱਕ ਪਖੰਡੀ ਸ਼ਖਸ ਸੀ, ਜਿਹੜਾ ਪਖੰਡ ਦੇ ਆਸਰੇ ਲੋਕਾਂ ਨੂੰ ਲੁੱਟਦਾ ਸੀ। ਉੱਪਰੋਂ ਲਿਬਾਸ ਕਦੇ ਪੰਡਤਾਂ ਦਾ ਬਣਾ ਲੈਣਾ, ਕਦੇ ਕਿਸੇ ਸਾਧੂ ਵੇਸ ਨੂੰ ਬਣਾ ਲੈਣਾ, ਕਦੇ ਕੁਛ ਇਹੋ ਜਿਹਾ ਬਣਾ ਰੱਖਣਾ। ਬਾਹਰ ਇੱਕ ਇਹੋ ਜਿਹਾ ਥਾਂ ਬਣਾਇਆ ਹੋਇਆ ਸੀ, ਜਿਹੜਾ ਕੋਈ ਕਾਬੂ ਆਉਣਾ ਲੁੱਟ ਪੁੱਟ ਕੇ ਮਾਰ ਕੇ ਪਰਾਂ ਸਿੱਟ, ਉਹਦਾ ਸਾਰਾ ਥਾਂ ਇਹੋ ਜਿਹਾ ਉਸਦਾ ਕੰਮ ਸੀ। ਨਾ ਸੀ ਉਸਦਾ ਸੱਜਣ ਠੱਗ। ਮਸੀਤ ਵੀ ਛੋਟੀ ਜਿਹੀ ਇੱਕ ਪਾਸੇ ਬਣਾਈ ਹੋਈ ਸੀ, ਠਾਕੁਰ ਦੁਆਰਾ ਬਣਾਇਆ ਹੋਇਆ ਸੀ, ਕਿਉਂਕਿ ਉਦੋਂ ਦੋ ਹੀ ਧਰਮ ਸਾਡੇ ਹਿੰਦੁਸਤਾਨ ਵਿੱਚ ਸਨ, ਹਿੰਦੂ ਜਾਂ ਮੁਸਲਮਾਨ। ਹੁੰਦੇ ਠਾਕੁਰ ਦੁਆਰੇ ਹੁੰਦੇ, ਹੁੰਦੇ ਮਸੀਤਾਂ ਹੁੰਦੀਆਂ। ਹਾਂਜੀ, ਇਸ ਤਰੀਕੇ ਸਿਰ ਉਹਦਾ ਕੰਮ ਇਹ ਸੀ। ਸੋਈਓ ਮਰਦਾਨਾ ਕਹਿਣ ਲੱਗਾ ਭੁੱਖ ਲੱਗੀ ਹੈ, ਉਹ ਸਾਹਮਣੇ ਕੁਛ ਮਕਾਨ ਨਜ਼ਰ ਆਉਂਦੇ ਹਨ, ਮਹਾਰਾਜ ਹੁਕਮ ਹੋਵੇ ਉੱਥੇ ਜਾ ਕੇ ਕੁਛ ਖਾ ਪੀ ਆਵਾਂ। ਗੁਰੂ ਜੀ ਕਹਿੰਦੇ ਚੰਗਾ, ਤੇਰੀ ਖੁਸ਼ੀ ਹੈ, ਖਾ ਪੀ ਆ ਭਾਈ। ਉੱਥੇ ਗਿਆ, ਉਹ ਸੱਜਣ ਠੱਗ ਦਾ ਥਾਂ ਸੀ। ਉਸਦੇ ਆਦਮੀਆਂ ਨੇ ਮਰਦਾਨੇ ਨੂੰ ਫੜ ਕੇ ਅੰਦਰ ਨੂੰ ਉੱਡਿਆ, ਕੱਪੜੇ ਲੀੜੇ ਲਾ ਲੁੱਟੇ ਚੁੱਕ ਸੀ। ਕਹਿਣ ਲੱਗੇ, ਹੋਰ ਦੱਸ ਤੇਰੇ ਕੋਲ ਕੀ ਹੈ, ਮੇਰੇ ਪਾਸ ਕੀ ਹੋਣਾ, ਮੈਂ ਤਾਂ ਫਕੀਰ ਸਾਧੂ ਆਦਮੀ ਆਈ ਕੁਛ ਹੈ, ਮੇਰੇ ਕੋਲ ਕੱਪੜੇ ਹੋਰ ਤਾਂ ਮੇਰੇ ਕੋਲ ਧਨ ਤੋਂ ਦਾ ਦੌਲਤ ਮਾਇਆ ਕੁਛ ਵੀ ਨਹੀਂ ਹੈ। ਸੋ ਇਉਂ ਫਿਰ ਉਸਦੀ ਇਹ ਜਿਹੀ ਹਾਲਤ ਹੈ, ਗੁਰੂ ਜੀ ਉੱਥੇ ਹੌਲੀ ਹੌਲੀ ਪਹੁੰਚੇ, ਉਹਨੂੰ ਅੰਦਰ ਨੋਟ ਦਿੱਤਾ। ਅਖੀਰ ਗੁਰੂ ਜੀ ਉੱਥੇ ਪਹੁੰਚ ਕੇ ਉਸਨੂੰ ਕਹਿਣ ਲੱਗੇ ਨੇ, ਬਈ ਇੱਥੇ ਸਾਡਾ ਆਦਮੀ ਆਇਆ ਸੀ। ਸੱਜਣ ਕਹਿਣ ਲੱਗਾ, ਮਹਾਰਾਜ ਇੱਥੇ ਕੋਈ ਆਦਮੀ ਨਹੀਂ ਆਇਆ। ਕਹਿਣ ਲੱਗੇ, ਸਾਡਾ ਆਦਮੀ ਇੱਥੇ ਆਇਆ ਹੈ, ਇਸੇ ਦਰਵਾਜ਼ੇ ਅੰਦਰ ਵੜਿਆ ਹੈ। ਕਿੱਥੇ ਲਿਆ ਉਹ ਸਾਡਾ ਆਦਮੀ? ਉਹ ਵਾਰ ਵਾਰ ਕਰੀ ਜਾਂਦਾ, ਤਿਲਕ ਵੀ ਮੱਥੇ ਤੇ ਲੱਗਿਆ, ਗਲ ਚ ਮਾਲਾ ਵੀ ਪਾਈ ਹੋਈ ਹੈ, ਪ੍ਰਵੇਸ਼ ਵੀ ਹਜੇ ਬਣਾਇਆ ਹੋਇਆ ਦਿਖਾਵੇ ਦਾ। ਇਉਂ ਕਰਕੇ ਅਸੀਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ, ਭਾਈ ਬਾਲਾ ਆਹ ਗੋਲਡੀ ਚ ਹੈ, ਉੱਥੋਂ ਜਾ ਕੇ ਕੱਢ ਲੈ। ਸੋ ਦਰਵਾਜ਼ਾ ਖੋਲ ਕੇ ਮਰਦਾਨੇ ਨੂੰ ਉੱਥੋਂ ਕੱਢ ਕੇ, ਆਹ ਕਿੱਥੋਂ ਆ ਗਏ? ਦੂਜਾ ਕਹਿੰਦਾ, ਅਸੀਂ ਇੱਥੇ ਆਏ ਹਾਂ, ਆਹ ਦੱਸ ਕਿੱਥੋਂ ਆਇਆ? ਅਸੀਂ ਗੁਰੂ ਜੀ ਨੇ ਉਸ ਮੌਕੇ ਉਸਨੂੰ ਸਮਝਾਉਣਾ ਤੇ ਉਸਨੂੰ ਰਾਹ ਰਾਸ ਤੇ ਲਿਆਉਣ ਵਾਸਤੇ ਉਪਦੇਸ਼ ਕਰਨਾ ਸ਼ੁਰੂ ਕੀਤਾ। ਪਾਪਾਂ ਦੇ ਕੋਟ ਉਸਾਰ ਦੇ, ਪਾਪਾਂ ਦੇ ਕੋਟ ਉਸਾਰ ਦੇ। ਲਿਖਾ ਤੇਰਾ ਪੈਰ ਪਾਪਾਂ ਦੇ ਕੋਟ ਉਸਾਰ। ਰਾਖੇ ਰੇ ਬਨਾ। ਸੁਣੀਏ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢਵੇ। ਅਜ਼ਰਾਈਲ ਫਰਿਸ਼ਤਾ ਹੋਸੀ ਆਏ ਤਹੀ, ਆਵਣ ਜਾਣ ਨਾ ਸੂਝੀ, ਈੜੀ ਗਲੀ ਫਹੀ। ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਉਂ ਗੁਰੂ ਜੀ ਨੇ ਜਦੋਂ ਇਹ ਉੱਚੀ ਸੁਰ ਨਾਲ ਉਚਾਰਨ ਕੀਤਾ, ਉਸ ਮੌਕੇ ਉਹ ਫਿਲਮ ਜੋ ਪਹਿਲਾਂ ਤੋਂ ਜਿਤਨੇ ਕੁਛ ਨੇ ਲੋਕਾਂ ਨੂੰ ਮਾਰਿਆ, ਲੁੱਟਿਆ, ਕੁੱਟਿਆ ਕੀਤਾ, ਸਾਹਮਣੇ ਆ ਗਈ, ਜਿਵੇਂ ਅੱਜ ਤਮਾਸ਼ਿਆਂ ਦੇ ਸਾਹਮਣੇ ਆ ਜਾਂਦੀ ਹੈ। ਉਹਦੇ ਦਿਲ ਤੇ ਬੜਾ ਗਹਿਰਾ ਬਹੁਤ ਉਹਦੇ ਚਿੱਤ ਨੂੰ ਦੁੱਖ ਮਹਿਸੂਸ ਹੋਇਆ ਵੀ ਹੈ, ਇਹਦਾ ਫਲ ਬਹੁਤ ਦੁਖਦਾਈ ਭੁਗਤਣਾ ਪੈਣਾ। ਅਖੀਰ ਚਰਨਾਂ ਤੇ ਡਿੱਗ ਕੇ ਖਿਮਾ ਮੰਗਦਾ ਹੈ। ਕਹਿੰਦਾ ਸੱਜਣਾ, ਗੁਰੂ ਜੀ ਕਹਿੰਦੇ ਇਹ ਤੇਰੇ ਵਾਸਤੇ ਅੱਛਾ ਨਹੀਂ ਹੈ, ਇਨਸਾਨੀਅਤ ਵਿੱਚ ਆ। ਇਹ ਹੈਵਾਨਾਂ ਵਾਲੇ, ਪਸ਼ੂਆਂ ਵਾਲੇ ਇਹਨੂੰ ਦੁੱਖ ਵਿੱਚ ਲੈ ਜਾਣ। ਇਨਸਾਨ ਬਣ ਕੇ ਤਰੱਕੀ ਕਰਨੀ ਸੀ, ਦੇਵਤਾ ਬਣਨਾ ਸੀ, ਦੇਵਤਾ ਤੋਂ ਉੱਚਾ ਉੱਠ ਕੇ ਦੇਵੀ ਗੁਣਾਂ ਨੂੰ ਪ੍ਰਾਪਤ ਕਰਕੇ ਆਪਣੀ ਈਸ਼ਵਰੀ ਅਵਸਥਾ, ਆਤਮਿਕ ਅਵਸਥਾ ਦੇ ਵਿੱਚ ਸਥਿਤ ਹੋਣਾ ਸੀ। ਇਸ ਵਾਸਤੇ ਮਨੁੱਖ ਦੇ ਮਿਲੀ ਹੈ, ਲੇਕਿਨ ਤੇਰੀ ਜ਼ਿੰਦਗੀ ਦਾ ਰਾਹ ਕਿਸ ਪਾਸੇ? ਉਸਨੇ ਅਰਜ਼ਾਂ ਕੀਤੀਆਂ, ਗਰੀਬਾਂ ਖਿਮਾ ਕਰ, ਅੱਗੇ ਵਾਸਤੇ ਮੈਂ ਧੋਵਾ ਕਰਦਾ ਕੰਨਾਂ ਨੂੰ ਹੱਥ। ਗੁਰੂ ਜੀ ਨੇ ਕਿਹਾ, ਹਾਂ ਜਿਨ੍ਹਾਂ ਧਨ ਦੌਲਤ ਲੁੱਟਿਆ ਇਹ ਗਰੀਬਾਂ ਨੂੰ ਲੁਟਾ, ਜਿਹਨੂੰ ਜਿਹਨੂੰ ਜਾਣਦਾ ਉਸਦੇ ਘਰ ਭੇਜ, ਬਾਕੀ ਰਾਹੇ ਰਾਸਤੇ ਤੇ ਆ ਕੇ ਪ੍ਰਭੂ ਦੀ ਬੰਦਗੀ ਕਰ ਔਰ ਰੱਬ ਦੀ ਖਲਕਤ ਦੀ ਸੇਵਾ ਕਰ, ਤਾਂ ਕਿ ਤੇਰਾ ਜਨਮ ਸਫਲਾ ਹੋਏ। ਸੋ ਫਿਰ ਗੁਰੂ ਜੀ ਨੇ ਉਸ ਤੇ ਕਿਰਪਾ ਕੀਤੀ, ਮਨ ਸ਼ੁੱਧ ਹੋਇਆ, ਦਰਸ਼ਨ ਕਰਕੇ ਨਾਮ ਦੀ ਦਾਤ ਬਖਸ਼ੀ, ਨਾਮ ਦਾ ਸਿਮਰਨ ਔਰ ਸਤਕਰਮਾਂ ਦੇ ਵਿੱਚ ਉਸਨੂੰ ਜੋੜ ਕੇ ਸੱਚੀ ਮੁੱਚੀ ਅਸਲੀ ਸੱਜਣ ਬਣਾ ਕੇ ਆਪ ਜੀ ਇਉਂ ਬੇਅੰਤ ਦੁਨੀਆ ਦਾ ਉਧਾਰ ਕਰਦੇ ਹੋਏ ਹੋਰ ਥਾਂ ਵਾਸਤੇ ਚਾਲੇ ਆਉਂਦੇ ਹਨ। ਇਉਂ ਗੁਰੂ ਜੀ ਨੇ ਬੇਅੰਤ ਦੁਨੀਆ ਦਾ ਉਧਾਰ ਕੀਤਾ, ਜਿੱਥੇ ਕਿੱਥੇ ਇਹੋ ਜਿਹੇ ਸੁਭਾਵਾਂ ਵਾਲੇ ਉਹਨਾਂ ਨੂੰ ਦੇਵਤਾ ਬਣਾਇਆ, ਠੱਗੀਆਂ ਆਦਤੋਂ ਰਹਿਤ ਕਰਕੇ ਸੱਚਮੁੱਚ ਅਸਲੀ ਇਨਸਾਨੀਅਤ, ਅਸਲੀ ਇਨਸਾਨ ਬਣਨ ਦਾ, ਬਲਕਿ ਇਨਸਾਨ ਤੋਂ ਵੀ ਉੱਚਾ ਦੇਵਤਾ ਦੇ ਆਤਮ ਗਿਆਨੀ ਬਣਨ ਦੀ ਸਿੱਖਿਆ ਦਿੱਤੀ। ਜਿਹੜੇ ਫੁੱਕੇ ਪਖੰਡੀ ਬ੍ਰਹਮ ਗਿਆਨੀ ਬਣੇ ਫਿਰਦੇ ਸੀ, ਉਹਨਾਂ ਨੂੰ ਵੀ ਗੁਰੂ ਜੀ ਨੇ ਜਥਾਯੋਗ ਸਿੱਖਿਆ ਦਿੱਤੀ। ਇੱਕ ਥਾਂ ਇਹੋ ਜਿਹਾ ਸੀ ਜਿਸ ਥਾਂ ਦੇ ਵਿੱਚ ਆਪਣੇ ਆਪ ਨੂੰ ਹਰੇਕ ਹੀ ਬ੍ਰਹਮ ਗਿਆਨੀ ਕਿਹਾ ਕਰੇ, ਉਹ ਸ਼ਹਿਰ ਬ੍ਰਹਮ ਗਿਆਨੀਆਂ ਦੇ ਮਾਨੋ ਭਰਿਆ ਸੀ। ਗੁਰੂ ਜੀ ਇਹ ਦੱਸਣ ਵਾਸਤੇ ਬ੍ਰਹਮ ਗਿਆਨੀ ਕੀ ਹੁੰਦਾ ਹੈ, ਬ੍ਰਹਮ ਗਿਆਨੀ ਦਾ ਕਰਤੱਵ ਕੀ ਹੁੰਦਾ ਹੈ ਲੋਕਾਂ ਚ ਕਹਿਣਾ, ਅਸੂਲ ਜਿਹੜੇ ਹੈ ਇਹ ਪਸ਼ੂ ਹੈਵਾਨਾਂ ਤੋਂ ਵੀ ਪੂਰੇ ਹੋਣੇ, ਉਹ ਬ੍ਰਹਮ ਗਿਆਨੀ ਦੇ ਥੋੜੇ ਵਿੱਚ ਹੁੰਦੇ, ਅਸਲੀ ਮੈਨੇ ਵੀ ਜੋ ਕੁਛ ਹੁੰਦਾ ਹੈ ਉਹ ਦੱਸਣ ਵਾਸਤੇ ਗੁਰੂ ਜੀ ਉੱਥੇ ਪਹੁੰਚੇ। ਉੱਥੇ ਪਹੁੰਚ ਕੇ ਤੇ ਮਰਦਾਨੇ ਨੂੰ ਇੱਕ ਬੁਕਜਾ ਦਿੱਤਾ, ਜਿਵੇਂ ਹਕੀਮਾਂ ਪਾਸ ਹੁੰਦਾ। ਕਹਿਣ ਲੱਗੇ ਮਰਦਾਨਿਆ, ਲੈ ਆ ਸ਼ਹਿਰ ਦੇ ਵਿੱਚ ਹੁਕਮ ਦਿਆ ਜਾ ਕੇ ਵੈਦ ਹਕੀਮ ਆਇਆ ਹੈ ਕੋਈ। ਉਹਨਾਂ ਸਮੇਂ ਵਿੱਚ ਸ਼ਾਸਨ ਡਾਕਟਰੀ ਕਿੱਥੇ ਸਾਡੇ ਦੇਸ਼ ਚ ਆਈ ਸੀ, ਡਾਕਟਰੀ ਤਾਂ ਅੰਗਰੇਜ਼ ਦੇ ਰਾਜ ਵਿੱਚ ਆਈ। ਪਹਿਲੇ ਯੂਨਾਨੀ ਵੈਦ ਜਦੋਂ ਸਿਕੰਦਰ ਵਗੈਰਾ ਇੱਧਰ ਹਮਲੇ ਕਰਦੇ ਸਨ ਸਾਡੇ ਹਿੰਦੁਸਤਾਨ ਤੇ, ਯੂਨਾਨ ਦੇ ਬਾਦਸ਼ਾਹ ਉਦੋਂ ਯੂਨਾਨੀ ਇੱਧਰ ਆਈ, ਉਸ ਤਰੀਕੇ ਸਿਰ ਇਲਾਜ ਕਰਦੇ ਸਨ, ਵੈਦਿਕ ਆਈ, ਹਿਕਮਤ ਆਈ, ਇਹ ਪਹਿਲਾਂ ਸਾਡੇ ਦੇਸ਼ ਵਿੱਚ ਸੀਆਂ ਉਦੋਂ, ਉਹ ਕਿਤੇ ਕਿਤੇ। ਇਉਂ ਕਰਕੇ ਮਰਦਾਨੇ ਨੇ ਬੁਕਚਾ ਲਿਆ ਤੇ ਸ਼ਹਿਰ ਦੇ ਵਿੱਚ ਉੱਚੀ ਸੁਰ ਦੇ ਨਾਲ ਢੰਡੋਰਾ ਦੇਣਾ ਸ਼ੁਰੂ ਕਰ ਦਿੱਤਾ।
ਆ ਗਿਆ ਹੈ ਬਾਬਾ ਮੈਂ